ਜੀ ਪ੍ਰਭਜੀਤ ਜੀ, ਨਾਲ ਹੀ ਨਾਲ ਅਸੀਂ ਸਰੋਤਿਆਂ ਨੂੰ ਅੱਜ ਦਾ ਟੌਪਿਕ ਵੀ ਦੱਸਦੇ ਜਾਈਏ। ਅੱਜ ਦਾ ਜਿਹੜਾ ਟੌਪਿਕ ਹੈ ਜੀ, ਉਹ ਹੈ ਨਰਸਿਸ ਦੇ ਲਈ ਜਿਹੜੀਆਂ ਡਿਫਰੈਂਟ ਆਪਸ਼ਨਸ। ਸੋ ਚਾਹੇ ਉਹ ਐਨਰੋਲਡ ਨਰਸਿਸ ਨੇ, ਚਾਹੇ ਉਹ ਬੈਚਲਰ ਡਿਗਰੀ ਜਿਨ੍ਹਾਂ ਨੇ ਕੀਤੀ ਹੋਈ ਹੈ, ਰਜਿਸਟਰਡ ਨਰਸਿਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਜਾਂ ਫਿਰ ਮਾਸਟਰ ਡਿਗਰੀ ਦੇ ਨਾਲ ਜਿਨ੍ਹਾਂ ਨੇ PR ਅਪਲਾਈ ਕਰਨੀ ਹੁੰਦੀ ਹੈ। ਸੋ ਉਹਨਾਂ ਦੇ ਲਈ ਕੀ ਆਪਸ਼ਨਸ ਹੋ ਸਕਦੀਆਂ ਨੇ, ਇਸ ਬਾਰੇ ਅੱਜ ਅਸੀਂ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਦੋਸਤੋ। ਸੋ ਤੁਹਾਡਾ ਕੋਈ ਵੀ ਮੈਸੇਜ ਆ, ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫੋਨ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ ਜੀ, 02-85-99-28-11। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਪਰ ਪਹਿਲਾ ਅੱਧਾ ਘੰਟਾ ਜਿਹੜਾ ਉਹ ਅਸੀਂ ਕਾਲ ਨਹੀਂ ਲਵਾਂਗੇ। ਸੋ ਪਹਿਲਾਂ ਵਿਸ਼ੇ ਦੇ ਉੱਤੇ ਜਿਹੜੀ ਚਰਚਾ ਕਰਨੀ ਉਹ ਜ਼ਰੂਰੀ ਹੋ ਜਾਂਦੀ ਹੈ। ਸੋ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਪ੍ਰਭਜੀਤ ਹੋਰਾਂ ਦੇ ਨਾਲ। ਸੋ ਪ੍ਰਭਜੀਤ ਜੀ, ਅੱਜ ਜਿਵੇਂ ਅਸੀਂ ਟੌਪਿਕ ਜਿਹੜਾ ਉਹ ਨਰਸਾਂ ਦੇ ਬਾਰੇ ਚੁਣੇ ਆ, ਸੋ ਸਾਡੇ ਸਰੋਤਿਆਂ ਨੂੰ ਦੱਸੋ ਕਿ ਨਰਸਾਂ ਦੀਆਂ ਕਿਹੜੀਆਂ ਕਿਹੜੀਆਂ ਕੈਟਾਗਰੀਜ਼ ਨੇ ਵੈਸੇ?
ਬਿਲਕੁਲ ਜੀ, ਦੇਖੋ ਜਦੋਂ ਆਪਾਂ ਆਸਟ੍ਰੇਲੀਆ ਦੇ ਵਿੱਚ ਨਰਸਿਸ ਦੀ ਗੱਲ ਕਰਦੇ ਹਾਂ ਤਾਂ ਮੇਨਲੀ ਦੋ ਕੈਟਾਗਰੀ ਹੀ ਨੇ ਨਰਸਿਸ ਦੀਆਂ। ਇੱਕ ਹੁੰਦੀ ਹੈ ਐਨਰੋਲ ਨਰਸ ਤੇ ਇੱਕ ਹੁੰਦੀ ਹੈ ਰਜਿਸਟਰਡ ਨਰਸ, ਜਿਹਨੂੰ ਅਸੀਂ ਡਿਵੀਜ਼ਨ 1 ਨਰਸ ਵੀ ਕਹਿ ਦਿੰਦੇ ਹਾਂ
ਜੀ।
ਜਿਹੜੀ ਐਨਰੋਲ ਨਰਸ ਆ ਉਹ ਤੁਸੀਂ ਬਣਦੇ ਹੋ ਡਿਪਲੋਮਾ ਲੈਵਲ ਦੀ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ ਤੁਹਾਡੀ
ਜੀ
ਉਹ ਕਰਕੇ
ਜੀ,
ਤੇ ਜਿਹੜੀ ਤੁਸੀਂ ਰਜਿਸਟਰਡ ਨਰਸ ਬਣਦੇ ਹੋ
ਜੀ
ਉਹ ਤੁਸੀਂ ਦੋ ਤਰ੍ਹਾਂ ਦੀਆਂ ਕੁਆਲੀਫਿਕੇਸ਼ਨ ਨਾਲ ਬਣਦੇ ਹੋ, ਉਹ ਤੁਸੀਂ ਬੈਚਲਰ ਲੈਵਲ ਦੀ ਸਟੱਡੀ ਕਰਦੇ ਹੋ ਜੇ, ਜਾਂ ਫਿਰ ਜੇ ਮਾਸਟਰਸ ਲੈਵਲ ਦੀ ਸਟੱਡੀ ਕਰਦੇ ਹੋ
ਠੀਕ
ਤਾਂ ਤੁਸੀਂ ਰਜਿਸਟਰਡ ਨਰਸ ਬਣਦੇ ਹੋ
ਠੀਕ ਹੈ।
ਸੋ ਜਿਹੜੀ ਐਨਰੋਲਡ ਨਰਸ ਹੈ, ਮੈਂ ਤੁਹਾਨੂੰ ਮਾਈਗ੍ਰੇਸ਼ਨ ਪੁਆਇੰਟ ਆਫ ਵਿਊ ਨਾਲ ਵੀ ਦੱਸਦਾ ਕਿ ਉਹ MLTSSL ਲਿਸਟ ਤੇ ਨਹੀਂ ਹੈ, ਬਟ ਉਹ ਸਟੇਟ ਲਿਸਟ ਤੇ ਹੈ ਸਬ ਕਲਾਸ 489 ਤੇ 190 ਵੀਜ਼ਾ ਲਈ, ਦੋਵਾਂ ਲਈ ਅਵੇਲੇਬਲ ਹੈ ਐਨਰੋਲਡ ਨਰਸ
ਜੀ।
ਤੇ ਜਿਹੜੀ ਰਜਿਸਟਰਡ ਨਰਸ ਹੈ ਇਹ MLTSSL ਲਿਸਟ ਤੇ ਅਵੇਲੇਬਲ ਹੈ
ਜੀ,
ਠੀਕ ਹੈ ਜੀ। ਤੇ ਇਹਦਾ ਮਤਲਬ ਕਿ ਇਹ 189, 489 ਤੇ 190 ਵੀਜ਼ਾ ਕੈਟੇਗਰੀ ਲਈ
ਜੀ,
ਹਰ ਇੱਕ ਜਿਹੜੀ GSM ਕੈਟੇਗਰੀ ਹੈ ਪੁਆਇੰਟ ਬੇਸਡ ਉਹਦੇ ਲਈ ਅਵੇਲੇਬਲ ਹੈ
ਜੀ।
ਤੇ ਹੁਣ ਜਦੋਂ ਆਪਾਂ ਨਰਸਾਂ ਦੀ ਗੱਲ ਕਰਦੇ ਹਾਂ, ਨਰਸਿਸ ਇਸ ਟਾਈਮ ਤੇ ਬੜੀਆਂ ਬਹੁਤ ਹੀ ਜ਼ਿਆਦਾ ਪਾਪੂਲਰ ਪ੍ਰੋਫੈਸ਼ਨ ਹੋਇਆ ਹੋਇਆ
ਜੀ।
ਇਹਦੇ ਮੈਂ ਤੁਹਾਨੂੰ ਕਾਰਨ ਦੱਸਾਂਗੀ ਕਿ ਕਿਉਂ। ਇੱਕ ਤਾਂ ਰਜਿਸਟਰਡ ਨਰਸਿਸ ਜਾਂ ਫਿਰ ਐਨਰੋਲਡ ਨਰਸਿਸ ਲਈ ਜੋਬਸ ਦਾ ਐਡਾ ਕੋਈ ਇਸ਼ੂ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ
ਜੀ,
ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿੰਨੀਆਂ ਨਰਸਾਂ ਦੀ ਲੋੜ ਹੈ ਤਾਂ ਬਹੁਤ ਹੀ ਵੱਡੀ ਤਾਦਾਦ ਵਿੱਚ ਨਰਸਾਂ ਦੀ ਲੋੜ ਹੈ
ਜੀ।
ਜਦੋਂ ਆਪਾਂ ਗੱਲ ਕਰਦੇ ਹਾਂ ਕਿ ਲਿਸਟ ਜਿਹੜੀ ਆਪਣੀ ਰਿਲੀਜ਼ ਹੁੰਦੀ ਹੈ ਜਿਹਨੂੰ ਆਪਾਂ ਆਕੂਪੇਸ਼ਨ ਸੀਲਿੰਗ ਲਿਸਟ ਵੀ ਕਹਿੰਦੇ ਹਾਂ, ਆਪਾਂ ਪਹਿਲਾਂ ਕਾਫੀ ਵਾਰ ਇਸ ਚੀਜ਼ ਤੇ ਚਰਚਾ ਕਰ ਚੁੱਕੇ ਹਾਂ
ਜੀ।
ਆਕੂਪੇਸ਼ਨ ਸੀਲਿੰਗ ਲਿਸਟ ਦੀ ਗੱਲ ਕਰਦੇ ਹਾਂ ਤਾਂ 16,000-16,500 ਨਰਸਾਂ ਦੀ ਲੋੜ ਜਿਹੜੀ ਤਕਰੀਬਨ ਹਰੇਕ ਸਾਲ
ਰਹਿੰਦੀ ਹੈ ਜੀ।
ਤੇ ਬਹੁਤ ਹੀ ਘੱਟ ਜਿਹੜੀਆਂ ਨਰਸਾਂ ਨੇ ਮਤਲਬ ਕਿ ਬੀਮੀ ਉਹਦੇ ਲਾਗੇ ਛਾਗੇ ਵੀ ਇਸ ਨੰਬਰ ਦੇ ਨਹੀਂ ਪਹੁੰਚ ਪਾਉਂਦੀਆਂ। ਤੇ ਇਹਦਾ ਕਾਰਨ ਇਹ ਹੈ ਕਿ ਕਿਉਂਕਿ ਇੱਕ ਤਾਂ ਇਹ ਪ੍ਰੋਫੈਸ਼ਨ ਕਾਫੀ ਜ਼ਿਆਦਾ ਰੈਗੂਲੇਟਡ ਹੈ
ਜੀ,
ਠੀਕ ਹੈ ਜੀ। ਤੇ ਦੂਸਰਾ ਕਿਉਂਕਿ ਤੁਹਾਡਾ ਐਜੂਕੇਸ਼ਨ ਦਾ ਲੈਵਲ ਵੀ ਹਾਈ ਚਾਹੀਦਾ ਹੈ ਜੇ ਤੁਸੀਂ ਇਸ ਪਾਸੇ ਜਾਣਾ ਹੈ
ਜੀ।
ਖਾਸ ਤੌਰ ਤੇ ਜੇ ਤੁਸੀਂ ਡੋਮੈਸਟਿਕ ਸਟੂਡੈਂਟ ਨਹੀਂ ਹੋ, ਇੰਟਰਨੈਸ਼ਨਲ ਸਟੂਡੈਂਟ ਹੋ, ਤਾਂ ਤੁਹਾਨੂੰ ਸਭ ਤੋਂ ਮੇਨ ਜਿਹੜੀ ਹਰਡਲ ਹੁੰਦੀ ਹੈ ਉਹ ਇੰਗਲਿਸ਼ ਲੈਵਲ ਰਿਕੁਆਇਰਮੈਂਟ, ਜਿਹੜੀ ਐਂਟਰੀ ਲੈਵਲ ਦੀ ਰਿਕੁਆਇਰਮੈਂਟ ਹੈ ਉਹ ਵੀ ਹਾਈ ਹੈ ਨਰਸਿਸ ਲਈ
ਜੀ।
ਤੇ ਇਸ ਕਾਰਨ ਕਰਕੇ ਬਹੁਤ ਹੀ ਘੱਟ ਸਟੂਡੈਂਟਸ ਨਰਸਿੰਗ ਵਾਲੇ ਪਾਸੇ ਪਹਿਲਾਂ ਜਾਂਦੇ ਸੀਗੇ, ਖਾਸ ਤੌਰ ਤੇ ਜਦੋਂ ਆਇਲਸ ਦਾ ਦੌਰ ਸੀਗਾ, ਕਿਉਂਕਿ ਆਇਲਸ ਵਿੱਚ 7 ਇੰਚ ਲੈਣੇ ਬੜੇ ਹੀ ਔਖੇ ਲੱਗਦੇ ਸੀਗੇ ਆਪਣੇ ਭੈਣ ਭਰਾਵਾਂ ਨੂੰ, ਕਿਉਂਕਿ ਆਇਲਸ ਵਿੱਚ ਐਸੇ ਪਰਸਨਲੀ ਵੀ ਮੈਂ ਕਹਾਂ ਤਾਂ ਆਇਲਸ ਟਫ ਹੈ ਕੰਪੇਅਰ ਟੂ PT। ਜਦੋਂ ਦਾ PT ਆਇਆ ਹੈ ਕੁਝ ਸਾਲਾਂ ਤੋਂ, ਉਸ ਤੋਂ ਬਾਅਦ ਕਹਿ ਲੋ ਕਿ ਮਾਈਗ੍ਰੇਸ਼ਨ ਦੀ ਕਾਫੀ ਜ਼ਿਆਦਾ ਬਦਲਾਵ ਆਇਆ ਹੈ ਇੱਕਦਮ, ਕਿਉਂਕਿ 8 ਇੰਚ 7 ਇੰਚ ਲੈਣੇ ਹੁਣ ਓਨਾ ਔਖਾ ਕੰਮ ਨਹੀਂ ਰਹਿ ਗਿਆ ਜਿੰਨਾ ਪਹਿਲਾਂ 7 ਇੰਚ ਆਇਲਸ ਦੇ ਵਿੱਚ ਲੈਣਾ ਸੀਗਾ
ਜੀ।
ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਕਰਕੇ ਹੁਣ ਨਰਸਿੰਗ ਕਿਉਂਕਿ ਬਹੁਤ ਹੀ ਇੱਕ ਸੇਫ ਆਪਸ਼ਨ ਮੰਨੀ ਜਾਂਦੀ ਹੈ ਫਰੋਮ ਮਾਈਗ੍ਰੇਸ਼ਨ ਪੁਆਇੰਟ ਆਫ ਵਿਊ ਤੇ ਫਰੋਮ ਇੰਪਲੋਇਮੈਂਟ ਪੁਆਇੰਟ ਆਫ ਵਿਊ। ਹੁਣ ਦੋ ਵਿਊਜ਼ ਨੇ ਇਹਦੇ ਵਿੱਚ, ਦੋਵਾਂ ਪੱਖਾਂ ਦੇ ਵਿੱਚ ਆਪਾਂ ਜੇ ਦੇਖੀਏ ਤੇ ਬਹੁਤ ਹੀ ਸੇਫ ਆਪਸ਼ਨ ਮੰਨੀ ਜਾਂਦੀ ਹੈ
ਜੀ।
ਹੁਣ ਜਦੋਂ ਆਪਾਂ ਕਿਸੇ ਵੀ ਹੋਰ ਕੋਰਸ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਮੁੰਡਿਆਂ ਲਈ ਆਪਾਂ ਟ੍ਰੇਡ ਕੋਰਸਿਸ ਦੀ ਗੱਲ ਕਰਦੇ ਹਾਂ, ਤਾਂ ਨਰਸਾਂ ਲਈ ਇੱਕੋ ਚੀਜ਼ ਕੁੜੀਆਂ ਲਈ ਇੱਕੋ ਚੀਜ਼ ਜਿਹੜੀ ਦਿਮਾਗ ਚ ਇੱਕਦਮ ਆਉਂਦੀ ਹੈ ਉਹ ਨਰਸਿੰਗ ਆਉਂਦੀ ਹੈ, ਕਿਉਂਕਿ ਨਰਸਿੰਗ ਜਦੋਂ ਵੀ ਆਪਾਂ GSM ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਜਿਹੜੀ ਇੰਪੋਰਟੈਂਟ ਚੀਜ਼ ਚਾਹੀਦੀ ਹੈ ਉਹ ਹੈ ਸਕਿੱਲ ਅਸੈਸਮੈਂਟ।
ਜੀ,
ਜਿਵੇਂ ਆਪਾਂ ਪਹਿਲਾਂ ਵੀ ਕਾਫੀ ਵਾਰ ਗੱਲ ਕਰਦੇ ਹਾਂ ਕਿ ਸਕਿੱਲ ਅਸੈਸਮੈਂਟ ਤੋਂ ਬਿਨਾਂ ਆਪਾਂ ਵੀ ਕਹਿ ਲਓ ਕਿ ਆਪਾਂ ਐਲੀਜੀਬਲ ਹੀ ਨਹੀਂ ਹੈਗੇ ਅਪਲਾਈ ਕਰਨ ਲਈ ਇੱਕ ਤਰ੍ਹਾਂ ਨਾਲ ਵੀ ਪੁਆਇੰਟ ਬੇਸਡ ਵੀਜ਼ਾ। ਸੋ ਇਹ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਸਕਿੱਲ ਅਸੈਸਮੈਂਟ।
ਜੀ,
ਹੁਣ ਨਰਸਾਂ ਦੀ ਸਕਿੱਲ ਅਸੈਸਮੈਂਟ ਕਿਵੇਂ ਹੁੰਦੀ ਹੈ? ਜੇ ਕਿਸੇ ਨੇ ਡਿਪਲੋਮਾ ਆਫ ਨਰਸਿੰਗ ਕੀਤਾ ਹੈ 7 ਬੈਂਡ ਨੇ, ਤਾਂ ਉਹਨਾਂ ਦੀ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ।
ਜੀ,
ਜੇ ਕਿਸੇ ਨੇ ਬੈਚਲਰ ਆਫ ਨਰਸਿੰਗ ਕੀਤਾ ਹੈ 7 ਬੈਂਡ ਨੇ, ਉਹਨਾਂ ਦੀ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ। ਮਤਲਬ ਕਿ ਉਹ ਪੁਆਇੰਟ ਬੇਸਡ ਵੀਜ਼ਾ ਅਪਲਾਈ ਕਰਨ ਲਈ ਐਲੀਜੀਬਲ ਹੋ ਜਾਂਦੇ ਨੇ।
ਜੀ,
ਦੂਸਰੀ ਚੀਜ਼ ਹੋਰ ਵੀ ਚੀਜ਼ਾਂ ਨੇ ਜਿਵੇਂ ਆਪਾਂ ਪੁਆਇੰਟਸ ਦੀ ਗੱਲ ਕਰਦੇ ਹਾਂ।
ਜੀ,
ਬਟ ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੈ ਸਕਿੱਲ ਅਸੈਸਮੈਂਟ, ਉਹ ਈਜ਼ਲੀ ਮਿਲ ਜਾਂਦੀ ਹੈ ਬਿਨਾਂ ਕਿਸੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਤੋਂ।
ਜੀ,
ਕਿਉਂਕਿ ਡਿਊਰਿੰਗ ਯੋਰ ਕੋਰਸ ਡਿਪਲੋਮਾ ਬੈਚਲਰ ਤੁਹਾਡੀਆਂ ਕਲੀਨਿਕਲ ਪਲੇਸਮੈਂਟਸ ਲੱਗਦੀਆਂ ਨੇ ਤੇ ਤੁਸੀਂ ਐਕਚੁਅਲ ਚ ਜੋਬ ਰੈਡੀ ਨਿਕਲਦੇ ਹੋ। ਨਰਸਿਸ ਮੇਰੇ ਲਈ ਵੀ ਇੱਕ ਬਹੁਤ ਹੀ ਖਾਸ ਟੋਪਿਕ ਹੈ। ਅਕਸਰ ਅਸੀਂ ਗੱਲ ਕਰਦੇ ਹਾਂ ਨਰਸਿਸ ਦੀ ਤੇ ਮੈਂ ਪ੍ਰਮੋਟ ਵੀ ਕਾਫੀ ਕਰਦੀ ਹਾਂ ਕਿਉਂਕਿ ਮੈਂ ਖੁਦ ਰਜਿਸਟਰਡ ਨਰਸ ਰਹਿ ਚੁੱਕੀ ਹਾਂ। ਇਸੇ ਸਾਲ ਮੈਂ ਰਜਿਸਟ੍ਰੇਸ਼ਨ ਛੱਡੀ ਹੈ, ਨੀਅਰਲੀ 2 ਆਈ ਵਾਜ਼ ਰਜਿਸਟਰਡ ਨਰਸ, 3 ਸਾਲ।
ਜੀ,
ਠੀਕ ਹੈ ਜੀ। ਤੇ ਮੈਨੂੰ ਪਤਾ ਹੈ ਕਿ ਵੀ ਕੀ ਪ੍ਰੋਸੈਸ ਹੈ ਐਕਚੁਅਲ ਚ, ਕਿਉਂਕਿ ਮੈਂ ਖੁਦ ਵੀ ਇਸ ਪ੍ਰੋਸੈਸ ਦੇ ਵਿੱਚੋਂ ਗੁਜ਼ਰੀ ਹਾਂ।
ਜੀ,
ਮੈਂ ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ ਕੀਤੀ ਸੀ ਫਲਿੰਡਰਸ ਯੂਨੀਵਰਸਿਟੀ ਐਡੀਲੇਡ ਤੋਂ, ਉਹਦੇ ਬੇਸਿਸ ਤੇ ਰਜਿਸਟਰਡ ਨਰਸ ਮੈਂ ਬਣੀ ਸੀ।
ਜੀ,
ਮੈਂ ਪ੍ਰੋਫੈਸ਼ਨ ਬਹੁਤ ਹੀ ਘੱਟ ਸਮੇਂ ਲਈ ਕਹਿ ਲਓ ਕਿ ਪ੍ਰੈਕਟਿਸ ਕੀਤਾ।
ਜੀ,
ਕਿਉਂਕਿ ਮੇਰਾ ਇੱਧਰ ਮਾਈਗ੍ਰੇਸ਼ਨ ਇੰਡਸਟਰੀ ਵਿੱਚ ਜ਼ਿਆਦਾ ਝੁਕਾ ਸੀਗਾ।
ਜੀ,
ਤੇ ਇਸ ਕਰਕੇ, ਬਟ ਸਟਿਲ ਕਿਉਂਕਿ ਮੈਂ ਉਸ ਸਾਰੇ ਪ੍ਰੋਸੈਸ ਚੋਂ ਨਿਕਲੀ ਹਾਂ ਤੇ ਆਈ ਹੈਵ ਲਾਈਕ ਵੈਰੀ ਡੀਪ ਨੋਲੇਜ ਅਬਾਊਟ ਨਰਸਿੰਗ ਐਂਡ ਨਰਸਿਸ ਐਜੂਕੇਸ਼ਨ ਐਂਡ ਨਰਸਿੰਗ ਕੁਆਲੀਫਿਕੇਸ਼ਨ। ਹੁਣ ਜਦੋਂ ਮੈਂ ਜਿਵੇਂ ਮੈਂ ਆਪਣੀ ਐਗਜ਼ਾਮਪਲ ਦਵਾਂ, ਇੱਕ ਬਹੁਤ ਹੀ ਅੱਛੀ ਐਗਜ਼ਾਮਪਲ ਹੈ ਕਿਉਂਕਿ ਇਹਦੇ ਵਿੱਚ ਤੁਹਾਨੂੰ ਇੱਕ ਡਿਫਰੈਂਟ ਨਜ਼ਰੀਆ ਮਿਲੇਗਾ। ਮੈਂ ਪਹਿਲਾਂ ਤੁਹਾਨੂੰ ਦੱਸਦੀ ਹਾਂ ਕਿ ਡਿਪਲੋਮਾ ਤਾਂ ਤੁਸੀਂ ਜੇ ਡਿਪਲੋਮਾ ਆਫ ਨਰਸਿੰਗ ਕਰਦੇ ਹੋ
ਜੀ
ਤਾਂ ਤੁਸੀਂ 7 ਲੈ ਕੇ ਐਨਰੋਲ ਨਰਸ ਬਣ ਜਾਂਦੇ ਹੋ। ਬੈਚਲਰ ਆਫ ਨਰਸਿੰਗ ਕਰਦੇ ਹੋ 3 ਦੀ ਹੁੰਦੀ ਹੈ ਮੋਸਟਲੀ, ਉਹ ਕਰਕੇ ਤੁਸੀਂ ਰਜਿਸਟਰਡ ਨਰਸ ਬਣਦੇ ਹੋ।
ਜੀ,
ਹੁਣ ਬੈਚਲਰ ਆਫ ਨਰਸਿੰਗ ਵੀ ਦੋ ਤਿੰਨ ਤਰ੍ਹਾਂ ਦੀ ਮੈਂ ਕਹੂੰਗੀ ਹੁੰਦੀ ਹੈ। ਬੈਚਲਰ ਆਫ ਨਰਸਿੰਗ ਜਿਹੜੀ ਮੈਂ ਕੀਤੀ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੈਚਲਰ ਆਫ ਨਰਸਿੰਗ ਮੈਂ ਗ੍ਰੈਜੂਏਟ ਐਂਟਰੀ ਕੀਤੀ ਸੀ। ਹੁਣ ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ ਦਾ ਕੀ ਮਤਲਬ ਹੈ? ਮੈਂ ਇੰਡੀਆ ਤੋਂ ਬੀਟੈਕ ਕੀਤੀ ਹੋਈ ਸੀ, ਬੈਚਲਰ ਆਫ ਐਗਰੀਕਲਚਰਲ ਇੰਜੀਨੀਅਰਿੰਗ ਕੀਤੀ ਹੋਈ ਸੀ ਤੇ ਉਹਦੇ ਬੇਸ ਤੇ ਹੁਣ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਇੰਡੀਆ ਤੋਂ ਕੁਛ ਵੀ ਕੀਤਾ ਹੋਵੇ, ਬੈਚਲਰ ਆਫ ਸਾਇੰਸ,
ਜੀ,
ਨਾਨ ਮੈਡੀਕਲ ਮੈਡੀਕਲ ਕੀਤਾ ਹੈ, ਠੀਕ ਹੈ
ਜੀ,
ਤੇ ਤੁਸੀਂ ਨਰਸਿੰਗ ਕਰਨਾ ਚਾਹੁੰਦੇ ਹੋ। ਹੁਣ ਤੁਸੀਂ ਤੁਹਾਡੀ ਫੋਰ ਐਗਜ਼ਾਮਪਲ ਜੀ ਮੈਂ ਆਪਣੀ ਦੇ ਰਹੀ ਹਾਂ, ਮੈਂ ਬੀਟੈਕ ਕੀਤੀ ਹੈ
ਜੀ।
ਹੁਣ ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ ਦਾ ਮਤਲਬ ਇਹ ਹੈ ਕਿ ਵੀ ਬੰਦੇ ਕੋਲ ਆਲਰੇਡੀ ਗ੍ਰੈਜੂਏਸ਼ਨ ਹੈ, ਠੀਕ ਹੈ
ਜੀ।
ਹੁਣ ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ ਕਰਨ ਦਾ ਬੈਨੀਫਿਟ ਇਹ ਹੁੰਦਾ ਹੈ ਕਿ ਜਿਹੜਾ ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ ਕਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਨੂੰ 1 ਦੀ ਐਗਜ਼ਾਮਪਸ਼ਨ ਮਿਲ ਜਾਂਦੀ ਹੈ। ਜਿਹੜੀ ਨਰਸਿੰਗ ਦੀ ਡਿਗਰੀ ਤੁਸੀਂ 3 ਵਿੱਚ ਕਰਨੀ ਸੀ ਉਹ ਸਿਰਫ ਤੁਸੀਂ 2 ਵਿੱਚ ਕਰ ਸਕਦੇ। ਸੋ ਸੇਮ ਹੀ ਇਸ ਤਰੀਕੇ ਨਾਲ ਮੈਂ ਜਿਹੜੀ ਨਰਸਿੰਗ ਜਿਹੜੀ ਗ੍ਰੈਜੂਏਟ ਐਂਟਰੀ ਸੀ ਉਹ 2 ਦੀ ਕੀਤੀ ਫਲਿੰਡਰਸ ਯੂਨੀਵਰਸਿਟੀ ਚੋਂ, ਇਹ ਤਾਂ 1 ਆਪਸ਼ਨ ਹੈ ਗ੍ਰੈਜੂਏਟ ਐਂਟਰੀ, ਠੀਕ ਹੈ ਜੀ। ਹੁਣ ਇੱਕ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਕਿ ਬੈਚਲਰ ਆਫ ਨਰਸਿੰਗ ਦੀਆਂ 2 ਨੀ, ਕਾਫੀ ਸਾਰੀਆਂ ਐਕਚੁਅਲ ਜੋ ਸਟ੍ਰੀਮਸ ਨਿਕਲਦੀਆਂ ਨੇ। ਹੁਣ ਜੇ ਤੁਸੀਂ ਫੋਰ ਐਗਜ਼ਾਮਪਲ ਇੰਡੀਆ ਤੋਂ ਗ੍ਰੈਜੂਏਟ ਸੋਰੀ ਡਿਪਲੋਮਾ ਆਫ ਨਰਸਿੰਗ ਕੀਤਾ ਹੈ, GNM ਕੀਤੀ ਹੈ, GNM ਕਰਕੇ ਤੁਸੀਂ ਰਜਿਸਟਰਡ ਨਰਸ ਬਣ ਜਾਂਦੇ ਹੋ, ਰਜਿਸਟਰਡ ਨਰਸ ਐਂਡ ਮਿਡਵਾਈਫ
ਜੀ।
ਹੁਣ ਉਹਦੇ ਬੇਸ ਤੇ ਵੀ ਤੁਹਾਨੂੰ ਇੱਕ ਬੈਚਲਰ ਆਫ ਨਰਸਿੰਗ ਜਿਹਨੂੰ ਕਹਿੰਦੇ ਨੇ ਪੋਸਟ ਰਜਿਸਟ੍ਰੇਸ਼ਨ ਵੀ ਕਹਿ ਦਿੰਦੇ ਨੇ, ਠੀਕ ਹੈ ਜੀ, ਉਹਦੇ ਵਿੱਚ ਐਡਮਿਸ਼ਨ ਮਿਲ ਸਕਦੀ ਹੈ, ਉਹ ਮੋਸਟਲੀ 1 ਦੀ ਹੁੰਦੀ ਹੈ
ਜੀ।
ਬੈਚਲਰ ਆਫ ਨਰਸਿੰਗ ਕਨਵਰਜਨ ਇੱਕ ਕਰਕੇ ਵੀ ਇੱਕ ਬੈਚਲਰ ਹੁੰਦੀ ਹੈ ਜੋ ਤੁਸੀਂ ਕਰਦੇ ਹੋ, ਉਹ ਵੀ 1 ਦੀ ਮੋਸਟ ਆਫ ਦਾ ਟਾਈਮ ਹੁੰਦੀ ਹੈ, 1 ਜਾਂ 1.5 ਦੀ ਹੁੰਦੀ ਹੈ, ਉਹ ਤੁਹਾਨੂੰ ਮਿਲ ਜਾਂਦੀ ਹੈ। ਤੇ ਮਤਲਬ ਕਿ ਕਹਿਣ ਦਾ ਮਤਲਬ ਕਿ ਕਾਫੀ ਸਾਰੀਆਂ ਕੈਟੇਗਰੀਜ਼ ਨੇ। ਮੈਂ ਹੁਣ ਤੁਹਾਨੂੰ ਸਮਝਾਇਆ ਕਿ ਬੈਚਲਰ ਆਫ ਨਰਸਿੰਗ 3 ਦੀ ਸਿੰਪਲ, ਜੇ ਤੁਸੀਂ +2 ਕੀਤੀ ਹੈ, ਤੁਸੀਂ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਐਡਮਿਸ਼ਨ ਦੀਆਂ, ਬੈਚਲਰ ਆਫ ਨਰਸਿੰਗ 3 ਦੀ
ਜੀ,
ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ 2 ਦੀ
ਜੀ,
ਤੇ ਬੈਚਲਰ ਆਫ ਨਰਸਿੰਗ ਪੋਸਟ ਰਜਿਸਟ੍ਰੇਸ਼ਨ ਜਾਂ ਫਿਰ ਕਨਵਰਜਨ ਵਾਲੀ 1 ਦੀ। ਕਾਫੀ ਸਾਰੀਆਂ ਕੈਟੇਗਰੀਜ਼।
ਜਿਹੜੀ ਤੁਸੀਂ ਡਿਪਲੋਮੇ ਦੀ ਗੱਲ ਕੀਤੀ ਹੈ ਕਿ ਜੇਕਰ ਉੱਥੋਂ GNM ਕਰਕੇ ਕੋਈ ਇੱਥੇ ਅਪਲਾਈ ਕਰਦਾ, ਉਹਦੇ ਲਈ ਥੋੜਾ ਜਿਹਾ ਜੇ ਹੋਰ ਕਲੀਅਰ ਕਰੋ ਤੁਸੀਂ।
ਬਿਲਕੁਲ ਜੀ। ਹੁਣ GNM ਲਈ ਸਭ ਤੋਂ ਇੱਕ ਜਿਹੜੀ ਸਿੱਧੀ ਸਟ੍ਰੀਮ ਜਿਹੜੀ ਆਪਣੇ ਦਿਮਾਗ ਚ ਆਉਂਦੀ ਹੈ ਉਹ ਇਹ ਹੈ ਕਿ ਡਿਪਲੋਮਾ ਕੀਤਾ ਹੈ ਵੀ ਆਪਾਂ ਇੱਥੇ ਬੈਚਲਰ ਕਰ ਲਈਏ। ਹੁਣ ਉਹੀ ਮੈਂ ਸਮਝਾ ਰਹੀ ਸੀਗੀ। ਹੁਣ ਜੇ ਤੁਸੀਂ ਡਿਪਲੋਮਾ GNM ਦਾ ਕੀਤਾ ਹੈ, ਇੱਕ ਚੀਜ਼ ਤਾਂ ਇਹ ਹੈ ਕਿ ਤੁਹਾਨੂੰ 1 ਦੀ ਐਗਜ਼ਾਮਪਸ਼ਨ ਮਿਲ ਗਈ ਡਿਪਲੋਮੇ ਦੇ ਬੇਸ ਤੇ, ਵੀ ਤੁਹਾਡੀ ਜਿਹੜੀ 3 ਸਾਲ ਵਾਲੀ ਡਿਗਰੀ ਸੀ ਜੀ, ਸਿਰਫ 2 ਸਾਲ ਵਿੱਚ ਰਹਿ ਗਈ।
ਠੀਕ ਹੈ,
ਆਸਟ੍ਰੇਲੀਅਨ ਬੈਚਲਰ ਲੈਵਲ ਦੀ ਸਟੱਡੀ ਕੀਤੀ ਹੈ ਤੇ ਜਿਹੜੇ ਉਹਦੇ ਕਹਿ ਲੋ ਕਿ ਇਲੈਕਟਿਵ ਯੂਨਿਟਸ ਦਾ ਇੱਕ ਤਰ੍ਹਾਂ ਨਾਲ ਉਹਨੂੰ ਕ੍ਰੈਡਿਟ ਦੇ ਦਿੰਦੇ ਨੇ, ਆਲਰੇਡੀ ਇਹ ਬੰਦੇ ਕੋਲ ਨੌਲੇਜ ਹੈ, ਕਰ ਲੇਗਾ ਕੋਪ ਅਪ 2 ਸਾਲਾਂ ਚ ਫਿਨਿਸ਼ ਕਰ ਲੇਗਾ। ਹੁਣ ਜੀ ਐਨ ਐਮ ਵਾਲਿਆਂ ਨੂੰ ਕ੍ਰੈਡਿਟ ਇਸ ਲਈ ਦੇ ਦਿੰਦੇ ਵੀ ਆਲਰੇਡੀ ਨਰਸਿੰਗ ਬੈਕਗਰਾਉਂਡ ਤੇ ਨੇ ਤੇ ਵੀ ਆਲਰੇਡੀ ਇਹਨਾਂ ਕੋਲ ਨਰਸਿੰਗ ਦੀ ਨੌਲੇਜ ਹੈ, ਇਸ ਕਰਕੇ ਉਹਨਾਂ ਦੀ 1 ਸਾਲ ਦੀ ਐਗਜ਼ਾਮਪਸ਼ਨ ਮਿਲ ਜਾਂਦੀ ਹੈ ਤੇ 2 ਸਾਲ ਦੀ ਡਿਗਰੀ ਪਿੱਛੇ ਰਹਿ ਜਾਂਦੀ। ਠੀਕ ਹੈ ਜੀ। ਹੁਣ ਇਸੇ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਪੋਸਟ ਰਜਿਸਟ੍ਰੇਸ਼ਨ ਦੱਸਿਆ, ਇਹਦੇ ਵਿੱਚ ਮੋਸਟਲੀ ਕਈ ਵਾਰ ਉਹ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਆਪਾਂ ਜੇ ਜੀ ਐਨ ਐਮ ਕੀਤੀ ਹੈ, ਈਵਨ ਕਿ ਕੱਲਾ ਜੀ ਐਨ ਐਮ ਕੀਤੀ ਹੈ ਤੇ ਵਰਕ ਐਕਸਪੀਰੀਅੰਸ ਹੈ, ਤੇ ਜਾਂ ਈਵਨ ਕਿ ਕਈ ਵਾਰ ਕਈ ਯੂਨੀਵਰਸਿਟੀਜ਼ ਵਿਦਆਊਟ ਵਰਕ ਐਕਸਪੀਰੀਅੰਸ ਵੀ ਕੇਸਿਸ ਕੰਸੀਡਰ ਕਰ ਲੈਂਦੇ, ਕਈ ਵਾਰ ਇਹ ਚੀਜ਼ਾਂ ਕੇਸ ਬਾਈ ਕੇਸ ਬੇਸਿਸ ਹੁੰਦੀਆਂ, ਇਹਨਾਂ ਦਾ ਕੋਈ ਬਲੈਕ ਐਂਡ ਵਾਈਟ ਆਨਸਰ ਨਹੀਂ ਹੁੰਦਾ
ਜੀ।
ਠੀਕ ਹੈ ਜੀ। ਤਾਂ ਆਪਾਂ ਨੂੰ ਕਹਿ ਲੋ ਕਿ ਐਡਮਿਸ਼ਨ ਮਿਲ ਜਾਂਦੀ, ਤੁਸੀਂ ਜਲਦੀ ਫਿਨਿਸ਼ ਕਰ ਸਕਦੇ ਹੋ। ਹੁਣ ਇੱਕ ਜਿਹੜੀ ਤੀਸਰੀ ਮੇਨ ਚੀਜ਼ ਦੀ ਆਪਾਂ ਜਿਹੜੀ ਪਹਿਲਾਂ ਆਪਾਂ ਡਿਪਲੋਮੇ ਦੀ ਗੱਲ ਕੀਤੀ, ਬੈਚਲਰ ਇੱਕ ਵੱਡੀ ਫੀਲਡ ਹੈ ਜਿਹਨੇ ਤੁਹਾਡੇ ਨਾਲ ਹੁਣੇ ਡਿਸਕਸ ਕੀਤੀ
ਜੀ,
ਇਸੇ ਤਰੀਕੇ ਨਾਲ ਇੱਕ ਤਰ੍ਹਾਂ ਨਾਲ ਮਾਸਟਰ ਆਫ ਨਰਸਿੰਗ ਜਿਹੜੀ ਹੈ। ਹੁਣ ਮਾਸਟਰ ਆਫ ਨਰਸਿੰਗ 2 ਤਰ੍ਹਾਂ ਦੀ ਹੈ
ਜੀ,
ਮੈਂ ਜਿਹੜੀ ਮਾਸਟਰ ਆਫ ਨਰਸਿੰਗ ਦੀ ਗੱਲ ਕਰ ਰਹੀ ਹਾਂ ਉਹ ਸਿੰਪਲ ਮਾਸਟਰ ਆਫ ਨਰਸਿੰਗ ਦੀ ਨਹੀਂ ਗੱਲ ਕਰ ਰਹੀ, ਕਿਉਂਕਿ ਇੱਕ ਮਾਸਟਰ ਆਫ ਨਰਸਿੰਗ ਉਹਨਾਂ ਲਈ ਹੈ ਜਿਹੜੀਆਂ ਆਲਰੇਡੀ ਇੱਥੇ ਰਜਿਸਟਰਡ ਨਰਸਿਸ ਨੇ
ਜੀ,
ਉਸ ਚੀਜ਼ ਦੀ ਨਹੀਂ ਗੱਲ ਕਰ ਰਹੇ ਅਸੀਂ। ਅਸੀਂ ਮਾਸਟਰ ਆਫ ਨਰਸਿੰਗ ਉਹਨਾਂ ਲਈ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਬੈਕਗਰਾਉਂਡ ਅਗੇਨ ਬੈਚਲਰ ਦਾ ਡਿਫਰੈਂਟ ਹੈ।
ਠੀਕ ਹੈ।
ਠੀਕ ਹੈ ਜੀ। ਤੇ ਉਹ ਮਾਸਟਰ ਲੈਵਲ ਦੀ ਸਟੱਡੀ ਕਰਦੇ ਨੇ
ਜੀ,
ਮਾਸਟਰ ਆਫ ਜਨਰਲੀ ਉਹਨੂੰ ਮਾਸਟਰ ਆਫ ਨਰਸਿੰਗ ਪ੍ਰੈਕਟਿਸ ਕਹਿੰਦੇ ਨੇ
ਜੀ,
ਤੇ ਇਹ ਜੇ ਤੁਸੀਂ ਕਰਦੇ ਹੋ ਤੇ ਇਹਦੇ ਨਾਲ ਤੁਹਾਡੀ ਜਿਹੜਾ ਆਊਟਕਮ ਹੈ ਔਰ ਰਜਿਸਟਰਡ ਨਰਸ ਨਿਕਲਦਾ।
ਠੀਕ।
ਹੁਣ ਮਤਲਬ ਕਿ ਕਾਫੀ ਸਾਰੀਆਂ ਕੈਟੇਗਰੀਜ਼ ਨੇ
ਜੀ,
ਹੁਣ ਆਮ ਬੰਦੇ ਲਈ ਬੜਾ ਕੰਫਿਊਜ਼ਿੰਗ ਹੋ ਜਾਂਦਾ ਹੈ ਕਿਉਂਕਿ ਸਾਨੂੰ ਵੀ ਬੜੀ ਰਿਸਰਚ ਕਰਨੀ ਪੈਂਦੀ ਹੈ ਵੀ ਕਈ ਵੀ ਇੱਕ ਫਲਾਣਾ ਕੁਛ, ਕਿਉਂਕਿ ਹਰੇਕ ਯੂਨੀਵਰਸਿਟੀਜ਼ ਦੀਆਂ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਡਿਫਰੈਂਟ ਹੈ
ਜੀ,
ਤੇ ਹਰੇਕ ਸਟੇਟ ਦੀ ਰਿਕੁਆਇਰਮੈਂਟ ਡਿਫਰੈਂਟ ਹੈ
ਜੀ,
ਸੋ ਮਤਲਬ ਕਿ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਰਿਸਰਚ ਇਨਵੋਲਵਡ ਹੈ
ਜੀ।
ਇਹ ਹੁਣ ਮਤਲਬ ਕਿ ਅਸੀਂ ਤੁਹਾਨੂੰ, ਮੈਂ ਤੁਹਾਨੂੰ ਨਿਚੋੜ ਦੱਸ ਰਹੀ ਹਾਂ, ਕਾਫੀ ਜ਼ਿਆਦਾ ਰਿਸਰਚ ਦਾ ਇੱਕ ਨਿਚੋੜ ਹੈ
ਜਿਹੜਾ
ਮੈਂ ਤੁਹਾਨੂੰ ਅੱਜ ਇੱਥੇ ਰੇਡੀਓ ਤੇ ਬੈਠ ਕੇ ਤੁਹਾਨੂੰ ਤੁਸੀਂ ਸੁਣ ਰਹੇ ਹੋ, ਇੱਕ ਨਿਚੋੜ ਹੈ ਇਹਦੇ ਪਿੱਛੇ, ਬਹੁਤ ਸਾਰੀ ਰਿਸਰਚ ਇਨਵੋਲਵਡ ਹੈ ਕਿਉਂਕਿ ਜਿਹੜੀ ਨਰਸਿੰਗ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਟਸ ਅ ਵੈਰੀ ਵਾਸਟ ਥਿੰਗ,
ਬਿਲਕੁਲ
ਸਟਾਰਟਿੰਗ ਫਰੋਮ ਡਿਪਲੋਮਾ ਟੂ ਮਾਸਟਰਸ, ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ
ਜੀ।
ਹੁਣ ਜਦੋਂ ਨਰਸਿੰਗ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਕੁਆਲੀਫਿਕੇਸ਼ਨ ਦਾ ਮੈਂ ਤੁਹਾਨੂੰ ਸਾਰਾ ਦੱਸਤਾ
ਜੀ,
ਹੁਣ ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹ ਹੈ ਇੰਗਲਿਸ਼ ਦੀ ਰਿਕੁਆਇਰਮੈਂਟ
ਜੀ।
ਹੁਣ ਇੰਗਲਿਸ਼ ਦੀ ਰਿਕੁਆਇਰਮੈਂਟ ਪਹਿਲਾਂ ਜਦੋਂ ਆਪਾਂ ਡਿਪਲੋਮਾ ਦੀ ਗੱਲ ਕਰਦੇ ਸੀ 1 ਜੁਲਾਈ 2018 ਜਿਹੜੀ ਹੁਣੇ ਲੰਘ ਕੇ ਗਈ ਹੈ, ਜਦੋਂ ਜਿਹੜੀ ਇਸ ਤੋਂ ਪਹਿਲਾਂ ਗੱਲ ਕਰਦੇ ਸੀ, ਜਿਹੜੀਆਂ ਆਪਣੀਆਂ ਐਂਟਰੀ ਲੈਵਲ ਰਿਕੁਆਇਰਮੈਂਟ ਸੀਗੀਆਂ ਨਰਸਿੰਗ ਦੀਆਂ, ਉਹ ਡਿਪਲੋਮੇ ਲਈ ਵੀ ਘੱਟ ਸੀਗੀਆਂ, ਬੈਚਲਰ ਲਈ ਵੀ ਤੇ ਮਾਸਟਰ ਲਈ ਵੀ
ਜੀ।
ਪਰ 1 ਜੁਲਾਈ 2018 ਨੂੰ ਡਿਪਲੋਮੇ ਦੀਆਂ ਰਿਕੁਆਇਰਮੈਂਟਸ ਜਿਹੜੀ ਐਨਮੈਕ ਹੈ, ਆਸਟ੍ਰੇਲੀਅਨ ਨਰਸਿੰਗ ਐਂਡ ਮਿਡਵਿਫਰੀ ਅਕ੍ਰੈਡੀਟੇਸ਼ਨ ਕਾਉਂਸਲ, ਇਹ ਸਾਰੀਆਂ ਨਰਸਿੰਗ ਐਜੂਕੇਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਅਕ੍ਰੈਡੀਟੇਸ਼ਨ ਦਿੰਦੀ ਹੈ, ਜਿਹੜੀਆਂ ਮਤਲਬ ਕਿ ਜੇ ਇਹਨਾਂ ਤੋਂ ਅਕ੍ਰੈਡੀਟੇਸ਼ਨ ਨਹੀਂ ਮਿਲਦੀ ਤਾਂ ਨਰਸਿੰਗ ਤੁਸੀਂ ਟੀਚ ਨਹੀਂ ਕਰ ਸਕਦੇ। ਠੀਕ ਹੈ ਜੀ।
ਜੀ
ਤੇ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਜਿਹੜੀਆਂ ਇੰਗਲਿਸ਼ ਦੀਆਂ ਰਿਕੁਆਇਰਮੈਂਟਸ ਨੇ ਉਹ ਡਿਪਲੋਮੇ ਦੀਆਂ 1 ਜੁਲਾਈ ਤੋਂ ਚੇਂਜ ਹੋ ਗਈਆਂ
ਜੀ।
ਉਹਨਾਂ ਨੇ ਰਿਕੁਆਇਰਮੈਂਟ ਕਰ ਦਿੱਤੀ ਕਿ ਹੁਣ ਜੇ ਕਿਸੇ ਨੇ ਐਡਮਿਸ਼ਨ ਵੀ ਲੈਣੀ ਹੈ ਡਿਪਲੋਮੇ ਦੇ ਵਿੱਚ, ਜਾਂ ਤਾਂ ਸਾਨੂੰ 7-inch ਬੈਂਡਸ ਦੋ, ਤੇ ਜਾਂ ਫਿਰ ਤੁਸੀਂ ਤੁਹਾਡੀ ਜਿਹੜੀ, ਇਹ ਹੁਣ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਵੀ, ਜਾਂ ਤਾਂ ਸਾਨੂੰ 7-inch ਬੈਂਡਸ ਦੋ ਜਾਂ ਫਿਰ 6-inch ਤੇ ਵੀ ਕਈ ਇੰਸਟੀਟਿਊਟਸ ਲੈ ਰਹੇ ਨੇ, ਤੇ ਰਿਕੁਆਇਰਮੈਂਟ ਇਹ ਹੈ, ਅਗੇਨ ਉਹ ਕੇਸ ਬਾਈ ਕੇਸ ਬੇਸਿਸ ਦੇਖਦੇ ਨੇ
ਜੀ,
ਵੀ ਜੇ ਤੇ ਤੁਹਾਡੇ ਕੋਲ ਜੇ ਤੁਹਾਡਾ ਨਰਸਿੰਗ ਦਾ ਡਿਪਲੋਮਾ 1.5 ਸਾਲ ਦਾ ਹੈ ਤਾਂ ਫਿਰ ਉਹ ਕਹਿੰਦੇ ਨੇ 3.5 ਸਾਲ ਦੀ ਆਸਟ੍ਰੇਲੀਅਨ ਐਜੂਕੇਸ਼ਨ ਸਾਨੂੰ ਦਿਖਾ ਦੋ,
ਠੀਕ,
ਤੁਹਾਨੂੰ ਅਸੀਂ ਵੇਵਰ ਦੇ ਦਾਂਗੇ
ਜੀ।
ਹੁਣ ਉਹ ਐਜੂਕੇਸ਼ਨ ਪ੍ਰੋਵਾਈਡਰ ਵੇਵਰ ਕਿਉਂ ਦੇ ਰਹੇ ਨੇ, ਕਿਉਂਕਿ ਫਰਦਰ ਏਪਰਾ ਨੇ ਵੇਵਰ ਦੇਣਾ ਹੈ,
ਠੀਕ,
ਕਿਉਂਕਿ ਏਪਰਾ ਵੇਵਰ ਦਿੰਦੀ ਹੈ 5 ਸਾਲ ਦੀ ਸਟੱਡੀ ਆਸਟ੍ਰੇਲੀਅਨ ਹੋਵੇ ਤੁਹਾਡੇ ਕੋਲ, ਇੰਕਲੂਡਿੰਗ ਯੋਰ ਨਰਸਿੰਗ ਸਟੱਡੀ,
ਠੀਕ।
ਹੁਣ ਜਿਹੜੇ ਐਜੂਕੇਸ਼ਨ ਪ੍ਰੋਵਾਈਡਰ ਵੇਵਰ ਦੇ ਰਹੇ ਨੇ ਉਹ ਸਮਾਰਟਲੀ ਦੇ ਰਹੇ ਨੇ ਔਨ ਦਾ ਗਾਈਡਲਾਈਨਸ ਆਫ ਏਪਰਾ ਐਂਡ ਐਨਮੈਕ, ਕਿ 3.5 ਸਾਲ ਦੀ ਸਟੱਡੀ ਤੁਹਾਡੇ ਕੋਲ ਆਲਰੇਡੀ ਹੈ ਆਸਟ੍ਰੇਲੀਅਨ, 1.5 ਸਾਲ ਦੀ ਤੁਹਾਡਾ ਡਿਪਲੋਮਾ ਹੋ ਜਾਣਾ, ਤੁਸੀਂ ਐਨਮੈਕ ਏਪਰਾ ਲਈ ਵੀ ਤੁਸੀਂ ਫਾਈਨ ਹੋ ਜੇ ਤੁਹਾਡੇ 7-inch ਨਹੀਂ ਵੀ ਆਉਂਦੇ
ਜੀ।
ਜਦੋਂ ਆਪਾਂ ਏਪਰਾ ਦੀ ਗੱਲ ਕਰਦੇ ਹਾਂ ਤਾਂ ਇਹ ਬਾਡੀ ਹੈ ਜਿਹੜੀ ਮੋਸਟਲੀ ਸਾਰੇ ਜਿਹੜੇ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਰਜਿਸਟਰ ਕਰਦੇ ਨੇ
ਜੀ।
ਇਹਦੇ ਵਿੱਚ ਇਕੱਲੀਆਂ ਨਰਸਿੰਗ ਨਹੀਂ ਆਉਂਦੀਆਂ, ਏਪਰਾ ਦੇ ਵਿੱਚ ਸਾਰੇ ਡਾਕਟਰਸ, ਫਿਜੀਓਥੈਰੇਪਿਸਟ, ਜੋ ਕਾਫੀ ਸਾਰੀਆਂ ਜਿਹੜੀਆਂ ਇੱਕ ਬਹੁਤ ਲੰਬੀ ਲਿਸਟ ਹੈ
ਜੀ,
ਜਿਹਨਾਂ ਦੀ ਰਜਿਸਟ੍ਰੇਸ਼ਨ ਦੀ ਦੇਖ ਰੇਖ ਏਪਰਾ ਕਰਦੀ ਹੈ
ਜੀ।
ਤੇ ਹੁਣ ਕਿਉਂਕਿ ਅਲਟੀਮੇਟਲੀ ਆਪਾਂ ਨੂੰ ਰਜਿਸਟਰ ਹੋਣਾ ਪੈਣਾ ਹੈ
ਜੀ,
ਠੀਕ ਹੈ ਜੀ, ਤਾਂ ਹੀ ਆਪਾਂ PR ਦੀ ਅੱਗੇ ਸਕਿੱਲ ਅਸੈਸਮੈਂਟ ਕਰਾ ਸਕਾਂਗੇ। ਸਭ ਤੋਂ ਪਹਿਲਾ ਸਟੈਪ ਐਜੂਕੇਸ਼ਨ ਕੁਆਲੀਫਿਕੇਸ਼ਨ, ਦੂਸਰਾ ਸਟੈਪ ਐਪਰਾ, ਤੀਸਰਾ ਸਟੈਪ ਸਕਿੱਲ ਅਸੈਸਮੈਂਟ ਬਣਦੀ ਹੈ।
ਠੀਕ,
ਹੁਣ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ 3.5 ਸਾਲ ਦੀ ਆਸਟ੍ਰੇਲੀਅਨ ਐਜੂਕੇਸ਼ਨ ਤੁਹਾਡੇ ਕੋਲ ਆਲਰੇਡੀ ਹੈਗੀ ਹੈ, 1.5 ਸਾਲ ਦੀ ਨਰਸਿੰਗ ਤੁਹਾਡੀ ਡਿਪਲੋਮਾ ਹੋ ਗਿਆ, ਠੀਕ ਹੈ ਜੀ, ਤੇ ਤੁਹਾਡੀ ਅੱਗੇ ਐਪਰਾ ਲਈ ਤੁਸੀਂ ਫਾਈਨ ਹੋ ਜੇ 7 ਇੰਚ ਨਹੀਂ ਲਿਆ ਆਉਂਦੇ, ਤੇ ਇਸ ਕਰਕੇ ਐਜੂਕੇਸ਼ਨ ਪ੍ਰੋਵਾਈਡਰਸ ਜੇ 7 ਇੰਚ ਨਹੀਂ ਹੈਗੇ ਇਸ ਸ਼ਰਤ ਤੇ ਤੁਹਾਨੂੰ ਐਡਮਿਸ਼ਨ ਦੇ ਰਹੇ ਨੇ।
ਠੀਕ,
ਦੂਸਰਾ ਜੇ 3 ਸਾਲ ਦੀ ਹੈ ਤਾਂ 2 ਸਾਲ ਦੀ ਜਿਨ੍ਹਾਂ ਕੋਲ ਡਿਪਲੋਮਾ ਹੈ ਉਹ ਵੇਵਰ ਦੇ ਰਹੇ ਨੇ। ਤੁਸੀਂ ਸਟਿਲ ਐਡਮਿਸ਼ਨ ਲੈ ਸਕਦੇ ਹੋ ਇਫ ਯੂ ਆਰ ਇੰਟਰਸਟਿਡ, ਬਾਕੀ ਤੁਹਾਨੂੰ ਆਪਣੇ ਪੁਆਇੰਟਸ ਵਰਕਆਊਟ ਕਰਨੇ ਪੈਣਗੇ ਬਿਫੋਰ ਯੂ ਟੇਕ ਦਿਸ ਡਿਸੀਜਨ, ਠੀਕ ਹੈ ਜੀ। ਹੁਣ ਸੇਮ ਹੀ ਬੈਚਲਰ ਲਈ ਵੀ, ਬੈਚਲਰ ਦੀ ਜਿਹੜੀ ਰਿਕੁਆਇਰਮੈਂਟ ਹੈ ਜਿਹੜੀ 7 ਇੰਚ ਦੀ ਰਿਕੁਆਇਰਮੈਂਟ ਹੋਈ ਹੈ, ਮੈਂ ਇੱਥੇ ਕਲੈਰੀਫਾਈ ਕਰਨਾ ਚਾਹਾਂਗੀ ਕਿ ਸਾਨੂੰ ਵੀ ਥੋੜਾ ਜਿਹਾ ਡਾਊਟ ਸੀ ਪਹਿਲਾਂ ਕਿ ਇਹ ਰਿਕੁਆਇਰਮੈਂਟ ਬੈਚਲਰ ਤੇ ਮਾਸਟਰਸ ਲਈ ਵੀ ਹੋ ਗਈ ਹੈ
ਜੀ,
ਬਟ ਹੁਣ ਚੀਜ਼ਾਂ ਕਲੀਅਰ ਹੋ ਗਈਆਂ ਨੇ ਜਦੋਂ ਜੁਲਾਈ ਨਿਕਲਿਆ ਵਾ ਤੇ ਅਸੀਂ ਫਰਦਰ ਐਨਰੋਲਮੈਂਟ ਲਈ ਐਪਲੀਕੇਸ਼ਨ ਭੇਜੀਆਂ ਨੇ, ਤੇ ਬੈਚਲਰ ਵਿੱਚ ਕਈ ਮਤਲਬ ਥੋੜੀ ਜਿਹੀ ਇਹ ਅਟਪਟੀ ਲੱਗਦੀ ਹੈ ਚੀਜ਼, ਬੈਚਲਰ ਦੀ 6.5 ਦੇ ਐਡਮਿਸ਼ਨ ਮਿਲ ਰਹੀ ਹੈ।
ਅੱਛਾ,
ਠੀਕ ਹੈ ਜੀ, 6.5 ਓਵਰਆਲ 6 ਇੰਚ ਹੋਣ ਤਾਂ ਵੀ ਐਡਮਿਸ਼ਨ ਮਿਲ ਰਹੀ ਹੈ, ਠੀਕ ਹੈ ਜੀ, ਤੇ ਮਾਸਟਰਸ ਵੀ ਕਈ ਕਾਲਜਿਸ 7 ਇੰਚ ਮੰਗ ਰਹੇ ਨੇ, ਯੂਨੀਵਰਸਿਟੀ 7 ਇੰਚ ਮੰਗ ਰਹੀਆਂ ਨੇ, ਬਟ ਕਈ ਯੂਨੀਵਰਸਿਟੀਜ਼ ਵਿਦਆਊਟ 7 ਇੰਚ ਵੀ ਐਡਮਿਸ਼ਨ ਦੇ ਰਹੀਆਂ ਨੇ, 6.5 ਬੈਂਚ ਤੇ ਜਾਂ ਫਿਰ 6 ਤੇ ਵੀ ਕਾਫੀ ਥਾਂ ਤੇ ਮਤਲਬ ਐਡਮਿਸ਼ਨ ਮਿਲ ਰਹੀ ਹੈ।
ਸੋ ਤੁਹਾਨੂੰ ਕੀ ਲੱਗਦਾ ਕਿ ਜੈਨੂਅਨ ਹੈ?
ਨਹੀਂ ਜੀ, ਬਿਲਕੁਲ ਜੈਨੂਅਨ ਹੈ, ਕਿਉਂਕਿ ਜਿਹੜੀ ਐਨਮੈਕ ਦੀ ਰਿਕੁਆਇਰਮੈਂਟ ਆਈ ਹੈ ਉਹ ਸਿਰਫ ਡਿਪਲੋਮੇ ਲਈ ਆਈ ਹੈ
ਜੀ,
ਉਹਨਾਂ ਨੇ ਕੋਈ ਬੈਚਲਰ ਜਾਂ ਮਾਸਟਰਸ ਲਈ ਹਜੇ ਕੋਈ ਇਹੋ ਜਿਹੀ ਰਿਕੁਆਇਰਮੈਂਟ ਨਹੀਂ
ਜੀ
ਕੱਢੀ ਹੈ
ਜੀ।
ਆਉਣ ਵਾਲੇ ਸਮੇਂ ਚ ਕੁਝ ਚੇਂਜ ਹੋ ਜਾਵੇ ਤਾਂ ਅਸੀਂ ਕਹਿ ਨਹੀਂ ਸਕਦੇ, ਪਰ ਮੋਸਟਲੀ ਉਹ 6 ਮਹੀਨੇ ਤੋਂ ਲੈ ਕੇ ਸਾਲ ਦਾ ਨੋਟਿਸ ਦਿੰਦੇ ਨੇ ਪਹਿਲਾਂ ਜੇ ਕੋਈ ਇਹੋ ਜਿਹੇ ਚੇਂਜਿਸ ਆਣੇ ਹੋਣ, ਕਿਉਂਕਿ ਇਹ ਵੀ ਜਿਹੜਾ ਡਿਪਲੋਮੇ ਦਾ ਚੇਂਜ ਆਇਆ ਇਹ ਤਕਰੀਬਨ ਆਪਾਂ ਨੂੰ ਸਾਲ ਪਹਿਲਾਂ ਤੋਂ ਪਤਾ ਸੀਗਾ, ਤੇ ਅਸੀਂ ਆਲਰੇਡੀ ਜਿੰਨੇ ਵੀ ਸਾਡੇ ਕਲਾਇੰਟ ਸੀਗੇ ਜਾਂ ਜੋ ਵੀ ਆਉਂਦਾ ਸੀ ਅਸੀਂ ਦੱਸਦੇ ਸੀਗੇ, ਅਸੀਂ ਬਿਲਕੁਲ ਐਂਡ ਮੂਮੈਂਟ ਤੇ ਵੀ ਐਡਮਿਸ਼ਨ ਕਰਾਈਆਂ ਨੇ। 30 ਜੂਨ ਨੂੰ ਵੀ ਸਾਡੇ ਕੋਲ ਇੱਕ ਬੱਚਾ ਸੀਗਾ ਜਿਹਨੇ ਉਸੇ ਦਿਨ ਕਾਲ ਕੀਤੀ, ਉਦੋਂ ਹੀ ਮਾਈਂਡ ਬਣਾਇਆ ਡਿਪਲੋਮੇ ਚ ਜਾਣ ਦਾ, ਉਸ ਦਿਨ ਜਾ ਕੇ ਐਡਮਿਸ਼ਨ ਕਰਵਾ ਲਈ।
ਠੀਕ,
ਮਤਲਬ ਕਿ ਸ਼ੀ ਡਿਡ ਇਟ ਔਨ ਦ ਸੇਮ ਡੇ, ਪੇਮੈਂਟ ਈਚ ਐਂਡ ਐਵਰੀਥਿੰਗ, ਉਹਨਾਂ ਦਾ ਇੱਕ ਟੈਸਟ ਵੀ ਹੁੰਦਾ ਹੈ ਲੈਣ ਤੋਂ ਪਹਿਲਾਂ, ਸਾਰਾ ਉਹਨਾਂ ਨੇ ਇੱਕ ਦਿਨ ਚ ਕੀਤਾ
ਜੀ।
ਮਤਲਬ ਕਿ ਸਾਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਕਈ ਵਾਰ ਇਹੋ ਜਿਹੇ ਕਲਾਇੰਟ ਅਸੀਂ ਕਹਿੰਦੇ ਹੁੰਦੇ ਹਾਂ ਕਿ ਇਹੋ ਜਿਹਾ ਬੰਦਾ ਕੁਛ ਨਾ ਕੁਛ ਲੈ ਡਿੱਗਦਾ ਹੈ, ਸੋਚਣ ਨੂੰ ਹੀ ਕਈ ਮਹੀਨੇ ਕੱਢ ਦਿੰਦਾ ਹੈ, ਉਹ ਫਿਰ ਕੀਮਤੀ ਸਮਾਂ ਹੱਥ ਚੋਂ ਨਿਕਲ ਜਾਂਦਾ ਹੈ, ਬਟ ਉਹ ਕਲਾਇੰਟ ਰੀਅਲੀ ਜੇ ਸੁਣ ਰਹੇ ਹੋਣਗੇ ਕਿਤੇ ਤਾਂ ਮਤਲਬ ਕਿ ਗੱਲ
ਸਮਾਂ ਸੰਭਾਲ,
ਹਾਂਜੀ ਬਿਲਕੁਲ ਜੀ, ਸਮਾਂ ਸੰਭਾਲਿਆ ਤੇ ਉਹਨਾਂ ਨੇ 6 ਇੰਚ ਤੇ ਐਡਮਿਸ਼ਨ ਲਈ ਸੀ ਜੀ। ਤੇ ਮਤਲਬ ਇਸ ਤਰੀਕੇ ਨਾਲ ਤੁਸੀਂ ਸਟਿਲ ਤੁਹਾਡੇ ਕੋਲ ਵੇਜ ਹੁੰਦੇ ਨੇ ਐਡਮਿਸ਼ਨ ਦੇ, ਵੇਵਰਸ ਮਿਲਦੇ ਨੇ
ਜੀ।
ਦੂਸਰੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਵੀ ਆਊਟਕਮ ਕੀ ਹੈ, ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਨਰੋਲ ਨਰਸ ਆਊਟਕਮ ਹੈ, ਰਜਿਸਟਰ ਨਰਸ ਆਊਟਕਮ ਹੈ। ਐਨਰੋਲ ਨਰਸਾਂ ਲਈ ਸਟੇਟ ਸਪੋਂਸਰਸ਼ਿਪ ਜ਼ਰੂਰੀ ਹੈ ਕਿਉਂਕਿ ਉਹ MLTSSL ਲਿਸਟ ਤੇ ਨਹੀਂ ਹੈ। ਰਜਿਸਟਰ ਨਰਸ 189489 ਜਾਂ ਫਿਰ 190 ਕੋਈ ਵੀਜ਼ਾ ਅਪਲਾਈ ਕਰ ਸਕਦੇ ਨੇ। ਤੇ ਹੁਣ ਜਿਹੜਾ ਕਰੰਟਲੀ ਜਿਹੜਾ ਇਸ ਟਾਈਮ ਤੇ ਮਾਹੌਲ ਚੱਲ ਰਿਹਾ ਹੈ ਉਹ ਇਹ ਹੈ ਕਿ ਕਿਉਂਕਿ PTE ਕਰਕੇ, PTE ਦੇ ਨਾਲ ਇੱਕ ਹੋਰ ਟੈਸਟ ਵੀ ਹੈ OET, ਇਹ ਵੀ ਅਸੈਪਟੇਬਲ ਹੈ,
ਠੀਕ ਹੈ,
ਹੁਣ ਇਹਦੇ ਕਰਕੇ ਲੋਕਾਂ ਦੇ ਜਾਂ ਫਿਰ ਆਪਣੇ ਜਿਹੜੇ ਮਤਲਬ ਕਿ ਭੈਣ ਭਰਾ ਪੰਜਾਬ ਤੋਂ ਵੀ ਕਾਫੀ ਸਾਰੀਆਂ ਐਪਲੀਕੇਸ਼ਨ ਆਈਆਂ ਨੇ
ਜੀ।
ਹੁਣ ਆਪਾਂ ਜੇ ਪੰਜਾਬ ਤੋਂ ਗੱਲ ਕਰੀਏ, ਆਪਣੇ ਇੰਡੀਆ ਤੋਂ ਗੱਲ ਕਰੀਏ, ਤਾਂ ਜੇ ਤੁਸੀਂ ਉੱਥੇ ਡਿਪਲੋਮਾ ਕੀਤਾ ਹੈ ਤਾਂ ਤੁਸੀਂ ਓਬਵੀਅਸਲੀ ਇੱਥੇ ਆ ਕੇ ਫਰਦਰ ਸਟੱਡੀ ਕਰਨੀ ਪੈਂਦੀ ਹੈ। ਤੁਹਾਨੂੰ ਮੈਂ ਦੱਸਦਾ ਕਿ ਡਿਪਲੋਮੇ ਦਾ ਸਿੱਧਾ ਸਿੱਧਾ ਕੋਈ ਆਸਟ੍ਰੇਲੀਆ ਦੇ ਵਿੱਚ ਸਿੱਧੀ ਰਜਿਸਟ੍ਰੇਸ਼ਨ ਦਾ ਕੋਈ ਹੱਲ ਨਹੀਂ ਹੈ।
ਠੀਕ,
ਤੁਸੀਂ ਇੱਥੇ ਆ ਕੇ 1 ਸਾਲ ਦੀ ਘੱਟੋ ਘੱਟ ਸਟੱਡੀ ਕਰੋਗੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜੇ ਬੈਚਲਰ ਆਫ ਨਰਸਿੰਗ ਪੋਸਟ ਰਜਿਸਟ੍ਰੇਸ਼ਨ ਚ ਐਡਮਿਸ਼ਨ ਮਿਲਦੀ ਹੈ
ਜੀ,
ਉਹ ਨਹੀਂ ਤਾਂ ਫਿਰ ਬੈਚਲਰ ਆਫ ਨਰਸਿੰਗ ਜਿਹੜੀ 2 ਸਾਲ ਦੀ ਜਾਂ 3 ਸਾਲ ਦੀ ਜਿਹੜੀ ਵੀ ਹੈ ਤੁਸੀਂ ਕਰੋਗੇ ਤਾਂ ਤੁਹਾਡਾ ਕੋਈ ਹੱਲ ਨਿਕਲੇਗਾ
ਜੀ।
ਪਰ ਜਿਹੜੇ ਭੈਣ ਭਰਾਵਾਂ ਨੇ GNM ਤੋਂ ਬਾਅਦ ਬੈਚਲਰ ਪੋਸਟ ਬੇਸਿਕ ਕੀਤੀ ਹੈ ਨਰਸਿੰਗ ਦੀ ਇੰਡੀਆ ਤੋਂ, ਜਾਂ ਫਿਰ ਸਿੱਧੀ ਬੈਚਲਰ ਆਫ ਨਰਸਿੰਗ ਵੀ ਕੀਤੀ ਹੈ ਜਿਹੜੀ ਕਿ 4 ਸਾਲ ਦੀ ਡਿਗਰੀ ਹੈ, ਤਾਂ ਤੁਹਾਡਾ ਸਿੱਧਾ PR ਦਾ ਹੱਲ ਹੋ ਸਕਦਾ ਹੈ। ਬਹੁਤ ਸਾਰੇ ਭੈਣ ਭਰਾ ਇੱਥੇ ਆਉਂਦੇ ਨੇ, ਸਭ ਤੋਂ ਪਹਿਲਾਂ ਕਿ ਉਹਨਾਂ ਨੂੰ APRA ਨਾਲ ਰਜਿਸਟ੍ਰੇਸ਼ਨ ਲਈ ਅਪਲਾਈ ਕਰਨਾ ਪੈਂਦਾ ਹੈ, ਉਸ ਤੋਂ ਬਾਅਦ ਆਇਰਨ ਪ੍ਰੋਗਰਾਮ ਕਰਨਾ ਪੈਂਦਾ ਹੈ ਜਿਹੜਾ ਕਿ ਪਹਿਲਾਂ 3 ਮਹੀਨੇ ਦਾ ਸੀਗਾ, ਹੁਣ ਉਹਨੂੰ ਵਧਾ ਕੇ 6 ਮਹੀਨੇ ਦਾ ਕਰ ਰਹੇ ਨੇ
ਜੀ।
ਕਈ ਕਾਲਜਿਸ ਤੇ ਯੂਨੀਵਰਸਿਟੀਜ਼ ਵਿੱਚ ਆਲਰੇਡੀ ਹੋ ਗਿਆ ਹੈ, ਕਈਆਂ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਏਗਾ, ਬਟ ਹਜੇ ਵੀ 3 ਮਹੀਨੇ ਵਾਲਾ ਜਿਹੜਾ ਪ੍ਰੋਗਰਾਮ ਹੈ ਕਾਫੀ ਸਾਰੀਆਂ ਥਾਵਾਂ ਤੇ ਅਵੇਲੇਬਲ ਹੈ
ਜੀ।
ਤੇ ਉਹ 3 ਮਹੀਨੇ ਦਾ ਪ੍ਰੋਗਰਾਮ ਕਰਨ ਤੋਂ ਬਾਅਦ ਤੁਸੀਂ ਸਕਿੱਲ ਅਸੈਸਮੈਂਟ APRA ਦੀ ਰਜਿਸਟ੍ਰੇਸ਼ਨ ਲਈ ਐਲੀਜੀਬਲ ਹੁੰਦੇ ਹੋ, ਫਿਰ ਤੁਸੀਂ ਸਕਿੱਲ ਅਸੈਸਮੈਂਟ ਲਈ ਐਲੀਜੀਬਲ ਹੁੰਦੇ ਹੋ। ਜਦੋਂ ਇੱਕ ਵਾਰ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ ਤਾਂ ਤੁਸੀਂ ਭਾਵੇਂ ਪੰਜਾਬ ਤੋਂ ਐਪਲੀਕੇਸ਼ਨ ਪਾਓ, ਇੰਡੀਆ ਤੋਂ ਪਾਓ, ਭਾਵੇਂ ਤੁਸੀਂ ਇੱਥੇ ਆਸਟ੍ਰੇਲੀਆ ਤੋਂ ਪਾਓ, ਜੇ ਤੁਹਾਡੇ ਕੋਲ ਵੀਜ਼ਾ ਹੈ ਤੁਸੀਂ ਐਲੀਜੀਬਲ ਹੁੰਦੇ ਹੋ, ਪੁਆਇੰਟਸ ਤੁਹਾਡੇ ਹੁੰਦੇ ਨੇ ਮੋਸਟਲੀ, ਕਿਉਂਕਿ 30 ਪੁਆਇੰਟ ਜਿਹੜੀ ਬੈਸਟ ਏਜ 25 ਤੋਂ 33, 15 ਪੁਆਇੰਟ ਡਿਗਰੀ ਦੇ ਤੇ 7 ਇੰਚ ਤਾਂ ਆਏ ਹੀ ਹੁੰਦੇ ਨੇ, ਜੋ ਇਪਰਾ ਦੀ ਆਪਣੀ ਰਿਕੁਆਇਰਮੈਂਟ ਹੈ ਜਿਹੜੀ, ਇਹਨਾਂ ਨੂੰ ਮਿਲਾ ਕੇ ਆਪਣੇ 55 ਘੱਟੋ ਘੱਟ ਬਣ ਜਾਂਦੇ ਨੇ, 10 ਪੁਆਇੰਟ ਸਟੇਟ ਦੇ ਮਿਲਾ ਕੇ ਤੁਹਾਡੇ 65 ਹੋ ਜਾਂਦੇ ਨੇ, ਤੁਸੀਂ ਘੱਟੋ ਘੱਟ 489 ਵੀਜ਼ਾ ਲਈ ਆਫਸ਼ੋਰ ਨਰਸਿਸ ਐਲੀਜੀਬਲ ਹੋ ਜਾਂਦੀਆਂ ਨੇ।
ਠੀਕ ਹੈ,
ਸੋ ਇਹ ਰਸਤਾ ਹੈ ਆਪਣੀ ਆਫਸ਼ੋਰ ਨਰਸਿਸ ਲਈ, ਵਿਚ ਇਜ਼ ਵੈਰੀ ਗੁੱਡ, ਕਿਉਂਕਿ ਤੁਹਾਨੂੰ ਜਿਹੜੀ ਸਟੱਡੀ ਵੀ ਕਰਨੀ ਹੈ ਉਹ ਸਿਰਫ 3 ਤੋਂ ਲੈ ਕੇ ਜਾਂ ਫਿਰ ਵੱਧ ਤੋਂ ਵੱਧ 6 ਮਹੀਨੇ ਦੀ
ਹੈ। ਜੀ
ਠੀਕ ਹੈ ਜੀ, ਬਸ ਇੱਕੋ ਇੱਕ ਜਿਹੜੇ ਇਹਦੇ ਵਿੱਚ ਇੰਪੋਰਟੈਂਟ ਫੈਕਟਰ ਹੈ ਜਿਹੜਾ ਧਿਆਨ ਦੇਣ ਵਾਲੀ ਗੱਲ ਹੈ, ਉਹ ਹੈ 7 ਇੰਚ ਬੈਂਡਸ। ਠੀਕ ਹੈ
ਜੀ,
ਹੁਣ ਜਦੋਂ ਆਪਾਂ 7 ਇੰਚ ਬੈਂਡਸ ਦੀ ਗੱਲ ਕਰਦੇ ਹਾਂ ਤੇ ਆਇਲਸ ਵੀ ਅਸੈਪਟੇਬਲ ਹੈ, ਪੀਟੀ ਵੀ ਅਸੈਪਟੇਬਲ ਹੈ ਤੇ ਓਈਟੀ ਵੀ ਅਸੈਪਟੇਬਲ ਹੈ। ਇਹ ਤਿੰਨ ਮੇਨ ਜਿਹੜੇ ਟੈਸਟ ਆਪਣੇ ਭੈਣ ਭਰਾ ਦਿੰਦੇ ਨੇ
ਜੀ,
ਇਹ ਤਿੰਨੇ ਅਸੈਪਟੇਬਲ ਨੇ
ਜੀ।
ਵੈਸੇ ਤਾਂ ਟੋਫਲ ਤੇ ਸੀਏਈ ਕਰਕੇ ਵੀ ਹੋਰ ਐਗਜ਼ਾਮ ਹੈ ਜਿਹੜਾ ਕਿ ਡਿਪਾਰਟਮੈਂਟ ਅਸੈਪਟ ਕਰਦਾ ਹੈ, ਬਟ ਦੀਜ਼ ਆਰ ਦਾ 3 ਮੇਨ ਟੈਸਟ ਜਿਹੜੇ ਕਿ ਮੋਸਟਲੀ ਨਰਸਿਸ ਦਿੰਦੀਆਂ ਨੇ। ਇਹਨਾਂ ਵਿੱਚ 2 ਸਿਟਿੰਗ ਵਾਲੇ ਟੈਸਟ ਵੀ ਚੱਲ ਜਾਂਦੇ ਨੇ, ਵਿਦ ਇਨ 6 ਮੰਥਸ 2 ਸਿਟਿੰਗ ਦੇ ਵਿੱਚ ਤੁਹਾਡੇ 7 ਇੰਚ ਆਏ ਹੋ।
ਠੀਕ ਹੈ,
ਪਹਿਲਾਂ ਰੀਡਿੰਗ ਰਾਈਟਿੰਗ ਚ ਆ ਗਏ ਤੇ ਦੂਸਰੇ 2 ਮੋਡਿਊਲ ਚ ਨਹੀਂ ਆਏ, ਦੁਬਾਰਾ ਤੁਸੀਂ 6.5 ਬੈਂਡ ਘੱਟੋ ਘੱਟ ਨੇ, ਮਤਲਬ ਮਿਨੀਮਮ 6 6.5 ਦੀ ਹੋ ਰਿਕੁਆਇਰਮੈਂਟ ਹੁੰਦੀ ਹੈ। 2 ਸਿਟਿੰਗ ਵਾਲਿਆਂ ਵਿੱਚ ਵੀ ਓਈਟੀ ਦੇ ਵਿੱਚ ABCD ਗ੍ਰੇਡ ਹੁੰਦਾ ਹੈ, 2 ਚ ਬੀ ਹੈ ਤੇ 2 ਚ ਸੀ ਹੈ, ਤੇ ਫਿਰ ਨੈਕਸਟ ਸਿਟਿੰਗ ਚ ਦਿੱਤਾ ਤੇ 2 ਚ ਬੀ ਆ ਗਿਆ, 2 ਚ ਦੂਸਰੇ ਵਾਲਿਆਂ ਚ ਬੀ ਸੀ ਆ ਗਿਆ। ਇਸ ਤਰੀਕੇ ਨਾਲ ਤੁਸੀਂ ਆਪਣੀ ਰਿਕੁਆਇਰਮੈਂਟ ਪੂਰੀ ਕਰਕੇ ਪੇਪਰਾਂ ਨਾਲ ਰਜਿਸਟਰ ਹੋ ਕੇ ਤੁਸੀਂ ਅੱਗੇ ਫਰਦਰ ਕਹਿ ਲਓ ਕਿ ਘੱਟੋ ਘੱਟ ਸਬ ਕਲਾਸ 489 ਪਾਉਣ ਲਈ ਐਲੀਜੀਬਲ ਹੋ ਜਾਂਦੇ ਹੋ
ਜੀ।
ਤੇ ਹੁਣ ਜਿਹੜੀਆਂ ਉਹ ਆਫਸ਼ੋਰ ਜਿਹੜੀਆਂ ਨਰਸਿਸ ਨੇ, ਉਹਨਾਂ ਲਈ ਜਿਹੜੀ ਮੈਂ ਇੱਕ ਇੰਪੋਰਟੈਂਟ ਚੀਜ਼ ਦੱਸਣਾ ਚਾਹਾਂਗੀ ਉਹ ਇਹ ਹੈ ਕਿ ਕਿਉਂਕਿ ਸਾਡੇ ਕੋਲ ਨਰਸਿਸ ਦੇ ਬਹੁਤ ਜ਼ਿਆਦਾ ਕੇਸਿਸ ਨੇ
ਜੀ,
ਤੇ ਕਈ ਵਾਰ ਸਾਡੇ ਕੋਲ ਇਨਕੁਆਇਰੀ ਵੀ ਬੜੀ ਆਉਂਦੀ ਹੈ ਜਿਹੜੀ, ਇੱਥੇ ਇੱਕ ਫਿਰ ਮੈਂ ਇੱਥੇ ਐਡ ਕਰਨਾ ਚਾਹਾਂਗੀ, ਜਿਹੜੇ ਅਨਰਜਿਸਟਰਡ ਮਾਈਗ੍ਰੇਸ਼ਨ ਏਜੰਟਸ ਨੇ ਉਹਨਾਂ ਦੇ ਥਰੂ ਕਰਨ ਦੀ ਕੋਸ਼ਿਸ਼ ਕਰ, ਮਾਈਗ੍ਰੇਸ਼ਨ ਏਜੰਟਸ ਨੂੰ ਕਹਾਂਗੀ ਮੈਂ, ਸੋਰੀ, ਉਹਨਾਂ ਨੂੰ ਅਨਰਜਿਸਟਰਡ ਪ੍ਰੈਕਟਿਸ ਵਿੱਚ ਇਨਵੋਲਵ ਨੇ ਜਿਹੜੇ
ਜੀ,
ਤੇ ਜਾਂ ਫਿਰ ਜਿਹੜੇ ਇੰਡੀਆ ਤੋਂ ਵੀ ਕੇਸਿਸ ਕਈ ਲਗਵਾ ਰਹੇ ਨੇ, ਜਾਂ ਫਿਰ ਇੰਡੀਆ ਤੋਂ ਵੈਸੇ ਹੀ ਕੋਈ ਕਿਸੇ ਨੇ ਆਪਣਾ ਕੇਸ ਲਗਾਇਆ ਸੀ ਤੇ ਉਹਨਾਂ ਨੂੰ ਐਕਸਪੀਰੀਅੰਸ ਥੋੜਾ ਬਹੁਤ ਆਪਣੇ ਕੇਸ ਦਾ ਹੈ ਤੇ ਉਹਨਾਂ ਨੇ ਲੋਕਾਂ ਨੂੰ ਲਾਉਣੀ ਸ਼ੁਰੂ ਕਰਤੇ, ਪਹਿਲਾਂ ਥੋੜੇ ਬਹੁਤੇ ਫਰੈਂਡਸ ਤੇ ਸ਼ੁਰੂ ਕੀਤੇ। ਹੁਣ ਇਹ ਬਹੁਤ ਹੀ ਕਹਿ ਲਓ ਕਿ ਡੇਂਜਰਸ ਚੀਜ਼ ਹੈ, ਕਿਉਂਕਿ ਕਈ ਵਾਰ ਜਾਂ ਤਾਂ ਉਹ ਐਪਲੀਕੇਸ਼ਨ ਚ ਕੁਛ ਨਾ ਕੁਛ ਇਹੋ ਜਿਹੀ ਗਲਤੀ ਕਰ ਦਿੰਦੇ ਨੇ
ਜੀ,
ਤੇ ਜਾਂ ਫਿਰ ਉਹ ਵਰਕ ਐਕਸਪੀਰੀਅੰਸ ਵਾਲੀਆਂ ਜਿਹੜੀਆਂ ਰਿਕੁਆਇਰਮੈਂਟਸ ਤੁਸੀਂ ਮੀਟ ਨਹੀਂ ਕਰ ਰਹੇ ਹੁੰਦੇ ਤਾਂ ਉਹਨਾਂ ਨੂੰ ਯੂਜ਼ ਕਰਦੇ ਨੇ, ਤੁਹਾਡੇ ਵਰਕ ਐਕਸਪੀਰੀਅੰਸ ਨੂੰ ਯੂਜ਼ ਕਰਦੇ ਆ। ਹੁਣ ਮੈਂ ਇੱਥੇ ਥੋੜਾ ਜਿਹਾ ਧਿਆਨ ਦੇਣ ਦੀ ਗੱਲ ਹੈ ਕਿ ਜੇ ਤੁਸੀਂ ਭਾਵੇਂ ਤੁਹਾਡਾ ਵਰਕ ਐਕਸਪੀਰੀਅੰਸ ਤੁਸੀਂ ਕਹਿ ਰਹੇ ਹੋ ਕਿ ਜੈਨੂਅਨ ਹੈ, ਮੈਂ ਉੱਥੇ ਜਾਂਦੀ ਸੀ ਜਾਂ ਜਾਂਦਾ ਸੀ ਜਾਂ ਫਿਰ ਜਿੱਥੇ ਵੀ ਮੈਂ ਕੰਮ ਕਰਦਾ ਸੀ, ਜਿਹੜਾ ਸਾਡੇ ਦੇਖਣ ਚ ਆਇਆ ਹੈ ਕਿ ਜਦੋਂ ਡਿਪਾਰਟਮੈਂਟ ਦੀ ਉੱਥੇ ਕੋਈ ਕਾਲ ਜਾਂਦੀ ਹੈ, ਭਾਵੇਂ ਤੁਹਾਡਾ ਐਕਸਪੀਰੀਅੰਸ ਜੈਨੂਅਨ ਸੀ
ਜੀ,
ਤੇ ਜਦੋਂ ਉੱਥੇ ਕਾਲ ਜਾਂਦੀ ਹੈ ਤੇ ਜਿਹੜਾ ਕੋਈ ਫੋਨ ਚੱਕਣ ਵਾਲਾ ਹੁੰਦਾ ਹੈ ਅੱਗੋਂ ਕੁਛ ਨਾ ਕੁਛ ਗਲਤ ਬੋਲ ਦਿੰਦਾ ਹੈ ਤੇ ਡਿਪਾਰਟਮੈਂਟ ਮੁੜ ਕੇ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਐਕਚੁਅਲ ਚ ਤੁਹਾਡਾ ਐਕਸਪੀਰੀਅੰਸ ਜੈਨੂਅਨ ਹੈ,
ਕਿਉਂਕਿ ਉਹ ਪ੍ਰੋਫੈਸ਼ਨਲ ਨਹੀਂ ਹੁੰਦਾ ਵੇ ਜਿਹੜਾ।
ਬਿਲਕੁਲ ਬਿਲਕੁਲ ਬਿਲਕੁਲ, ਤੇ ਹੁਣ ਇੱਥੇ ਥੋੜਾ ਜਿਹਾ ਧਿਆਨ ਦੇਣਾ ਹੈ ਕਿ ਵਰਕ ਐਕਸਪੀਰੀਅੰਸ ਵਾਲੇ ਪੁਆਇੰਟਸ ਜਿਹੜੇ ਤੁਸੀਂ ਕਲੇਮ ਕਰਨੇ ਨੇ ਤਾਂ ਹੀ ਕਰੋ
ਜੀ
ਜੇ ਲੋੜ ਹੈ। ਠੀਕ ਹੈ ਜੀ, ਤੇ ਜੇ ਤੁਸੀਂ ਸ਼ੋਰ ਹੋ ਕਿ ਤੁਹਾਡੇ ਵੈਰੀਫਿਕੇਸ਼ਨ ਪ੍ਰੋਪਰ ਹੋਈ, ਅਸੀਂ ਇਹੋ ਜਿਹੇ ਵੀ ਕੇਸਿਸ ਜਾਣਦੇ ਜੀ, ਕਹਿ ਲਓ ਕਿ ਸਰਕਾਰੀ ਵਰਕ ਐਕਸਪੀਰੀਅੰਸ ਦੇ ਵਿੱਚ ਵੀ ਪ੍ਰੋਬਲਮ ਆਈ
ਜੀ
ਕਿ ਉਹਨਾਂ ਨੇ ਫੋਨ ਕੀਤਾ ਤਾਂ ਐਂਡ ਜਿਹੜੀ ਕਿ ਵੈਰੀਫਿਕੇਸ਼ਨ ਨਹੀਂ ਨਿਕਲੀ, ਤੇ ਇਸ ਤਰੀਕੇ ਨਾਲ ਤੁਸੀਂ ਧਿਆਨ ਦੇਣਾ ਹੈ ਕਿ ਕਿਸ ਹਿਸਾਬ ਨਾਲ ਤੁਸੀਂ ਆਪਣੀ ਫਾਈਲ ਪਾ ਰਹੇ ਹੋ। ਇਟ ਇਜ਼ ਵੈਰੀ ਇੰਪੋਰਟੈਂਟ
ਜੀ,
ਸਾਡੇ ਕੋਲ ਕੇਸਿਸ ਆਉਂਦੇ ਨੇ ਜਿਨ੍ਹਾਂ ਤੇ ਪਿਕ 402 ਹੋ, ਪਿਕ 402 ਇਜ਼ ਵੈਰੀ ਮਤਲਬ ਕਿ ਬਹੁਤ ਹੀ ਜ਼ਿਆਦਾ ਘਾਤਕ ਚੀਜ਼ ਹੈ
ਜੀ,
ਇਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਡਿਪਾਰਟਮੈਂਟ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਜਾਂ ਡਿਪਾਰਟਮੈਂਟ ਨੂੰ ਬੋਗਸ ਡਾਕੂਮੈਂਟਸ ਦਿੱਤੇ, ਤਾਂ ਤੁਹਾਡੇ ਤੇ ਤੁਹਾਡਾ ਵੀਜ਼ਾ ਰਿਫਿਊਜ਼ ਕਰਕੇ 3 ਸਾਲ ਦਾ ਤੁਹਾਡੇ ਤੇ ਬੈਨ ਲਗਾ ਦਿੰਦੇ ਨੇ
ਜੀ,
ਤੁਸੀਂ 3 ਸਾਲ ਤੱਕ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਅਪਲਾਈ ਕਰ ਸਕਦੇ। ਸੋ ਬੀ ਕੇਅਰਫੁਲ, ਕਿਉਂਕਿ 3 ਸਾਲ ਬਾਅਦ ਤੁਸੀਂ ਰਿਕੁਆਇਰਮੈਂਟਸ ਮੀਟ ਕਰੋਗੇ ਨਹੀਂ ਕਰੋਗੇ ਜਾਂ ਕੀ ਰੂਲ
ਚੇਂਜਸ ਕਿੰਨੇ ਆ
ਜਾਣਗੇ, ਸੋ ਹਨਾ ਵੀ ਤੁਸੀਂ ਧਿਆਨ ਨਾਲ ਥੋੜੇ ਜਿਹੇ ਪੈਸੇ ਬਚਾਉਣ ਪਿੱਛੇ ਕਈ ਵਾਰ ਆਪਾਂ ਕਹਿ ਲਓ ਕਿ ਗਲਤੀਆਂ ਬਹੁਤ ਵੱਡੀਆਂ ਕਰ ਲੈਂਦੇ ਹਾਂ, ਉਹਨਾਂ ਨੂੰ ਕਈ ਵਾਰ ਰੈਕਟੀਫਾਈ ਕਰਨਾ ਨੈਕਸਟ ਟੂ ਇੰਪੋਸੀਬਲ ਹੋ ਜਾਂਦਾ
ਜੀ।
ਠੀਕ ਹੈ ਜੀ, ਕਿਉਂਕਿ ਇੱਕ ਵਾਰ ਡਿਪਾਰਟਮੈਂਟ ਨੂੰ ਤੁਹਾਡੀ ਕਿਸੇ ਚੀਜ਼ ਤੇ ਸ਼ੱਕ ਹੋ ਗਿਆ
ਜੀ,
ਤੇ ਮੁੜ ਕੇ ਫਿਰ ਕਹਿ ਲਓ ਕਿ ਤੁਹਾਡਾ ਪਿੱਛਾ ਨਹੀਂ ਛੱਡਦੇ ਹੈ, ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਹੈ
ਜੀ।
ਠੀਕ ਹੈ ਜੀ, ਤੇ ਜਿਵੇਂ ਮੈਂ ਹੁਣ ਤੁਹਾਨੂੰ ਦੱਸਿਆ ਸੀਗਾ ਕਿ ਬੈਚ ਡਿਪਲੋਮਾ ਲੈਵਲ ਦੀ ਮੈਂ ਤੁਹਾਨੂੰ ਦੱਸਿਆ ਕਿ ਡਿਪਲੋਮਾ ਕਰਦੇ ਹੋ ਤਾਂ ਇਨਰੋਲ ਨਰਸ ਬਣਦੇ ਹੋ, ਬੈਚਲਰ ਕਰਦੇ ਹੋ ਰਜਿਸਟਰਡ ਨਰਸ ਬਣਦੇ ਹੋ, ਤੇ ਮਾਸਟਰਸ ਸਰਟਨ ਮਾਸਟਰਸ ਆਫ ਨਰਸਿੰਗ ਨੇ ਜਗਦੰਦਾ ਕਿ ਆਊਟਕਮ ਰਜਿਸਟਰਡ ਨਰਸ ਹੈ।
ਠੀਕ
ਠੀਕ ਹੈ ਜੀ, ਮੋਸਟਲੀ ਸਾਰੀਆਂ ਸਟੇਟਸ ਵਿੱਚ ਰਜਿਸਟਰਡ ਨਰਸ ਖੁੱਲੀ ਹੈ PR ਲਈ
ਜੀ,
ਜੇ ਤੁਸੀਂ ਪਰਟੀਕੁਲਰ ਕਿਸੇ ਸਟੇਟ ਵਿੱਚ ਰਹਿ ਕੇ ਕਰ ਰਹੇ ਹੋ, ਫੋਰ ਐਗਜ਼ਾਮਪਲ ਜੇ ਤੁਸੀਂ ਆਸਟ੍ਰੇਲੀਆ ਵਿਕਟੋਰੀਆ ਚ ਕਰ ਰਹੇ ਹੋ, ਤਸਮੀਨੀਆ ਚ ਕਰ ਰਹੇ ਹੋ, ਸਾਊਥ ਆਸਟ੍ਰੇਲੀਆ ਚ ਕਰ ਰਹੇ ਹੋ, ਕਿਤੇ ਵੀ ਕਰ ਰਹੇ ਹੋ, ਨਰਸਾਂ ਦੀ ਪੀਆਰ ਹਰੇਕ ਥਾਂ ਤੇ ਪੈ ਰਹੀ ਹੈ।
ਠੀਕ।
ਖਾਸ ਤੌਰ ਤੇ ਵਿਕਟੋਰੀਆ, ਜਿਹੜਾ ਕਿ ਆਪਾਂ ਜਿਵੇਂ ਅਕਸਰ ਗੱਲ ਕਰਦੇ ਹਾਂ ਕਿ ਵਿਕਟੋਰੀਆ ਵਿੱਚ
ਬਾਕੀ ਆਪਸ਼ਨਸ
ਬਹੁਤ ਘੱਟ ਨੇ, ਪਰ ਨਰਸਿਸ ਲਈ ਸਪੈਸੀਫਿਕਲੀ ਹਜੇ ਆਪਸ਼ਨਸ ਅੱਜ ਦੀ ਤਰੀਕ ਚ ਅਵੇਲੇਬਲ ਨੇ, ਹੋਪਫੁਲੀ ਹਜੇ ਰਹਿਣਗੀਆਂ। ਗ੍ਰੈਜੂਏਟਸ ਲਈ ਖਾਸ ਕਰਕੇ ਜਿਹੜੇ ਵਿਕਟੋਰੀਆ ਦੇ ਗ੍ਰੈਜੂਏਟਸ ਲਈ ਨੇ ਇਹ ਆਪਸ਼ਨ, ਕਿਉਂਕਿ ਅਦਰਵਾਈਜ਼ ਉਹਨਾਂ ਨੇ ਰਿਕੁਆਇਰਮੈਂਟਸ ਡਿਫੀਕਲਟ ਕਰਤੀਆਂ ਨੇ ਆਫਸ਼ੋਰ ਨਰਸਿਸ ਲਈ। ਬਟ ਇਫ ਯੂਰ ਅ ਗ੍ਰੈਜੂਏਟ ਆਫ ਵਿਕਟੋਰੀਆ, ਸਟਿਲ ਤੁਹਾਡੇ ਲਈ ਆਪਸ਼ਨ ਅਵੇਲੇਬਲ ਨੇ ਵਿਕਟੋਰੀਆ ਵਿੱਚ। ਜੇ ਤੁਹਾਡੇ ਆਪਣੇ 60 ਪੁਆਇੰਟਸ ਨੇ, 5 ਪੁਆਇੰਟ ਤੁਹਾਨੂੰ ਵਿਕਟੋਰੀਆ ਦਿੰਦਾ ਹੈ, ਠੀਕ ਹੈ ਜੀ, ਉਹਦੇ ਨਾਲ ਤੁਹਾਡੇ 65 ਪੁਆਇੰਟਸ ਹੋ ਜਾਂਦੇ ਨੇ। ਸਬ ਕਲਾਸ 190 ਵੀਜ਼ਾ ਲਈ ਤੁਸੀਂ ਡਾਇਰੈਕਟਲੀ ਐਲੀਜੀਬਲ ਹੋ, ਜਿਹੜਾ ਕਿ ਡਾਇਰੈਕਟਲੀ PR ਹੈ, ਪਰਮਾਨੈਂਟ ਰੈਜੀਡੈਂਸ ਹੈ, ਠੀਕ ਹੈ ਜੀ। ਮੋਸਟਲੀ ਹਰੇਕ ਸਟੇਟ ਦੀ ਬਸ ਇਹੀ ਹੈ ਕਿ ਤੁਸੀਂ ਨਰਸਿੰਗ ਫਿਨਿਸ਼ ਕਰ ਰਹੇ ਹੋ, ਤੁਹਾਡੇ ਪੁਆਇੰਟਸ ਹੈਗੇ ਨੇ, ਸਕਿੱਲ ਅਸੈਸਮੈਂਟ ਹੈਗੀ ਆ, ਤਾਂ ਤੁਸੀਂ ਸਟ੍ਰੇਟ ਅਵੇ ਕਹਿ ਲਓ ਕਿ ਸਬ ਕਲਾਸ 190 ਵੀਜ਼ਾ ਪਾ ਸਕਦੇ ਹੋ ਅੱਜ ਦੀ ਤਰੀਕ ਚ, ਨਹੀਂ ਤਾਂ ਫਿਰ 189 ਦੀ ਜਿਹੜੀ ਕੱਟ ਆਫ ਹੈ ਉਹ 70 ਚੱਲ ਰਹੀ ਹੈ ਮੋਸਟਲੀ ਹਰ ਇੱਕ ਆਕੂਪੇਸ਼ਨ ਦੀ। ਜੇ ਤੁਹਾਡੇ ਆਪਣੇ 70 ਪੁਆਇੰਟਸ ਬਣ ਰਹੇ ਨੇ ਤਾਂ 189 ਤੁਸੀਂ ਐਨੀਵੇਅਰ ਇਨ ਆਸਟ੍ਰੇਲੀਆ ਜਾਂ ਫਿਰ ਈਵਨ ਫਰੋਮ ਆਫਸ਼ੋਰ ਤੁਸੀਂ ਲੌਂਚ ਕਰ ਸਕਦੇ ਹੋ, ਠੀਕ ਹੈ ਜੀ। I think ਮੈਂ ਕਾਫੀ ਡਿਟੇਲ ਵਿੱਚ ਸਾਰਾ ਨਰਸਿੰਗ ਬਾਰੇ ਦੱਸਿਆ, ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਖੁਦ ਰਜਿਸਟਰਡ ਨਰਸ ਹਾਂ, ਤੇ ਇਹਦੇ ਕਰਕੇ ਥੋੜੀ ਜਿਹੀ ਮੇਰਾ ਖੁਦ ਇੰਟਰਸਟ ਵੀ ਕਾਫੀ ਜ਼ਿਆਦਾ ਹੈ
ਜੀ,
ਤੇ ਉਸ ਕਰਕੇ ਅਸੀਂ ਪ੍ਰਮੋਟ ਵੀ ਕਾਫੀ ਕਰਦੇ ਹਾਂ ਨਰਸਿਸ ਨੂੰ, ਤੇ ਐਂਡ ਇਟ ਇਜ਼ ਅ ਵੈਰੀ ਪਾਪੂਲਰ ਪ੍ਰੋਫੈਸ਼ਨ ਫਰੋਮ PR ਪੁਆਇੰਟ ਆਫ ਵਿਊ ਐਸ ਵੈਲ
ਜੀ।
ਇਹ ਮੈਂ ਤੁਹਾਨੂੰ ਦੱਸਦਾ ਕਿ ਇਧਰੋਂ ਅਸੀਂ ਫੇਸਬੁੱਕ ਲਾਈਵ ਸੀਗੇ,
ਵੀਜ਼ਾ
ਵਾਲੇ ਪੇਜ ਤੋਂ ਇਧਰੋਂ ਅਸੀਂ ਬੰਦ ਕਰ ਦਾਂਗੇ, ਬਿਕੋਜ਼ ਅਸੀਂ ਚਾਹੁੰਦੇ ਸੀਗੇ ਕਿ ਇਹ ਵੀਡੀਓ ਰਾਹੀਂ ਜੇ ਅਸੀਂ ਕਿਸੇ ਨੂੰ ਇਨਫੋਰਮੇਸ਼ਨ ਦੇਣੀ ਨਰਸਿਸ ਦੀ, ਵੀ ਕੈਨ ਰੀਡਾਇਰੈਕਟ ਦੈਮ ਟੂ ਦਾ ਪੇਜ ਨਾ, ਦੇਖ
ਸਕਦੇ
ਹਾਂ। ਫਰਦਰ ਆਪਾਂ ਇਹ ਸੈਸ਼ਨ ਇੱਧਰ ਹਰਮਨ ਰੇਡੀਓ ਵੱਲ ਕੰਟੀਨਿਊ ਕਰਾਂਗੇ।
ਬਿਲਕੁਲ ਜੀ, ਅਸੀਂ ਸਰੋਤਿਆਂ ਨੂੰ ਵੀ ਦੱਸ ਦਈਏ ਕਿ ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਆ, ਪਰ ਇਸ ਤੋਂ ਪਹਿਲਾਂ ਅਸੀਂ ਵੀਜ਼ਾ ਐਡ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਸੀਗੇ। ਸੋ ਦੋਵਾਂ ਫੇਸਬੁੱਕ ਪੇਜਸ ਤੇ ਤੁਸੀਂ ਸਾਨੂੰ ਲਾਈਵ ਸੁਣ ਰਹੇ ਸੀ, ਪ੍ਰਭਜੀਤ ਕੌਰ ਹੋਰਾਂ ਨੂੰ ਸੁਣ ਰਹੇ ਸੀਗੇ, ਤੇ ਹੁਣ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਿਹੜਾ ਸੈਸ਼ਨ ਆ ਇਹਨੂੰ ਚੱਲਦਾ ਰੱਖਾਂਗੇ, ਤੇ ਤੁਹਾਡੇ ਜਿਹੜੇ ਸਵਾਲ ਆ ਉਹ ਅਸੀਂ ਹੁਣ ਜ਼ਰੂਰ ਲਵਾਂਗੇ। ਅਸੀਂ ਇਸ ਤੋਂ ਪਹਿਲਾਂ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਨਰਸਿਸ ਦੇ ਬਾਰੇ ਚ ਆ ਕਿ ਨਰਸਿਸ ਦੇ ਲਈ ਕੀ ਆਪਸ਼ਨਸ ਨੇ। ਸੋ ਜਿਹੜੀ ਗੱਲਬਾਤ ਹੋਈ ਆ ਉਹਦੇ ਤੋਂ ਇਹੋ ਹੀ ਪਤਾ ਲੱਗਦਾ ਕਿ ਨਰਸਿਸ ਦੀਆਂ ਜਿਹੜੀਆਂ ਆਪਸ਼ਨਸ ਨੇ ਆਸਟ੍ਰੇਲੀਆ ਦੇ ਵਿੱਚ ਖੁੱਲੀਆਂ ਹੋਈਆਂ ਨੇ, ਅਜੇ ਵੀ PR ਦੇ ਲਈ ਬਹੁਤ ਸੌਖਾ ਜੇਕਰ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਆਉਂਦੇ ਹੋ ਜਾਂ ਇਸ ਪੜ੍ਹਾਈ ਦੇ ਵਿੱਚ ਤੁਸੀਂ ਆਉਂਦੇ ਹੋ, ਤਾਂ ਤੁਹਾਡੇ ਲਈ PR ਦੀਆਂ ਜਿਹੜੀਆਂ ਆਪਸ਼ਨਸ ਆ ਉਹ ਕਿਸੇ ਵੀ ਸਿਟੀ ਦੇ ਵਿੱਚ, ਜਿਵੇਂ ਅਸੀਂ ਬਾਕੀ ਥਾਵਾਂ ਤੇ ਗੱਲ ਕਰਦੇ ਹੁੰਦੇ ਹਾਂ ਕਿ ਬਹੁਤ ਸਾਰੇ ਇਹੋ ਜਿਹੀਆਂ ਸਟੱਡੀਜ਼ ਨੇ ਜਿਨ੍ਹਾਂ ਦੇ ਵਿੱਚ ਆਪਸ਼ਨਸ ਮੈਲਬਰਨ ਜਾਂ ਸਿਡਨੀ ਵਰਗੇ ਸ਼ਹਿਰਾਂ ਦੇ ਵਿੱਚ ਖਤਮ ਹੋ ਜਾਂਦੀਆਂ, ਪਰ ਨਰਸਿਸ ਦੇ ਲਈ ਜਿਹੜੀ ਆਪਸ਼ਨ ਹੈ ਜੀ ਉਹ ਵਿਕਟੋਰੀਆ ਦੇ ਵਿੱਚ ਮੈਲਬਰਨ ਦੇ ਵਿੱਚ ਬੜੀ ਖੁੱਲੀ ਹੋਈ ਹੈ। ਸੋ ਇਸ ਕਰਕੇ ਅਵੇਲੇਬਲ ਹੈ ਇਹ, ਤੇ ਤੁਸੀਂ ਇਸ ਬਾਬਤ ਆਪਣਾ ਕੋਈ ਵੀ ਸਵਾਲ ਪ੍ਰਭਜੀਤ ਕੌਰ ਹੋਰਾਂ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਸੰਪਰਕ ਕਰ ਸਕਦੇ ਹੋ, ਤੇ ਇਹਦੇ ਨਾਲ ਹੀ ਤੁਸੀਂ ਸਾਨੂੰ ਈਮੇਲ ਦੇ ਰਾਹੀਂ ਵੀ ਆਪਣਾ ਜਿਹੜਾ ਸਵਾਲ ਹੈ ਉਹ ਪੁੱਛ ਸਕਦੇ ਹੋ। ਈਮੇਲ ਤੋਂ ਇਲਾਵਾ ਤੁਸੀਂ ਸਾਨੂੰ ਹੁਣ ਕਾਲ ਵੀ ਕਰ ਸਕਦੇ ਹੋ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਪ੍ਰਭਜੀਤ ਜੀ ਕੁਛ ਕੁ ਸਵਾਲ ਪ੍ਰਭਜੀਤ ਜੀ ਸਾਡੇ ਕੋਲ ਪਹੁੰਚੇ, ਅਸੀਂ ਉਹ ਸਵਾਲ ਵੀ ਲੈ ਲੈਂਦੇ ਹਾਂ। ਖੈਰ ਇੱਕ ਦੋ ਜਿਹੜੇ ਸਵਾਲ ਹੈ ਉਹ ਮੈਨੂੰ ਲੱਗਦਾ ਕਿ ਨਰਸਿੰਗ ਦੇ ਬਾਰੇ ਚ ਨਹੀਂ ਆ, ਪਰ ਅਸੀਂ ਉਹ ਲਵਾਂਗੇ ਜ਼ਰੂਰ। ਗੁਲਾਬ ਗੁਲਾਰ ਮੈਨੂੰ ਲੱਗਦਾ ਕਿ ਇੰਡੀਆ ਤੋਂ ਸੁਣ ਰਹੇ ਨੇ ਸਾਨੂੰ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਟੂਡੇ ਆਈ ਐਮ ਆਫ ਕੰਪਲੀਟ 19 ਈਅਰਸ ਐਂਡ ਕੰਪਲੀਟ 11th। ਸੋ ਸਟੂਡੈਂਟ ਨੇ ਜੀ, ਮੈਨੂੰ ਲੱਗਦਾ 11th ਕੰਪਲੀਟ ਕੀਤੀ ਇਹਨਾਂ ਨੇ ਤੇ ਰੀਸੈਂਟਲੀ, ਤੇ ਕਹਿੰਦੇ ਆ ਕਿ ਹੁਣ ਮੈਂ 12th ਯਾਨੀ ਪਲੱਸ 2 ਕਰ ਰਿਹਾ ਆ। ਕੈਨ ਆਈ ਅਪਲਾਈ ਫਾਰ ਸਕੂਲਿੰਗ ਵੀਜ਼ਾ?
ਕੀ ਨਾਮ ਦੱਸਿਆ ਜੀ ਇਹਨਾਂ ਨੇ?
ਗੁਲਾਬ ਗੁਲਾਰ।
ਗੁਲਾਬ ਗੁਲਾਰ ਜੀ, ਹਾਂਜੀ ਬਿਲਕੁਲ ਜੀ, ਜੇ ਤੁਸੀਂ ਇੰਟਰਸਟਿਡ ਹੋ ਤੁਸੀਂ ਸਕੂਲਿੰਗ ਵੀਜ਼ਾ ਅਪਲਾਈ ਕਰ ਸਕਦੇ ਹੋ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਸਕੂਲਿੰਗ ਵੀਜ਼ਾ ਲਈ ਆਈਐਲਟੀਐਸ ਜਾਂ ਫਿਰ PT ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ
ਜੀ। ਹਾਂਜੀ, ਅੱਗੇ ਕਰਨਦੀਪ ਸਿੰਘ ਥਿੰਦ ਇਹ ਪੁੱਛ ਰਹੇ ਆ, ਕਹਿੰਦੇ ਆਈ ਐਮ ਕਰਨਦੀਪ ਸਿੰਘ ਥਿੰਦ, ਵਟ ਇਜ਼ ਸਕੋਪ ਆਫ PR ਆਫਟਰ ਮਾਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਹਾਊ ਮੈਨੀ ਪੁਆਇੰਟਸ ਰਿਕੁਆਇਰਡ ਇਨ ਸਾਊਥ ਆਸਟ੍ਰੇਲੀਆ? ਸਾਊਥ ਆਸਟ੍ਰੇਲੀਆ ਦੇ ਬਾਰੇ ਪੁੱਛ ਰਹੇ ਜੀ।
ਦੇਖੋ ਕਿਰਨਦੀਪ ਸਿੰਘ ਜੀ, ਸਾਊਥ ਆਸਟ੍ਰੇਲੀਆ ਦੀ ਜਿੰਨੀ ਵੀ IT ਦੀਆਂ ਆਕੂਪੇਸ਼ਨਸ ਨੇ ਮੋਸਟਲੀ 70 ਪੁਆਇੰਟਸ ਮੰਗ ਰਹੇ ਨੇ ਉਹ, ਤੇ ਜੇ ਤੁਸੀਂ ਸਾਊਥ ਆਸਟ੍ਰੇਲੀਆ ਵਿੱਚ ਨਹੀਂ ਰਹਿੰਦੇ, ਉੱਥੇ ਦੀ ਸਟੱਡੀ ਨਹੀਂ ਕੀਤੀ ਹੋਈ, ਯੂ ਆਰ ਹਾਰਡਲੀ ਐਲੀਜੀਬਲ ਫਾਰ ਸਾਊਥ ਆਸਟ੍ਰੇਲੀਆ, ਪਰ ਜਦੋਂ ਆਪਾਂ 189 ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਆਈਟੀ ਆਕੂਪੇਸ਼ਨ ਦੀ ਜਿਹੜੀ ਕੱਟ ਆਫ ਹੈ, ਆਈਸੀਟੀ ਬਿਜ਼ਨਸ ਐਂਡ ਸਿਸਟਮ ਐਨਾਲਿਸਟ ਦੀ ਜਿਹੜਾ 11 ਜੁਲਾਈ ਦਾ ਰਾਊਂਡ ਗਿਆ ਸੀ 80 points ਸੀਗੀ, ਤੇ ਬਾਕੀ ਐਪਲੀਕੇਸ਼ਨ ਐਂਡ ਸੋਫਟਵੇਅਰ ਪ੍ਰੋਗਰਾਮਰ ਦੀ 75 ਤੇ ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ ਦੀ 75, ਮੋਸਟਲੀ 75 to 80 ਕੱਟ ਆਫ ਸੀਗੀ ਮੋਸਟ ਪ੍ਰੋਬੇਬਲੀ। ਥੋੜੀ ਜੀ ਇਹਦੇ ਵਿੱਚ ਜਿਹੜੇ ਆਪਣੀ ਜਿਹੜੀ ਕੱਟ ਆਫ ਕਾਫੀ ਹਾਈ ਸੀਗੀ ਇਹ ਥੋੜੀ ਜੀ ਘਟੇਗੀ, ਜਿਹੜਾ ਹੁਣ ਜਦੋਂ ਆਪਾਂ 11 August 2018 ਜਿਹੜਾ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਹੈ ਉਹਦੀਆਂ ਫਿਗਰਸ ਜਦੋਂ ਰਿਲੀਜ਼ ਹੋਣਗੀਆਂ, ਜਿਹੜੀਆਂ ਕਿ ਹਜੇ ਆਫੀਸ਼ਲੀ ਡਿਪਾਰਟਮੈਂਟ ਨੇ ਰਿਲੀਜ਼ ਨਹੀਂ ਕੀਤੀਆਂ, ਜਿਹਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਘੱਟੋ ਘੱਟ 2000 ਇਨਵੀਟੇਸ਼ਨ ਗਏ ਨੇ, ਤਾਂ ਮੋਸਟ ਪ੍ਰੋਬੇਬਲੀ ਈਜ਼ ਆਊਟ ਹੋਣਗੀਆਂ ਇਹ ਜਿਹੜੀਆਂ ਕਹਿ ਲਓ ਕਿ ਪੁਆਇੰਟਸ ਨੇ
ਜੀ। ਹਾਂਜੀ ਅੱਗੇ ਇਸ਼ਾਨ ਕੌਰ ਦਾ ਸਵਾਲ ਹੈ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਉਹਨਾਂ ਨੇ, ਕਹਿੰਦੇ ਟੂ ਐਕਸਟੈਂਡ ਦਾ ਸਟੂਡੈਂਟ ਵੀਜ਼ਾ ਕੈਨ ਵੀ ਸ਼ੋ ਐਫ ਡੀ ਆਫ ਮਾਈ ਇਨ ਲਾ ਪੇਰੈਂਟਸ ਫਰੋਮ ਇੰਡੀਆ।
ਇਸ਼ਾਨ ਕੌਰ ਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਕਰ ਸਕਦੇ ਹੋ
ਜੀ। ਸੋ ਪ੍ਰਭਜੀਤ ਜੀ ਜਿਹੜੇ ਸਵਾਲ ਹੈ ਉਹ ਥੋੜੇ ਜਿਹੇ ਬਾਹਰਲੇ ਟੋਪਿਕ ਤੋਂ ਬਾਹਰਲੇ ਵੀ ਆ ਰਹੇ ਹੈ ਸਾਨੂੰ, ਸੋ ਅਸੀਂ ਜਿਹੜੀ ਗੱਲਬਾਤ ਹੈ ਉਹ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਤੇ ਜਿਹੜੀਆਂ ਇਨਕੁਆਇਰੀਜ਼ ਕਰਨਦੀਪ ਹੋਰਾਂ ਦਾ ਜਿਹੜਾ ਅਗਲਾ ਸਵਾਲ ਉਹਨਾਂ ਨੇ ਕੀਤਾ, ਵੈਸੇ ਤਾਂ ਤੁਸੀਂ ਕਾਫੀ ਉਹਨਾਂ ਨੂੰ ਦੱਸ ਦਿੱਤਾ ਖੋਲ ਕੇ, ਉਹਨਾਂ ਨੇ ਨਾਲ ਦੱਸਿਆ ਸੀਗਾ ਕਹਿੰਦੇ ਐਕਚੁਅਲੀ ਆਈ ਐਮ ਨਾਉ ਡੂਇੰਗ ਐਮ ਆਈ ਟੀ ਇਨ ਐਡੀਲੇਡ ਐਂਡ ਆਈ ਆਲਸੋ ਹੈਵ ਨਾਟ ਦਾ ਸੇਮ ਸਟੱਡੀ ਬੈਕਗਰਾਊਂਡ ਵਿਦ ਆਈ ਟੀ ਬਿਕੋਜ਼ ਆਈ ਹੈਵ ਡਨ ਬੀ ਐਸ ਸੀ ਐਗਰੀਕਲਚਰ ਫਰੋਮ ਇੰਡੀਆ। ਇਹਨਾਂ ਨੇ ਜਿਹੜਾ ਪਹਿਲਾ ਸਵਾਲ ਸਾਨੂੰ ਕੀਤਾ ਸੀਗਾ ਵਟ ਇਜ ਸਕੋਪ ਆਫ ਪੀ ਆਰ ਆਫਟਰ ਮਾਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ। ਹਾਂਜੀ 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 ਬਿਲਕੁਲ, ਉਹਨਾਂ ਨੇ ਹੀ ਅੱਗੇ ਆਪਣਾ ਦੱਸਣਾ ਚਾਹਿਆ ਸੀ ਕਿ ਮੈਂ ਆਹ ਡਿਗਰੀ ਜਿਹੜੀ ਉਹ ਕਰ ਰਿਹਾ। ਸੋ ਅੱਗੇ ਸੁੱਖ ਭੁੱਲਰ ਹੋਰਾਂ ਦਾ ਸਵਾਲ ਹੈ ਜੀ, ਕਹਿੰਦੇ ਮੈਮ ਮੇਰੀ ਐਫਰਾ ਐਕਸਟੈਂਸ਼ਨ ਡੇਟ ਜੋ ਜਨਵਰੀ 2019 ਤੱਕ ਟੂ ਕੰਪਲੀਟ ਮਾਈ ਆਇਰਨ ਕੋਰਸ, ਕਿ ਉਸ ਡੇਟ ਤੱਕ ਕੋਰਸ ਕੰਪਲੀਟ ਹੋਣਾ ਚਾਹੀਦਾ ਔਰ ਜਾਂ ਕੋਰਸ ਸਟਾਰਟ ਕਰਨਾ ਉਸ ਡੇਟ ਤੱਕ?
ਦੇਖੋ ਜੀ ਮੋਸਟਲੀ ਇਹ ਜਿਹੜੀ ਡੇਟ ਹੁੰਦੀ ਹੈ ਨਾ ਇਹ ਤੁਹਾਨੂੰ ਐਕਸਟੈਂਡ ਕਰਾਉਣੀ ਪੈਂਦੀ ਹੈ, ਜੇ ਤੁਹਾਡਾ ਕੋਰਸ ਵਿਦ ਇਨ ਦੈਟ ਟਾਈਮ ਪੀਰੀਅਡ ਫਿਨਿਸ਼ ਨਹੀਂ ਹੋ ਰਿਹਾ, ਵੈਸੇ ਤੁਸੀਂ ਸਟਾਰਟ ਕਰ ਸਕਦੇ ਹੋ, ਬਟ ਅਗੇਨ ਇਟ ਕਮਸ ਡਾਊਨ ਟੂ ਦੀ ਯੂਨੀਵਰਸਿਟੀ ਕਿ ਤੁਹਾਨੂੰ ਉਹ ਕਹਿ ਲਓ ਕਿ ਆਫਰ ਦੇਣ ਤੋਂ ਪਹਿਲਾਂ ਕਈ ਵਾਰ ਯੂਨੀਵਰਸਿਟੀਜ਼ ਇਹ ਰਿਕੁਐਸਟ ਕਰਦੀਆਂ ਨੇ ਕਿ ਸਾਨੂੰ ਪੂਰੇ ਡਿਊਰੇਸ਼ਨ ਦੀ ਐਪਰਾ ਲੈਟਰ ਚਾਹੀਦੀ ਹੈ, ਠੀਕ ਹੈ ਜੀ। ਤੁਹਾਨੂੰ ਜਿਹੜੀ ਯੂਨੀਵਰਸਿਟੀ ਜਾ ਰਹੇ ਹੋ ਉਹਨਾਂ ਨਾਲ ਚੈੱਕ ਕਰ ਲਓ, ਕਿਉਂਕਿ ਲੇਟਰ ਆਨ ਉਹਨਾਂ ਨਾਲ ਨਹੀਂ ਤਾਂ ਟ੍ਰਬਲ ਆ ਸਕਦੀ, ਉਹਨਾਂ ਨੂੰ ਜੇ ਕੋਈ ਪ੍ਰੋਬਲਮ ਨਹੀਂ ਹੈਗੀ ਸਟਾਰਟ ਕਰ ਸਕਦੇ ਹੋ, ਲੇਕਿਨ ਲੇਟਰ ਆਨ ਐਕਸਟੈਂਡ ਕਰਾਉਣਾ ਪਏਗਾ ਜੀ।
ਅਮਰਿੰਦਰ ਅਮਨ ਹੋਰਾਂ ਦਾ ਅੱਗੇ ਸਵਾਲ ਹੈ, ਕਹਿੰਦੇ ਹੈਲੋ ਮੈਮ, ਕਰੰਟਲੀ ਆਈ ਐਮ ਡੂਇੰਗ ਬੈਚਲਰ ਆਫ ਨਰਸਿੰਗ ਗ੍ਰੈਜੂਏਟ ਐਂਟਰੀ ਐਟ ਕਿਊਯੂਟੀ ਇਨ ਬ੍ਰਿਸਬੇਨ, ਤੇ ਆਈ ਐਮ ਕੰਸਰਨਡ ਅਬਾਊਟ ਰੀਜਨਲ ਏਰੀਆ ਮਾਈਗ੍ਰੇਸ਼ਨ, ਵਟ ਯੂ ਵੁੱਡ ਸੁਜੈਸਟ, ਲਾਈਕ ਸ਼ੁਡ ਆਈ ਹੈਵ ਟੂ ਮੂਵ ਟੂ ਰੀਜਨਲ ਏਰੀਆ ਔਰ ਇਜ਼ ਦਿਸ ਫਾਈਨ ਟੂ ਕੰਟੀਨਿਊ ਹੀਅਰ ਐਸ ਕੁਈਨਜ਼ਲੈਂਡ ਕਲੋਜ਼ ਸਟੇਟ ਸਪੋਂਸਰਸ਼ਿਪ?
ਦੇਖੋ ਅਮਰਿੰਦਰ ਜੀ, ਰੀਜਨਲ ਏਰੀਆ ਵਿੱਚ ਜਦੋਂ ਮੂਵ ਹੋਣ ਦੀ ਗੱਲ ਕਰ ਰਹੇ ਹੋ, ਵੈਸੇ ਜਿਹੜੀ ਦੇਖਿਆ ਜਾਵੇ ਜਿਹੜੀ ਜੇ ਤੁਸੀਂ ਅਜੇ ਬੈਚਲਰ ਆਫ ਨਰਸਿੰਗ ਫਿਨਿਸ਼ ਨਹੀਂ ਕੀਤੀ ਹੈ, ਕਿਉਂਕਿ ਜਦੋਂ ਤੱਕ ਤੁਸੀਂ ਬੈਚਲਰ ਆਫ ਨਰਸਿੰਗ ਫਿਨਿਸ਼ ਕਰੋਗੇ, ਵੀ ਡੋਂਟ ਨੋ ਕਿ ਉਦੋਂ ਰਿਕੁਆਇਰਮੈਂਟਸ ਕੀ ਹੋਣਗੀਆਂ। ਈਵਨ ਇਫ ਯੂ ਮੂਵ ਟੂ ਰੀਜਨਲ ਏਰੀਆ, ਤੁਸੀਂ ਇਸ ਤਰੀਕੇ ਨਾਲ ਐਲੀਜੀਬਲ ਨਹੀਂ ਹੁੰਦੇ। ਜਿਹੜੀ ਕੁਈਨਸਲੈਂਡ ਦੀ ਰਿਕੁਆਇਰਮੈਂਟ ਹੈ ਉਹ ਇਹ ਹੈ ਕਿ ਪੋਸਟ ਤੁਹਾਡੀ ਕੁਆਲੀਫਿਕੇਸ਼ਨ, ਦੇ ਆਸਕ ਫਾਰ ਮਿਨੀਮਮ ਆਫ 6 months ਆਫ ਵਰਕ ਐਕਸਪੀਰੀਅੰਸ, ਤੇ ਜੇ ਤੁਸੀਂ ਉਹ ਉਹਨਾਂ ਨੂੰ ਦੇ ਦਿੰਦੇ ਹੋ ਤਾਂ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਕਰ ਲੈਂਦੇ ਹੋ। ਬਟ ਕੱਲਾ ਐਕਚੁਅਲ ਚ ਮੂਵ ਹੋਣ ਦਾ ਮੈਨੂੰ ਜ਼ਿਆਦਾ ਤੁਹਾਡਾ ਸਵਾਲ ਨਹੀਂ ਸਮਝ ਆਇਆ ਕਿ ਕੱਲੇ ਮੂਵ ਹੋਣ ਨਾਲ ਕੁਛ ਨਹੀਂ ਹੋਣ ਲੱਗਿਆ, ਮਤਲਬ ਕਿ ਬਟ ਅਗੇਨ ਇਟ ਡਿਪੈਂਡਸ ਕਿ ਕਦੋਂ ਤੁਹਾਡੀ ਬੈਚਲਰ ਫਿਨਿਸ਼ ਹੋ ਰਹੀ ਹੈ, ਕਦੋਂ ਤੁਸੀਂ ਰਿਕੁਆਇਰਮੈਂਟਸ ਮੀਟ ਕਰੋਗੇ, ਉਦੋਂ ਤੱਕ ਚੀਜ਼ਾਂ ਕੀ ਹੋਣਗੀਆਂ, ਵੀ ਕੈਨੋਟ ਐਂਟੀਸਪੇਟ।
ਜੀ ਜੀ। ਅਗਲਾ ਸਵਾਲ ਸਰਵ ਮਾਨ ਹੋਰਾਂ ਦਾ, ਕਹਿੰਦੇ ਆਈ ਐਮ ਇਨ ਤਸਮੈਨੀਆ, I wanted to take admission in TAFE for diploma of nursing. I already completed 2 years study in TAFE. What is requirement for 2 years diploma of nursing? Tasmania de vich ne ji eh te kende main admission jada Tasmanian TAFE jada ya hai na TAFE ya utthe kende main lena chahuna ya diploma of nursing de layi te main kende pehla hi 2 saal jede ya oh TAFE de vich complete kar laye apne. What is the requirement for 2 years diploma of nursing?
ਨਹੀਂ ਇਹ ਕਹਿ ਰਹੇ ਨੇ ਕਿ ਮੈਂ ਡਿਪਲੋਮਾ ਆਲਰੇਡੀ ਫਿਨਿਸ਼
ਆਈ ਆਲਰੇਡੀ ਕੰਪਲੀਟਡ 2 ਇਅਰ ਸਟੱਡੀ ਇਨ ਟੇਫੇ ਹੁਣ ਨਰਸਿੰਗ ਚ ਕੀਤੀ ਹੈਗਾ ਇਹ ਕਲੀਅਰ ਨਹੀਂ
ਇਹ ਕਹਿ ਰਹੇ ਨੇ ਕਿ ਡਿਪਲੋਮਾ ਆਫ ਨਰਸਿੰਗ ਟੇਫ ਦੇ ਵਿੱਚ ਕਰਨਾ ਚਾਹੁੰਦੇ ਨੇ
ਜੀ ਆਈ ਹਾਂਜੀ ਹਾਂਜੀ ਕਰਨਾ ਚਾਹੁੰਦੇ ਆ
ਹਾਂਜੀ
ਪਰ ਨਾਲ ਇਹਨਾਂ ਨੇ ਇਹ ਲਿਖਿਆ ਕਿ ਆਈ ਆਲਰੇਡੀ ਕੰਪਲੀਟਡ 2 ਇਅਰ
ਸਟੱਡੀ ਦੇਖੋ ਜੀ ਜੇ ਤੁਹਾਡੇ ਕੋਲ 7 ਇੰਚ ਬੈਂਡ ਨੇ ਤਾਂ ਤੁਸੀਂ ਵੀ ਕੈਨ ਅਪਰੋਚ ਟੇਫ ਤਸਮੀਨੀਆ ਬਟ ਜੇ 7 ਇੰਚ ਬੈਂਡ ਨਹੀਂ ਹੈਗੇ ਤਾਂ ਫਿਰ ਇਟਸ ਵੈਰੀ ਹਾਰਡ ਕਿਉਂਕਿ ਤੁਹਾਡੇ ਕੋਲ ਸਿਰਫ 2 ਸਾਲ ਦੀ ਸਟੱਡੀ ਹੈ ਟੈਸਮੇਨੀਆ ਦਾ ਆਈ ਥਿੰਕ ਜਿਹੜਾ ਕੋਰਸ ਹੈ 2 ਸਾਲ ਦਾ ਹੈ ਤੁਹਾਡੇ 4 ਸਾਲ ਬਣੇ ਐਕਚੁਅਲੀ ਤੁਹਾਨੂੰ 3 ਸਾਲ ਦੀ ਸਟੱਡੀ ਚਾਹੀਦੀ ਹੈ ਜੇ ਤੁਸੀਂ ਉਹਨਾਂ ਨੂੰ ਅਪਰੋਚ ਕਰਨਾ ਹੈ
ਜੀ ਅੱਗੇ ਸੁਖ ਸਿੰਘ ਹੋਰਾਂ ਦਾ ਸਵਾਲ ਹੈ ਕਹਿੰਦੇ ਹੈ ਕੈਨ ਯੂ ਟੈਲ ਮੀ ਵਟ ਆਪਸ਼ਨਸ ਆਈ ਹੈਵ ਕੰਪਲੀਟ ਮਾਈ EEN ਡਿਪਲੋਮਾ ਇਨ ਅਕਟੂਬਰ
ਦੇਖੋ ਸੁਖ ਸਿੰਘ ਜੀ ਬੜਾ ਤੁਸੀਂ ਤਲਕੀ ਬੜਾ ਜਨਰਲ ਜਿਹਾ ਸਵਾਲ ਕਰਕੇ ਛੱਡਤਾ ਤੁਹਾਡੇ 55 ਪੁਆਇੰਟਸ ਚਾਹੀਦੇ ਨੇ ਜੀ ਜਦੋਂ ਨਰਸਿੰਗ ਕੰਪਲੀਟ ਹੋ ਜਾਏਗੀ ਆਪਣੇ ਤੇ ਨਾਲੇ ਨਾਲ ਦੀ ਨਾਲ ਏਪਰਾ ਦੀ ਰਜਿਸਟ੍ਰੇਸ਼ਨ ਐਨਵੈਕ ਤੋਂ ਸਕਿੱਲ ਅਸੈਸਮੈਂਟ ਉਸ ਤੋਂ ਅਜੇ 55 ਪੁਆਇੰਟਸ ਨੇ ਤੇ ਜੇ ਕੋਈ ਸਟੇਟ ਖੁੱਲੀ ਹੈ ਬਟ ਅਗੇਨ ਇਟ ਡਿਪੈਂਡਸ ਕਿ ਕਿਹੜੀ ਸਟੇਟ ਚੋਂ ਤੁਸੀਂ ਜੇ ਕੋਈ ਸਟੇਟ ਖੁੱਲੀ ਹੈ ਤੇ 10 ਪੁਆਇੰਟ ਸਟੇਟ ਦਿੰਦੀ ਹੈ ਤਾਂ ਘੱਟੋ ਘੱਟ 489 ਐਲੀਜੀਬਲ ਹੋ ਜੇ ਆਪਣੇ 60 ਨੇ 5 ਪੁਆਇੰਟ ਸਟੇਟ ਨੇ ਦੇਣੇ ਹੈ ਤਾਂ 190 ਐਲੀਜੀਬਲ ਹੋ ਬਟ ਅਗੇਨ ਜਿਹੜੀ ਵੀ ਸਟੇਟ ਉਸ ਟਾਈਮ ਤੇ ਖੁੱਲੀ ਹੋਏਗੀ ਕਿਉਂਕਿ ਬਿਕੋਜ਼ ਸਟੇਟਸ ਬੰਦ ਹੋ ਜਾਂਦੀਆਂ ਨੇ ਖੁੱਲਦੀਆਂ ਰਹਿੰਦੀਆਂ ਨੇ ਡਿਪੈਂਡਿੰਗ
ਜੀ ਅੱਗੇ ਰਾਜਵੀਰ ਕੌਰ ਹੋਰਾਂ ਦਾ ਸਵਾਲ ਹੈ ਜੀ ਵਟ ਇਜ਼ ਦਾ ਫੀਸ ਫਾਰ ਆਇਰਨ ਪ੍ਰੋਗਰਾਮ ਫਾਰ 6 ਮੰਥਸ ਇਹਨਾਂ ਨੇ ਸਾਨੂੰ ਈਮੇਲ ਦੇ ਜ਼ਰੀਏ ਪੁੱਛਿਆ ਸਵਾਲ ਇਹ
ਰਾਜਵੀਰ ਕੌਰ ਜੀ ਜਿਹੜੇ 6 ਮੰਥਸ ਦਾ ਕੋਰਸ ਹੈ ਉਹਦੀ ਫੀਸ ਮੈਨੂੰ ਚੈੱਕ ਕਰਕੇ ਦੱਸਣੀ ਪਊਗੀ ਬਿਕੋਜ਼ ਸੋਰੀ ਮੈਂ ਆਈ ਥਿੰਕ ਐਨੀਵੇਅਰ ਬਿਟਵੀਨ 13,000 ਟੂ $15,000 ਦੇ ਕਰੀਬ ਹੈ ਇੰਨੀ ਹੀ ਹੋਏਗੀ
ਜੀ ਜੀ ਤੇ ਅੱਗੇ ਜੀ ਦਲੇਰ ਸਿੱਧੂ ਇਹ ਪੁੱਛ ਰਹੇ ਨੇ ਕੈਨ ਆਈ ਸਟੱਡੀ ਮਾਸਟਰ ਆਫ ਸੋਸ਼ਲ ਵਰਕ ਇਨ ਐਨਟੀ ਐਂਡ ਵਿਚ ਯੂਨੀਵਰਸਿਟੀ ਪ੍ਰੋਵਾਈਡ ਦਿਸ ਕੋਰਸ
ਦੇਖੋ ਜੀ ਦਲੇਰ ਸਿੱਧੂ ਜੀ ਮੈਂ ਤੁਹਾਡੇ ਲਈ ਚੈੱਕ ਕਰ ਦਿੰਦੀ ਹਾਂ ਕਿਉਂਕਿ ਇੱਕੋ ਇੱਕ ਯੂਨੀਵਰਸਿਟੀ ਹੈ ਨਾਰਦਰਨ ਟੈਰੀਟਰੀ ਵਿੱਚ ਜਿਹੜੀ ਕੀ ਹੈ ਚਾਰਲਸ ਡਾਰਵਿਨ ਯੂਨੀਵਰਸਿਟੀ ਆਈ ਥਿੰਕ ਉਹਨਾਂ ਕੋਲ ਸੋਸ਼ਲ ਵਰਕ ਹੈ ਬਿਕੋਜ਼ ਆਈ ਡੋਂਟ ਰਿਮੈਂਬਰ ਇਟ ਇੰਨੇ ਸਾਰੇ ਕੋਰਸਿਸ ਨੂੰ ਯਾਦ ਰੱਖਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਬਟ ਮੈਂ ਕੁਇਕਲੀ ਤੁਹਾਨੂੰ ਚੈੱਕ ਕਰਕੇ ਦੱਸ ਦਿੰਦੀ ਹਾਂ ਨਾਰਦਰਨ ਟੈਰੀਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਮਾਸਟਰ ਆਫ ਸੋਸ਼ਲ ਵਰਕ ਨਹੀਂ ਹੈ ਜੀ ਉਹਨਾਂ ਕੋਲ ਸਿਰਫ ਬੈਚਲਰ ਆਫ ਸੋਸ਼ਲ ਵਰਕ ਅਵੇਲੇਬਲ ਹੈ
ਜੀ ਇਸ਼ਾਨ ਕੌਰ ਹੋਰਾਂ ਦਾ ਸਵਾਲ ਹੈ ਮੈਨੂੰ ਲੱਗਦਾ ਇਹਦੇ ਉੱਤੇ ਤੁਸੀਂ ਕਾਫੀ ਖੁੱਲ ਕੇ ਗੱਲਬਾਤ ਕੀਤੀ ਹੈ ਇਸ਼ਾਨ ਜੀ ਜੇ ਤੁਸੀਂ ਪਹਿਲੀ ਗੱਲਬਾਤ ਜਿਹੜੀ ਸਾਡੀ ਸੁਣੋ ਤਾਂ ਮੈਨੂੰ ਲੱਗਦਾ ਤੁਹਾਡਾ ਸਵਾਲ ਕਲੀਅਰ ਹੋ ਜਾਣਾ ਇਹਨਾਂ ਦਾ ਸਵਾਲ ਵੈਸੇ ਸੀਗਾ ਕਿ ਮਾਈ ਸਿਸਟਰ ਹੈਜ਼ ਡਨ GNM ਫਰੋਮ ਇੰਡੀਆ ਵਿਲ ਐਫਰਾ ਵਿਲ ਅਸੈਪਟ ਫਾਰ ਐਨਰੋਲਡ ਨਰਸ
ਨਹੀਂ ਜੀ ਜਿਹੜੀ ਐਫਰਾ ਵਾ ਤੁਹਾਡੀ GNM ਦੇ ਬੇਸ ਤੇ ਤੁਸੀਂ ਐਨਰੋਲ ਨਰਸ ਨਹੀਂ ਬਣਦੇ
ਜੀ ਅੱਗੇ ਰੋਨੀ ਬਲ ਸਾਡੇ ਨਾਲ ਜੁੜੇ ਨੇ ਤੇ ਪੁੱਛ ਰਹੇ ਨੇ ਕਹਿੰਦੇ ਮੈਮ ਮਾਈ ਵਾਈਫ ਡਨ BSc ਨਰਸਿੰਗ ਫਰੋਮ ਇੰਡੀਆ ਸ਼ੀ ਆਲਸੋ ਹੈਵ 5 ਇਅਰਸ ਟੀਚਿੰਗ ਐਕਸਪੀਰੀਅੰਸ ਇਨ ਮੈਡੀਕਲ ਕਾਲਜ ਇਜ਼ ਸ਼ੀ ਐਲੀਜੀਬਲ ਟੂ ਗੈਟ PR ਐਂਡ ਇਫ ਯੈਸ ਦੈਨ ਪਲੀਜ਼ ਟੈਲ ਮੀ ਰਿਕੁਆਇਰਮੈਂਟਸ
ਰੋਨੀ ਜੀ 7 ਇੰਚ ਬੈਂਡਸ ਤੋਂ ਹੀ ਤੁਹਾਡੇ ਵਾਈਫ ਦਾ ਸਫ਼ਰ ਸ਼ੁਰੂ ਹੋਏਗਾ
ਗੱਲਬਾਤ
7 ਇੰਚ ਬੈਂਡ ਹੈਗੇ ਨੇ ਅਗਲਾ ਸਟੈਪ ਸ਼ੁਰੂ ਹੋ ਸਕਦਾ ਵਾ PR ਦਾ ਹੱਲ ਹੋ ਸਕਦਾ ਬਟ ਪਹਿਲਾਂ 7 ਇੰਚ ਲੈਣ ਨੂੰ ਕਹੋ ਜੀ ਉਹਨਾਂ ਨੂੰ ਹਾਂ ਫਿਰ ਉਸ ਤੋਂ ਬਾਅਦ ਡੈਫੀਨੇਟਲੀ ਉਹਨਾਂ ਦਾ ਹੱਲ ਹੋ ਸਕਦਾ ਜੀ PR ਦਾ
ਜੀ ਅੱਗੇ ਮਨਿੰਦਰ ਸ਼ੇਰਗਿੱਲ ਇਹਨਾਂ ਦਾ ਸਵਾਲ ਹੈ ਕਹਿੰਦੇ 187 ਵੀਜ਼ਾ ਹਾਊ ਲੌਂਗ ਇਟ ਵਿਲ ਟੇਕ ਆਈ ਅਪਲਾਈਡ ਇਨ ACT ਐਜ਼ ਅ ਹੇਅਰ ਡਰੈਸਰ ਔਰ ਵੀ ਹੈਵ ਟੂ ਅਪਲਾਈ 190 ਔਰ 489 ਵਿਚ ਇਜ਼ ਗੁੱਡ
ਆਪਸ਼ਨ ਹਾਂਜੀ ਮਨਿੰਦਰ ਸ਼ੇਰਗਿੱਲ ਜੀ ਜੇ 187 ਦੇ ਟੇਕ ਲਗਾ ਕੇ ਰੱਖੋਗੇ ਤਾਂ ਡਿਪਾਰਟਮੈਂਟ ਦਾ ਕੁਛ ਨਹੀਂ ਪਤਾ 24 ਮਹੀਨੇ ਤੱਕ ਇਸ ਟਾਈਮ ਤੇ ਲੈ ਰਹੇ ਨੇ ਉਹ ਟਾਈਮ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਲਈ ਜੇ 190 ਦੀ ਐਲੀਜੀਬਿਲਟੀ ਬਣਦੀ ਹੈ ਜੀ ਜਸਟ ਗੋ ਫਾਰ ਇਟ ਵਟ ਆਰ ਯੂ ਵੇਟਿੰਗ ਫਾਰ ਆਈ ਡੋਂਟ ਅੰਡਰਸਟੈਂਡ ਕਿ ਲੋਕੀ 187 ਦੀ ਕਿਉਂ ਵੇਟ ਕਰ ਰਹੇ ਨੇ ਵੈਸੇ ਮੋਸਟਲੀ ਮੇਰੇ ਕੋਲ ਬਹੁਤ ਸਾਰੀ ਕੁਏਰੀ ਆ ਰਹੀ ਹੈ
ਜਿਹਨਾਂ
ਨੇ 187 ਜਾਂ 457 ਜਾਂ 482 482 ਤਾਂ ਸੋਰੀ ਹੋਣੇ ਸ਼ੁਰੂ ਹੋਇਆ 457 ਖਾਸ ਕਰਕੇ ਜਿਹੜੇ ਹੈਗੇ ਨੇ 457 ਤੇ ਜਿਹੜੇ ਕਿ ਓਬਵੀਅਸਲੀ ਕਿਉਂਕਿ ਇੰਪਲੋਇਰ ਨੂੰ ਟਰਸਟ ਕਰਨਾ ਬੜਾ ਮੁਸ਼ਕਿਲ ਹੈ ਭਾਵੇਂ ਤੁਸੀਂ ਟਰਸਟ ਕਰਦੇ ਵੀ ਹੋਵੋ ਕਈ ਵਾਰ ਉਹ ਇੰਟਰਨਲ ਅਗਲੇ ਦੀ ਬਿਜ਼ਨਸ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਚੇਂਜ ਓਵਰ ਕਰ ਦਿੰਦੇ ਨੇ
ਜੀ
ਬੈਟਰ ਹੈ ਕਿ ਜੇ 190 ਜਾਂ 489 ਦੀ ਵੀ ਐਲੀਜੀਬਿਲਟੀ ਬਣ ਰਹੀ ਹੈ ਜਸਟ ਗੋ ਫਾਰ ਇਟ ਕਿਉਂਕਿ ਕੁਛ ਨਹੀਂ ਪਤਾ ਕਿ RS ਮਿਸ ਵਾਲੀਆਂ ਫਾਈਲਸ ਦਾ ਡਿਪਾਰਟਮੈਂਟ ਕਿਸ ਤਰੀਕੇ ਨਾਲ ਟ੍ਰੀਟ ਕਰੇਗੀ ਆਉਣ ਵਾਲੇ ਸਮੇਂ ਵਿੱਚ ਵੀ ਕਿਉਂਕਿ ਹਜੇ ਵੀ ਕਿਉਂਕਿ ਬਿਕੋਜ਼ ਡਿਪਾਰਟਮੈਂਟ ਨੇ ਸਾਫ਼ ਸਾਫ਼ ਲਫ਼ਜ਼ਾਂ 'ਚ ਕਿਹਾ ਸੀਗਾ ਕਿ 50% ਫਾਈਲਸ ਜਿਹੜੀਆਂ ਸਾਡੇ ਸਿਸਟਮ 'ਚ ਪਈਆਂ ਨੇ
ਜੀ
ਦੇ ਹੈਵ ਕੰਸਰਨਸ ਇੰਟੈਗ੍ਰਿਟੀ ਕੰਸਰਨਸ ਫਾਰ ਦੋਜ਼ ਫਾਈਲਸ ਸੋ ਸਿੰਪਲੀ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਉਹਨਾਂ ਨੂੰ ਰਿਫਿਊਜ਼ਲ ਹੀ ਦੇਵਾਂਗੇ ਅਸੀਂ
ਜੀ ਅਗਲਾ ਸਵਾਲ ਸਾਡੇ ਕੋਲ ਆਇਆ ਜੀ ਕਿ ਮੈਲਬਨ ਦੇ ਵਿੱਚ ਡਿਪਲੋਮਾ ਆਫ ਨਰਸਿੰਗ ਦੀ ਫੀਸ ਕਿੰਨੀ ਹੈ ਤੇ ਐਡੀਲੇਡ ਦੇ ਵਿੱਚ ਵੀ ਫੀਸ ਦੇ ਬਾਰੇ ਪੁੱਛਿਆ ਜੀ ਇਹਨਾਂ ਨੇ।
ਦੇਖੋ ਜੀ, ਮੈਲਬਰਨ ਵਿੱਚ ਵੀ ਜਿਹੜੀ ਫੀਸ ਹੈ ਡਿਪਲੋਮਾ ਆਫ ਨਰਸਿੰਗ 25,000 ਚ ਮਿਲ ਰਿਹਾ ਹੈ
ਜੀ,
ਤੇ ਐਡੀਲੇਡ ਦੇ ਵਿੱਚ 23,000 ਵਿੱਚ ਤੁਹਾਨੂੰ ਡਿਪਲੋਮਾ ਆਫ ਨਰਸਿੰਗ ਚ ਐਡਮਿਸ਼ਨ ਮਿਲ ਸਕਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ, ਜੇ 7-inch ਬੈਂਡਸ ਨੇ ਜਾਂ ਫਿਰ ਤੁਸੀਂ ਕੋਈ ਪ੍ਰੀਵੀਅਸ ਸਟੱਡੀ ਕੀਤੀ ਹੋਈ ਹੈ ਆਸਟ੍ਰੇਲੀਆ ਦੀ, ਜਿਹਦੇ ਸਿਰ ਤੇ ਤੁਹਾਨੂੰ ਵੇਵਰ ਮਿਲ ਸਕੇ 3.5 ਸਾਲ ਦੀ ਤੁਸੀਂ ਘੱਟੋ ਘੱਟ ਸਟੱਡੀ ਕੀਤੀ ਹੈ
ਠੀਕ,
ਤਾਂ ਤੁਹਾਨੂੰ ਵੇਵਰ ਮਿਲ ਸਕਦਾ
ਜੀ। ਪ੍ਰਭਜੀਤ ਜੀ, ਅਸੀਂ ਦੋਸਤਾਂ ਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੌਰਾਨ ਕਈ ਵਾਰ ਹੁੰਦਾ ਕਿ ਤੁਹਾਡਾ ਸਵਾਲ ਓਨਾ ਜ਼ਿਆਦਾ ਕਲੀਅਰ ਨਹੀਂ ਹੁੰਦਾ ਹਨਾ, ਤੇ ਕਈ ਵਾਰ ਹੁੰਦਾ ਕਿ ਤੁਹਾਡੀ ਇਨਕੁਆਇਰੀ ਜਿਹੜੀ ਉਹ ਕਾਫੀ ਵੱਡੀ ਹੁੰਦੀ ਹੈ, ਸੋ ਸਾਰੀਆਂ ਚੀਜ਼ਾਂ ਦਾ ਜਵਾਬ ਦੇਣਾ ਥੋੜੇ ਜਿਹੇ ਸਮੇਂ ਦੇ ਵਿੱਚ ਸੰਭਵ ਨਹੀਂ ਹੁੰਦਾ, ਸੋ ਇਸ ਕਰਕੇ ਜੇਕਰ ਤੁਹਾਡੀ ਜਿਹੜੀ ਇਨਕੁਆਇਰੀ ਆ ਉਹ ਤੁਸੀਂ ਵਿਸਥਾਰ ਦੇ ਵਿੱਚ ਲੈਣੀ ਚਾਹੁੰਦੇ ਹੋ ਤਾਂ ਇਹਦੇ ਲਈ ਤੁਸੀਂ ਵੀਜ਼ਾ ਐਡ ਦੇ ਆਫਿਸ ਦੇ ਵਿੱਚ ਵੀ ਕਾਲ ਕਰ ਸਕਦੇ ਹੋ। ਅਸੀਂ ਹਮੇਸ਼ਾ ਵੀਜ਼ਾ ਐਡ ਦਾ ਜਿਹੜਾ ਨੰਬਰ ਹੈ ਤੁਹਾਡੇ ਨਾਲ ਸਾਂਝਾ ਕਰਦੇ ਹੁੰਦੇ ਹਾਂ, ਸੋ ਨੰਬਰ ਤੁਸੀਂ ਨੋਟ ਕਰ ਲਓ 0390777310 0390777310, ਤੇ ਤੁਸੀਂ ਆਪਣੀ ਕੋਈ ਵੀ ਜਿਹੜੀ ਇਨਕੁਆਇਰੀ ਹੈ ਜੀ ਉਹ ਆਪਣੀ ਪੁੱਛ ਸਕਦੇ ਹੋ। ਅਪੁਆਇੰਟਮੈਂਟ ਜਿਹੜੀ ਆ ਉਹਦੇ ਲਈ ਬਣਾਉਣੀ ਤੁਹਾਡੇ ਲਈ ਜ਼ਰੂਰੀ ਹੁੰਦੀ ਹੈ, ਸੋ ਕਾਲ ਕਰਕੇ ਅਪੁਆਇੰਟਮੈਂਟ ਲੈ ਕੇ ਤੁਸੀਂ ਆਪਣੇ ਕੇਸ ਨੂੰ ਫਰਦਰ ਡਿਸਕਸ ਕਰ ਸਕਦੇ ਹੋ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਪ੍ਰਿਆ ਕਰਨ ਸ਼ਰਮਾ, ਸੋ ਗ੍ਰੀਟਿੰਗਸ ਪਹਿਲਾਂ ਤਾਂ ਭੇਜ ਰਹੇ ਨੇ, ਤੇ ਕਹਿੰਦੇ ਮਾਈ ਕੁਐਸਚਨ ਇਜ਼ ਮਾਈ MPA ਵਿਲ ਫਿਨਿਸ਼ ਇਨ ਜੁਲਾਈ 2019, ਐਜ਼ ਵੀ ਆਲ ਨੋ ਦੈਟ ਫਿਊਚਰ ਇਜ਼ ਡਾਰਕ ਇਨ ਅਕਾਊਂਟਿੰਗ, ਸੋ ਵਾਈਲ ਡੂਇੰਗ ਮਾਸਟਰਸ ਕੈਨ ਆਈ ਅਪਲਾਈ ਫਾਰ ਡਿਪਲੋਮਾ ਇਨ ਨਰਸਿੰਗ ਇਨ ਸਾਊਥ ਆਸਟ੍ਰੇਲੀਆ, ਇਜ਼ ਇਟ ਅਲਾਊਡ ਐਂਡ ਅ ਗੁੱਡ ਆਪਸ਼ਨ, ਵਟ ਆਰ ਦਾ ਸਟੈਪਸ ਕਹਿੰਦੇ ਆਈ ਨੀਡ ਟੂ ਫਾਲੋ ਟੂ ਗੈਟ ਪ੍ਰਿਆ।
ਦੇਖੋ ਜੀ ਪ੍ਰਿਆ ਜੀ, ਜਿਹੜਾ ਜਦੋਂ ਤੁਸੀਂ ਮਾਸਟਰਸ ਲੈਵਲ ਦੀ ਜਾਂ ਬੈਚਲਰ ਲੈਵਲ ਦੀ ਸਟੱਡੀ ਕਰਦੇ ਹੋ ਉਹਦੇ ਨਾਲ ਪੈਰਲਲ ਜੇ ਤੁਸੀਂ ਨਰਸਿੰਗ ਦਾ ਕੋਰਸ ਜਿਹੜਾ ਕਰਨਾ, ਦੈਟ ਇਜ਼ ਨੈਕਸਟ ਟੂ ਇੰਪੋਸੀਬਲ, ਕਿਉਂਕਿ ਉਹਦੇ ਵਿੱਚ ਤੁਹਾਡੀਆਂ ਜਿਹੜੀਆਂ ਪਲੇਸਮੈਂਟਸ ਹੁੰਦੀਆਂ ਨੇ ਉਹ ਫੁੱਲ ਟਾਈਮ ਹੁੰਦੀਆਂ ਨੇ, ਈਵਨ ਕਿ ਜਿਹੜੀ ਸਟੱਡੀ ਦਾ ਲੋਡ ਹੁੰਦਾ ਉਹ ਵੀ ਜ਼ਿਆਦਾ ਹੁੰਦਾ ਹੈ, ਨੀਅਰਲੀ 3-4 ਦਿਨ ਤੁਹਾਨੂੰ ਜਾਣਾ ਪੈਂਦਾ ਹੈ, ਸੋ ਇਟਸ ਨਾਟ ਪੋਸੀਬਲ ਬਿਕੋਜ਼ ਤੁਹਾਡਾ ਕਲੈਸ਼ ਹੋਏਗਾ ਟਾਈਮ ਟੇਬਲ, ਤੁਹਾਡੇ ਅਗੇਨ ਲੇਟਰ ਆਨ ਤੁਹਾਡੀ ਡਿਪਾਰਟਮੈਂਟ ਨਾਲ ਵੀ ਪ੍ਰੋਬਲਮ ਹੋ ਸਕਦੀ ਹੈ। ਸੋ ਨਰਸਿੰਗ ਇਜ਼ ਸਮਥਿੰਗ ਜਿਹੜੀ ਕਿ ਮੈਨੂੰ ਬੱਚਿਆਂ ਨੇ, ਹੋਰ ਵੀ ਕਾਫੀ ਸਾਰੇ ਮਤਲਬ ਕਿ ਸਟੂਡੈਂਟਸ ਨੇ ਜਿਹਨਾਂ ਨੇ ਕੁਐਰੀ ਕਰਦੇ ਨੇ, ਤੇ ਮੈਂ ਕਦੇ ਵੀ ਇਸ ਚੀਜ਼ ਲਈ ਜੇ ਤੁਹਾਨੂੰ ਕੋਈ ਕਹਿ ਵੀ ਰਿਹਾ ਹੈ, ਕੋਈ ਐਡਮਿਸ਼ਨ ਦੇ ਵੀ ਦੇਵੇ ਕਿਸੇ ਕਾਰਨ ਕਰਕੇ, ਆਈ ਡੋਂਟ ਨੋ, ਪਹਿਲਾਂ ਤਾਂ ਐਡਮਿਸ਼ਨ ਹੀ ਨਹੀਂ ਮਿਲਣੀ ਵੈਸੇ, ਬਟ ਇਟਸ ਨਾਟ ਅਸੈਪਟੇਬਲ ਵੀ ਤੁਸੀਂ ਐ ਨਹੀਂ ਕਰ ਸਕਦੇ, ਯੂ ਵਿਲ ਹੈਵ ਟੂ ਫਿਨਿਸ਼ ਯੂਅਰ MPA, ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਪੋਸਟ ਸਟੱਡੀ ਵੀਜ਼ਾ ਹੋਏਗਾ ਉਹਦੇ ਵਿੱਚ ਜੇ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ
ਜੀ। ਅੱਗੇ ਕੁਲਦੀਪ ਕੌਰ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਖੂਬ ਚੱਲ ਰਿਹਾ ਜੀ ਕਹਿੰਦੇ ਪ੍ਰੋਗਰਾਮ, ਥੈਂਕ ਯੂ ਜੀ। ਤੇ ਚਰਨਜੀਤ ਸਿੰਘ ਸੈਣੀ ਹੁਰੀ ਪੁੱਛ ਰਹੇ ਨੇ, ਕਹਿੰਦੇ ਆਈ ਐਮ ਡੂਇੰਗ VCE ਯੀਅਰ 11, ਕੈਨ ਆਈ ਡੂ ਡਿਪਲੋਮਾ ਆਫ ਆਟੋਮੋਟਿਵ ਵਿਦਆਊਟ IELTS?
ਚਰਨਜੀਤ ਜੀ ਦੇਖੋ ਜੀ, ਹਾਂਜੀ ਬਿਲਕੁਲ, ਕਿਉਂਕਿ ਜਿਹੜਾ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਤੁਹਾਡੇ ਕਾਲਜ ਤੇ ਜਾਂ ਫਿਰ ਇੰਸਟੀਟਿਊਟ ਦੇ ਅਸੈਸਮੈਂਟ ਲੈਵਲ ਤੇ ਡਿਪੈਂਡ ਕਰਦੀ ਹੈ ਕਿ ਡਿਪਾਰਟਮੈਂਟ ਮੰਗਦਾ ਹੈ ਕਿ ਨਹੀਂ, ਕਿਉਂਕਿ ਤੁਸੀਂ ਇੱਥੇ ਦੀ ਤੁਹਾਡੀ ਸਕੂਲਿੰਗ ਹੈ ਤੇ ਉਹਦੇ ਕਰਕੇ ਵੇਵਰ ਵੀ ਮਿਲ ਜਾਂਦਾ ਹੈ ਤੁਹਾਨੂੰ
ਜੀ,
ਤੇ ਯੈਸ ਯੂ ਕੈਨ ਅਪਲਾਈ ਫੋਰ ਇਟ ਵਿਦਆਊਟ IELTS।
ਅਗਲਾ ਸਵਾਲ ਗੁਰਪ੍ਰੀਤ ਸਿੰਘ ਭੁੱਲਰ ਕਰ ਰਹੇ ਹੈ, ਕਹਿੰਦੇ ਕੈਨ ਵੀ ਗੈਟ ਬੈਚਲਰ ਆਫ ਨਰਸਿੰਗ ਰਜਿਸਟ੍ਰੇਸ਼ਨ ਵਿਦ 6 each ਇਫ ਵੀ ਹੈਵ 5 years ਆਸਟ੍ਰੇਲੀਅਨ ਇਨਕਲੂਡਿੰਗ ਬੈਚਲਰ ਆਫ ਨਰਸਿੰਗ?
ਹਾਂਜੀ ਬਿਲਕੁਲ ਜੀ, ਜੇ ਇੰਕਲੂਡਿੰਗ ਬੈਚਲਰ ਆਫ ਨਰਸਿੰਗ ਤੁਹਾਡੇ 5 years ਬਣ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਹਾਇਰ ਐਜੂਕੇਸ਼ਨ ਦੇ, ਹਾਂਜੀ ਤੁਹਾਨੂੰ ਏਪਰਾ ਜਿਹੜੀ ਹੈ ਰਜਿਸਟਰ ਕਰ ਲੇਗੀ ਜੀ। ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਵੇਂ ਜਿਹੜੀ ਤੁਹਾਡੀ ਨਰਸਿੰਗ ਐਜੂਕੇਸ਼ਨ ਹੈ ਉਹ 5 years ਦਾ ਪਾਰਟ ਹੋਣੀ ਚਾਹੀਦੀ ਹੈ, ਭਾਵੇਂ ਤੁਸੀਂ ਡਿਪਲੋਮੇ ਦੀ ਗੱਲ ਕਰ ਰਹੇ ਹੋ, ਰੋਲ ਨਰਸ ਦੀ ਗੱਲ ਕਰ ਰਹੇ ਹੋ, ਜਾਂ ਫਿਰ ਤੁਸੀਂ ਰਜਿਸਟਰਡ ਨਰਸ ਬੈਚਲਰ ਲੈਵਲ ਦੀ ਗੱਲ ਕਰ ਰਹੇ ਹੋ, ਤੇ ਜੇ ਉਹ ਕੁਆਲੀਫਿਕੇਸ਼ਨ ਉਹ 5 ਸਾਲਾਂ ਦਾ ਪਾਰਟ ਹੈ, ਠੀਕ ਹੈ ਜੀ, ਤੇ ਬਾਕੀ ਤੁਹਾਡੀ ਕੁਆਲੀਫਿਕੇਸ਼ਨ ਹਾਇਰ ਐਜੂਕੇਸ਼ਨ ਹੈ ਵੋਕੇਸ਼ਨਲ ਜਾਂ ਫਿਰ ਟਰਸ਼ਰੀ ਤੇ ਆਸਟ੍ਰੇਲੀਅਨ ਹੈ, ਤਾਂ ਤੁਸੀਂ ਡੈਫੀਨੇਟਲੀ ਤੁਹਾਨੂੰ ਵੇਵਰ ਮਿਲ ਜਾਂਦਾ ਹੈ ਏਪਰਾ ਵੱਲੋਂ
ਜੀ,
ਸਟਿਲ ਗਿਵ ਯੂ ਰਜਿਸਟ੍ਰੇਸ਼ਨ, ਠੀਕ ਹੈ ਜੀ, ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਜੀ ਏਪਰਾ ਦੀ ਰਜਿਸਟ੍ਰੇਸ਼ਨ ਲਈ, ਤੁਸੀਂ ਕਿਉਂਕਿ ਇੱਕ ਚੀਜ਼ ਦੇ, ਤੁਸੀਂ 6-inch ਬੈਂਡ ਨਹੀਂ ਦੇਣੇ ਉਹਨਾਂ ਨੂੰ, ਤੁਸੀਂ ਸਿਰਫ ਆਪਣੀ ਐਜੂਕੇਸ਼ਨ ਦੇਣੀ ਹੈ ਉਹਨਾਂ ਨੂੰ
ਜੀ। ਸੋ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਪ੍ਰੋਗਰਾਮ ਦਾ ਪਹਿਲਾ ਪਾਰਟ ਸੀ ਉਹਦੇ ਵਿੱਚ ਵੀ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ, ਸੋ ਜਿਹੜੀ ਵੀ ਤੁਹਾਡੀ ਕੁਆਇਰੀ ਹੋਊਗੀ ਇਹਦੇ ਰਿਗਾਰਡਿੰਗ ਤੁਸੀਂ ਪ੍ਰੋਗਰਾਮ ਦਾ ਜਿਹੜਾ ਪਹਿਲਾ ਪਾਰਟ ਹੈ ਉਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਦੋਸਤੋ ਸੁਣ ਸਕਦੇ ਹੋ, ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਇਹ ਜਿਹੜੀ ਵੀਡੀਓ ਅਵੇਲੇਬਲ ਹੋਏਗੀ, ਇਸੇ ਤਰ੍ਹਾਂ ਵੀਜ਼ਾ ਐਡ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਤੇ ਵੀ ਇਹ ਵੀਡੀਓ ਜਿਹੜੀ ਆ ਅਵੇਲੇਬਲ ਹੋਏਗੀ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਹੈ ਇਸ ਵੇਲੇ, ਤੇ ਜਿਹੜਾ ਸਾਡੇ ਪ੍ਰੋਗਰਾਮ ਦਾ ਜਿਹੜਾ ਪੋਡਕਾਸਟ ਹੈ ਉਹ ਵੀ ਤੁਸੀਂ ਬਾਅਦ ਵਿੱਚ ਸੁਣ ਸਕਦੇ ਹੋ। ਜੇਕਰ ਤੁਹਾਡੇ ਕੋਲ ਹਰਮਨ ਰੇਡੀਓ ਦੀ ਜਿਹੜੀ ਐਪ ਹੈ ਤਾਂ ਉਸ ਐਪ ਨੂੰ ਬਹੁਤ ਸੌਖਿਆਂ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਉਸ ਐਪ ਦੇ ਵਿੱਚ ਜਿਹੜੇ ਤਾਂ ਲਾਈਵ ਪ੍ਰੋਗਰਾਮ ਆ ਉਹ ਤਾਂ ਤੁਸੀਂ ਸੁਣ ਹੀ ਸਕਦੇ ਹੋ, ਪਰ ਸਾਡੇ ਨਾਲ ਹੀ ਪੋਡਕਾਸਟ ਦੇ ਵਿੱਚ ਜਿਹੜੇ ਪ੍ਰੋਗਰਾਮਸ ਹੁੰਦੇ ਆ ਤੁਸੀਂ ਉਹਨਾਂ ਨੂੰ ਵੀ ਸੁਣ ਸਕਦੇ ਹੋ। ਸੋ ਮਾਈਗ੍ਰੇਸ਼ਨ ਮੈਟਰਸ ਦਾ ਜਿਹੜਾ ਪੋਡਕਾਸਟ ਹੈ ਉਹ ਵੀ ਤੁਸੀਂ ਕੱਢ ਕੇ ਜੇਕਰ ਸੁਣੋਗੇ ਤਾਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਬਾਅਦ ਵਿੱਚ ਵੀ ਉਪਲਬਧ ਰਹੇਗੀ ਜੀ। ਸੋ ਪ੍ਰਭਜੀਤ ਜੀ ਨਾਮ ਲੈਣ ਦੇ ਵਿੱਚ ਥੋੜੀ ਜਿਹੀ ਦਿੱਕਤ ਆਈ। ਸੋ ਅਸੀਂ ਜਿਵੇਂ ਬਹੁਤ ਸਾਰੀਆਂ ਆਪਸ਼ਨਸ ਦੀ ਗੱਲ ਕੀਤੀ ਹੈ, ਨਰਸਿੰਗ ਦੀਆਂ ਆਪਸ਼ਨਸ, ਤੇ ਇਸ ਤੋਂ ਵੀ ਇਲਾਵਾ ਸਮਝਣ ਦੇ ਵਿੱਚ ਥੋੜਾ ਜਿਹਾ ਜਿਹੜਾ ਹੇਰ ਫੇਰ ਹੁੰਦਾ ਉਹ ਸਾਲਾਂ ਵਾਲਾ ਹੋ ਜਾਂਦਾ, ਹਨਾ। ਤੁਸੀਂ ਦੱਸਿਆ ਕਿ ਉੱਥੇ ਜਿਹੜੇ ਸਾਲ ਹੈ ਜਿਨ੍ਹਾਂ ਨੇ ਡਿਗਰੀ ਕੀਤੀ ਹੋਈ ਹੁੰਦੀ ਹੈ ਉਹਨਾਂ ਨੂੰ ਫਾਇਦਾ ਮਿਲਦਾ ਹਮੇਸ਼ਾ ਇੱਕ ਸਾਲ ਦਾ ਇੱਥੇ ਮਿਲਦਾ, ਹਨਾ। ਤੇ ਇਸੇ ਤਰ੍ਹਾਂ GNM ਵਾਲੇ ਜਿਹੜੇ ਆ ਉੱਥੋਂ GNM ਕਰਕੇ ਆਉਂਦੇ ਆ ਉਹਨਾਂ ਦੇ ਲਈ ਵੀ ਸੌਖਾ ਹੋ ਜਾਂਦਾ ਜੇਕਰ ਉਹ ਇੱਥੇ ਆ ਕੇ ਦੁਬਾਰਾ ਸਟੱਡੀ ਕਰਨਾ ਚਾਹੁੰਦੇ ਆ। ਪਰ ਇਸ ਤੋਂ ਇਲਾਵਾ ਜੇਕਰ ਕੋਈ ਜੇ ਕਿਸੇ ਨੇ ਨਹੀਂ ਕੀਤੀ ਹੋਈ, ਸਮਝ ਲਓ GNM ਨਹੀਂ ਕੀਤੀ ਹੋਈ, BS ਨਰਸਿੰਗ ਨਹੀਂ ਕੀਤੀ ਹੋਈ, ਹਨਾ, ਤੇ ਸਿੱਧਾ ਜੇਕਰ ਕੋਈ ਨਰਸਿੰਗ ਦੇ ਵਿੱਚ ਆਉਣਾ ਚਾਹੁੰਦਾ ਆ ਤਾਂ ਉਹਦੇ ਲਈ ਵੀ ਥੋੜੀ ਜਿਹੀ ਆਪਾਂ ਮੈਨੂੰ ਲੱਗਦਾ ਗੱਲਬਾਤ ਜ਼ਰੂਰ ਕਰੀਏ।
ਬਿਲਕੁਲ ਜੀ, ਇਹ ਖਾਸ ਤੌਰ ਤੇ ਆਫਸ਼ੋਰ ਜਿਹੜੇ ਆ ਸਾਡੇ ਕੈਨੇਡਾ ਬੈਠੇ ਨੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਸਟੂਡੈਂਟ ਵੀਜ਼ਾ ਆਸਟ੍ਰੇਲੀਆ ਦਾ, ਤੇ ਰੀਸੈਂਟਲੀ ਪਲੱਸ ਟੂ ਉਹਨਾਂ ਨੇ ਜਿਨ੍ਹਾਂ ਨੇ ਫਿਨਿਸ਼ ਕੀਤੀ ਹੈ, ਮੈਡੀਕਲ ਬੈਕਗਰਾਉਂਡ ਹੈ, ਨਾਨ ਮੈਡੀਕਲ ਬੈਕਗਰਾਉਂਡ ਹੈ। ਦੇਖੋ ਮੋਸਟਲੀ ਯੂਨੀਵਰਸਿਟੀ ਜਿਹੜੀਆਂ ਮੰਗਦੀਆਂ ਨੇ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਮੈਥਸ ਦੀ ਰਿਕੁਆਇਰਮੈਂਟ ਹੈ। ਮੈਥਸ ਦੀ ਰਿਕੁਆਇਰਮੈਂਟ ਮੈਂ ਤੁਹਾਨੂੰ ਥੋੜਾ ਜਿਹਾ ਟੈਕਨੀਕਲਿਟੀ ਦੱਸਦੀ ਹਾਂ ਵੀ ਕਿਉਂ ਹੈ
ਜੀ।
ਮੈਥਸ ਦੀ ਰਿਕੁਆਇਰਮੈਂਟ ਇਸ ਲਈ ਹੈ ਕਿਉਂਕਿ ਨਰਸਿੰਗ ਦੇ ਵਿੱਚ ਡਰੱਗ ਕੈਲਕੂਲੇਸ਼ਨ ਕਹਿੰਦੇ ਨੇ, ਮੈਡੀਕੇਸ਼ਨਸ ਦੀ ਜਿਹੜੀ ਡੋਜੇਜ ਦੀ ਕੈਲਕੂਲੇਸ਼ਨ ਜਿਹੜੀ ਆ
ਜੀ
ਉਹ ਬੜੀ ਇੰਪੋਰਟੈਂਟ ਮੰਨੀ ਜਾਂਦੀ ਹੈ
ਜੀ।
ਦੇਖੋ ਜੀ, ਆਪਾਂ ਇਹ ਤਾਂ ਮੰਨਦੇ ਹਾਂ ਵੀ ਜਦੋਂ ਆਪਾਂ ਮੈਡੀਕਲ ਪ੍ਰੋਫੈਸ਼ਨ ਦੀ ਗੱਲ ਕਰ ਰਹੇ ਹਾਂ ਕਿ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਹੁੰਦਾ ਹੈ।
ਬਿਲਕੁਲ ਬਿਲਕੁਲ।
ਤੇ ਆਸਟ੍ਰੇਲੀਆ ਦੇ ਜਿਹੜੇ ਸਟੈਂਡਰਡਸ ਨੇ ਦੇ ਆਰ ਵੈਰੀ ਸੀਰੀਅਸ ਅਬਾਊਟ ਇਟ,
ਠੀਕ ਹੈ
ਜੀ। ਉਹ ਇਹ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਕਿਸੇ ਇਨਕੰਪੀਟੈਂਟ ਬੰਦੇ ਨੂੰ ਰਜਿਸਟ੍ਰੇਸ਼ਨ ਦੇ ਦਈਏ
ਜੀ
ਤੇ ਮੁੜ ਕੇ ਉਹ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਕੁਛ ਇਹੋ ਜਿਹੀ ਗਲਤੀ ਕਰ ਦੇਵੇ ਜਿਹਦੇ ਕਰਕੇ ਕਿ ਕਿਸੇ ਦੀ ਜਾਨ ਤੇ ਬਣ ਆਵੇ
ਜੀ,
ਠੀਕ ਹੈ
ਜੀ।
ਤੇ ਡਰੱਗ ਕੈਲਕੂਲੇਸ਼ਨ ਇਜ਼ ਵੈਰੀ ਇੰਪੋਰਟੈਂਟ ਪਾਰਟ, ਉਹਦੇ ਕਰਕੇ ਕਿਉਂਕਿ ਉਹਦੇ ਵਿੱਚ ਮੈਥਸ ਇਨਵੋਲਵਡ ਹੈ
ਜੀ।
ਭਾਵੇਂ ਤੁਸੀਂ ਕੈਲਕੂਲੇਟਰ ਵੀ ਯੂਜ਼ ਕਰਦੇ ਹੋ ਬਟ ਯੂ ਸ਼ੁਡ ਨੋ ਦ ਮੈਥਮੈਟਿਕਸ, ਹੈ ਨਾ। ਜਿਹੜਾ ਇੱਥੇ ਕਈ ਵਾਰ ਸਾਡੇ ਕੋਲ ਕਲਾਇੰਟਸ ਆਉਂਦੇ ਵੈਸੇ ਉਹ ਸਿੰਪਲ ਮੈਥਸ ਹੈ
ਜੀ,
ਬਟ ਅਗੇਨ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਮੈਥਸ ਸਾਨੂੰ ਚਾਹੀਦਾ ਹੈ ਕਈ ਯੂਨੀਵਰਸਿਟੀ ਤੇ
ਜੀ,
ਜਾਂ ਕਈ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਅਸੀਂ ਟੈਸਟ ਲੈ ਲਾਂਗੇ ਉਹਦੇ ਬੇਸ ਤੇ ਤੁਹਾਡੀ ਅਸੀਂ ਐਡਮਿਸ਼ਨ ਹੋਏਗੀ। ਸੋ ਮੈਥਸ ਜਿਨ੍ਹਾਂ ਨੇ ਨਾਨ ਮੈਡੀਕਲ ਹੈ ਉਹਨਾਂ ਨੂੰ ਵੀ ਕੋਈ ਐਡਮਿਸ਼ਨ ਚ ਪ੍ਰੋਬਲਮ ਨਹੀਂ ਆਉਂਦੀ, ਤੇ ਜਾਂ ਫਿਰ ਜਿਨ੍ਹਾਂ ਕੋਲ ਪਲੱਸ ਟੂ ਉਹਨਾਂ ਨੇ ਮੈਡੀਕਲ ਸਟ੍ਰੀਮ ਚ ਕੀਤੀ ਹੈ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਦੇਖੋ ਜੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਸੇ ਸਟ੍ਰੀਮ ਦੀ ਗੱਲ ਕਰੋ ਤੇ ਨਰਸਿੰਗ ਵਿੱਚ ਐਡਮਿਸ਼ਨ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ
ਜੇ ਕੋਈ ਆਰਟਸ ਜਾਂ ਕਾਮਰਸ ਤੋਂ ਆਉਂਦਾ।
ਆਰਟਸ ਵਾਲਿਆਂ ਨੂੰ, ਕਾਮਰਸ ਵਾਲੇ ਕਈ ਵਾਰ ਐਡੀਸ਼ਨਲ ਸਬਜੈਕਟ ਮੈਥਸ ਲਿਆ ਹੁੰਦਾ ਹੈ, ਤੇ ਫਿਰ ਉਸ ਕੇਸ ਵਿੱਚ ਇਟਸ ਕੇਸ ਬਾਈ ਕੇਸ ਬੇਸਿਸ ਕਿਹੜੀ ਯੂਨੀਵਰਸਿਟੀ ਚ ਜਾ ਰਹੇ ਹਾਂ ਜਾਂ ਕਿਹੜੇ ਇੰਸਟੀਟਿਊਟ ਚ ਜਾ ਰਹੇ ਹਾਂ ਵੀ ਉਹ ਉਹਨਾਂ ਨੂੰ ਲੈਣਗੇ ਕਿ ਨਹੀਂ। ਬਿਕੋਜ਼ ਜੇ ਉਹਨਾਂ ਨੇ ਉਹਨਾਂ ਨੂੰ ਲੈ ਲਿਆ ਤਾਂ GT ਕੰਸਰਨਸ ਖਤਮ ਹੋ ਜਾਂਦੇ ਨੇ, ਜਿਵੇਂ ਆਪਾਂ ਜੈਨੂਇਨ ਟੈਂਪਰੇਰੀ ਐਂਟਰੈਂਸ ਕ੍ਰਾਈਟੇਰੀਆ, ਜਦੋਂ ਆਪਾਂ ਰੈਲੀਵੈਂਟ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਕਿ ਰੈਲੀਵੈਂਟ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਜਿਹੜਾ ਵੀ ਕੋਰਸ ਆਪਾਂ ਕਰਨਾ ਚਾਹੁੰਦੇ ਹਾਂ ਆਸਟ੍ਰੇਲੀਆ ਵਿੱਚ, ਉਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਂਦਾ ਹੈ ਕਿਉਂਕਿ ਉਹਨੂੰ ਸਾਰੇ ਐਜੂਕੇਸ਼ਨ ਪ੍ਰੋਵਾਈਡਰ ਨੂੰ ਦੇਖਣਾ ਪੈਂਦਾ ਕਿਉਂਕਿ ਉਹਨਾਂ ਦੀ ਵੀ ਰੇਟਿੰਗ ਹੈ। ਇਹ ਸਾਰੀਆਂ ਚੀਜ਼ਾਂ ਧਿਆਨ ਚ ਜਦੋਂ ਆਪਾਂ ਰੱਖਦੇ ਹਾਂ ਫਿਰ ਤਾਂ ਹੀ ਉਹਨਾਂ ਨੂੰ ਐਡਮਿਸ਼ਨ ਮਿਲਦੀ ਹੈ ਕਿ ਐਜੂਕੇਸ਼ਨ ਪ੍ਰੋਵਾਈਡਰ ਧਿਆਨ ਚ ਰੱਖਦਾ ਹੈ, ਡਿਪਾਰਟਮੈਂਟ ਵੀ ਧਿਆਨ ਚ ਰੱਖਦਾ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਲਾ ਕੇ ਐਜੂਕੇਸ਼ਨ ਪ੍ਰੋਵਾਈਡਰ ਦੇ ਸਿਰ ਤੇ ਪਾ
ਦਿੱਤੀ। ਬਿਲਕੁਲ,
ਠੀਕ ਹੈ ਜੀ
ਜੀ।
ਤੇ ਮਤਲਬ ਕਹਿਣ ਦਾ ਮਤਲਬ ਕਿ ਜੇ ਤੁਸੀਂ ਮੈਡੀਕਲ ਜਾਂ ਫਿਰ ਈਵਨ ਕਿ ਨਾਨ ਮੈਡੀਕਲ ਵੀ ਕੀਤਾ ਹੈ ਤਾਂ ਐਡਮਿਸ਼ਨ ਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਤੁਹਾਡੇ ਬੈਂਡਸ ਰਿਕੁਆਇਰਮੈਂਟ ਘੱਟੋ ਘੱਟ 6 ਇੰਚ ਨੇ, ਓਵਰਆਲ 6.5 ਨੇ, ਤਾਂ ਬਿਲਕੁਲ ਹੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕਿਉਂਕਿ ਕਾਫੀ ਸਾਰੀਆਂ ਯੂਨੀਵਰਸਿਟੀਜ਼ ਇਹਨਾਂ ਬੈਂਡਸ ਤੇ ਦੇ ਰਹੀਆਂ ਨੇ ਐਡਮਿਸ਼ਨ
ਜੀ।
ਬਾਕੀ ਕਈ ਯੂਨੀਵਰਸਿਟੀ 7 ਇੰਚ ਤੇ ਵੀ ਦੇ ਰਹੀਆਂ ਨੇ, ਓਵਰਆਲ 7 ਤੇ ਦੇ ਰਹੀਆਂ ਨੇ। ਸੋ ਇਟ ਡਿਪੈਂਡਸ ਵੀ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ, ਕਿਹੜੇ ਏਰੀਏ ਚ ਜਾ ਰਹੇ ਹੋ, ਕਿਹੜੀ ਸਟੇਟ ਵਿੱਚ ਜਾ ਰਹੇ ਹੋ,
ਠੀਕ
ਹੈ ਜੀ। ਕਿਉਂਕਿ ਮੈਲਬਰਨ ਚ ਤਾਂ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਨੇ
ਜੀ ਜੀ,
ਕੰਪੇਅਰ ਟੂ ਈਵਨ ਕੰਪੇਅਰ ਟੂ ਸਿਡਨੀ, ਮੈਲਬਰਨ ਵਿੱਚ ਆਪਸ਼ਨਸ ਜ਼ਿਆਦਾ ਨੇ।
ਠੀਕ,
ਹਾਂਜੀ। ਤੇ ਬਾਕੀ ਸਟੇਟਸ ਵਿੱਚ ਆਪਸ਼ਨਸ ਘੱਟ ਜਾਂਦੀਆਂ ਨੇ
ਜੀ,
ਕਿਹੜੇ ਰੀਜਨਲ ਨੇ।
ਬਿਲਕੁਲ। ਗੁਰਪ੍ਰੀਤ ਢਿੱਲੋਂ ਦਾ ਅਗਲਾ ਸਵਾਲ ਹੈ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਇਹਨਾਂ ਨੇ। ਕਹਿੰਦੇ ਉਰਾਨਾ ਦਾ 65 ਪੁਆਇੰਟਸ ਤੇ ਸ਼ੈਫ ਦਾ ਇਨਵੀਟੇਸ਼ਨ ਨੂੰ ਕਹਿੰਦੇ ਕਿੰਨਾ ਟਾਈਮ ਲੱਗ ਰਿਹਾ ਜੀ।
ਡਿਪਟੀ ਢਿੱਲੋਂ ਜੀ ਔਰਾਨਾ ਕੋਲ ਨਾ ਬੈਕਲੋਗ ਬਹੁਤ ਹੈ ਐਪਲੀਕੇਸ਼ਨਸ ਦਾ, ਬਿਕੋਜ਼ ਅਕਾਊਂਟੈਂਟ ਦੀ ਓਕੂਪੇਸ਼ਨ ਉਹਨਾਂ ਨੇ ਖੋਲੀ ਹੈ, ਉਹਦੇ ਕਰਕੇ ਉਹਨਾਂ ਦੇ ਹੈਵ ਲਾਈਕ ਦੇ ਆਰ ਵੈਰੀ, ਉਹਨਾਂ ਕੋਲ ਬਹੁਤ ਹੀ ਵੱਡਾ ਬੈਕਲੋਗ ਪਿਆ ਹੈ ਐਪਲੀਕੇਸ਼ਨ ਦਾ। ਮੋਸਟਲੀ ਔਰਾਨਾ 3 to 4 ਮਹੀਨੇ ਲੈ ਰਿਹਾ ਹੈ, 3 to 20 ਵੱਧ ਟਾਈਮ ਲੈ ਰਿਹਾ, ਮੈਂ ਤਾਂ ਕਹੂੰਗੀ 4 ਤੋਂ ਵੀ ਸ਼ਾਇਦ ਬਿਯੋਂਡ ਟੱਪਣ ਵਾਲਾ ਹੈ ਟਾਈਮ, ਬਿਕੋਜ਼ ਉਹਨਾਂ ਨੇ ਕਹਿਤਾ ਹੈ ਹੁਣ ਅਸੀਂ ਕਿਸੇ ਨੂੰ ਪ੍ਰਾਇਰਟੀ ਪ੍ਰੋਸੈਸਿੰਗ ਨਹੀਂ ਦੇਣੀ, ਵੀ ਵਿਲ ਕਮ ਪ੍ਰੋਸੈਸ ਐਪਲੀਕੇਸ਼ਨ ਫਸਟ ਕਮ ਫਸਟ ਬੇਸਿਸ, ਜਿਹੜਾ ਵੀ ਪਹਿਲਾਂ ਹੈ ਉਹਦੀ ਐਪਲੀਕੇਸ਼ਨ ਪਹਿਲਾਂ ਪ੍ਰੋਸੈਸ ਹੋਏਗੀ। ਸੋ ਸਿੰਪਲੀ ਮਤਲਬ ਕਿ ਇਹਦੇ ਵਿੱਚ ਪੁਆਇੰਟਸ ਦਾ ਕੋਈ ਖਾਸ ਚੱਕਰ ਨਹੀਂ ਹੈ, ਜੇ ਤੁਹਾਡੇ 65 ਬਣ ਰਹੇ ਨੇ ਇਟਸ ਆਲ ਗੁੱਡ
ਜੀ ਜੀ। ਸੋ ਮੈਨੂੰ ਲੱਗਦਾ ਕਿ ਕਾਫੀ ਗੱਲਬਾਤ ਜਿਹੜੀ ਉਹ ਅਸੀਂ ਕਰ ਚੁੱਕੇ ਹਾਂ, ਪਰ ਜਿਹੜੇ ਹੁਣ ਵੀ ਕੁਝ ਸਵਾਲ ਜਿਹੜੇ ਸਾਡੇ ਕੋਲ ਆ ਰਹੇ ਆ, ਸੋ ਨਰਸਿੰਗ ਤੋਂ ਇਲਾਵਾ ਜਿਹੜੇ ਡਿਫਰੈਂਟ ਤਰ੍ਹਾਂ ਦੀ ਕੰਸਰਨ ਹੈਗੇ ਆ, ਸੋ ਅਸੀਂ ਦੋਸਤਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਤੁਹਾਡੇ ਕੋਈ ਵੀ ਕੰਸਰਨ ਹੈਗੇ ਆ ਤੁਹਾਡੀ ਸਟੱਡੀ ਨੂੰ ਲੈ ਕੇ ਜਾਂ PR ਨੂੰ ਲੈ ਕੇ, ਤੁਸੀਂ ਵੀਜ਼ਾ ਐਡ ਦੇ ਆਫਿਸ ਦੇ ਵਿੱਚ ਵੀ ਦੋਸਤੋ ਕਾਲ ਕਰ ਸਕਦੇ ਹੋ, ਤੁਸੀਂ ਅਪਾਇੰਟਮੈਂਟ ਬਣਾ ਕੇ ਤੁਸੀਂ ਆਪਣਾ ਕੇਸ ਫਰਦਰ ਡਿਸਕਸ ਕਰ ਸਕਦੇ ਹੋ। ਨੰਬਰ ਇੱਕ ਵਾਰ ਫੇਰ ਦੱਸ ਦਿੰਦੇ ਹਾਂ, 0390777310 ਤੇ ਬਹੁਤ ਸਾਰੇ ਜਿਹੜੇ ਸੁਝਾਅ ਆ ਉਹ ਟਾਈਮ ਟੂ ਟਾਈਮ ਸਾਰੇ ਪ੍ਰੋਗਰਾਮਸ ਦੇ ਵਿੱਚ ਅਸੀਂ ਦਿੰਦੇ ਰਹਿੰਦੇ ਹਾਂ। ਸੋ ਪ੍ਰਭਜੀਤ ਜੀ ਤੁਹਾਨੂੰ ਅਵੇਅਰ ਕਰਦੇ ਰਹਿੰਦੇ ਆ, ਸਾਡੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਅਵੇਅਰ ਜ਼ਰੂਰ ਕਰਦੇ ਰਹੀਏ ਤਾਂ ਕਿ ਚੌਕਸ ਤੁਸੀਂ ਰਹੋ ਜਿਸ ਵੀ ਸਟੱਡੀ ਦੇ ਵਿੱਚ ਤੁਸੀਂ ਹੋ ਇਸ ਵੇਲੇ, ਜਾਂ ਫਿਰ PR ਦੇ ਲਈ ਜੇਕਰ ਤੁਸੀਂ ਕਿਸੇ ਤਰ੍ਹਾਂ ਦੇ ਸਟਰਗਲ ਦੇ ਵਿੱਚ ਹੋ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਤੁਹਾਨੂੰ ਰੱਖਣਾ ਜ਼ਰੂਰੀ ਹੈ, ਉਹਦੇ ਬਾਰੇ ਅਸੀਂ ਪਿਛਲੇ ਪ੍ਰੋਗਰਾਮਸ ਦੇ ਵਿੱਚ ਵੀ ਬਹੁਤ ਵਿਸਤਾਰ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕੀਤੀ ਆ। ਸੋ ਸਾਡਾ ਜਿਹੜਾ ਮਕਸਦ ਆ ਉਹ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੁੰਦਾ ਆ, ਪਰ ਕੀ ਹੁੰਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਜਾਂ ਸੀਮਤ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਿਰਫ ਪ੍ਰੋਗਰਾਮ ਦੇ ਵਿੱਚ ਦੱਸਣੀਆਂ, ਸ਼ੇਅਰ ਕਰਨੀਆਂ, ਜਾਂ ਫਿਰ ਪਰਸਨ ਟੂ ਪਰਸਨ ਜਿਹੜਾ ਕੇਸ ਜਿਹੜਾ ਆ ਉਹ ਡਿਫਰੈਂਟ ਹੋ ਜਾਂਦਾ ਆ, ਸੋ ਵੈਰੀ ਕਰਦਾ ਆ ਜੀ। ਸੋ ਇਸ ਕਰਕੇ ਤੁਸੀਂ ਜਿਸ ਵੀ ਮਾਈਗ੍ਰੇਸ਼ਨ ਏਜੰਟ ਦੇ ਨਾਲ ਆਪਣਾ ਜਿਹੜਾ ਕੇਸ ਆ ਉਹ ਲਗਾਇਆ ਹੋਇਆ ਉਹਦੇ ਨਾਲ ਆਪਣੀਆਂ ਜਿਹੜੀਆਂ ਇਨਕੁਆਇਰੀਜ਼ ਆ ਉਹ ਰੈਗੂਲਰ ਪਾਉਂਦੇ ਰਹੋ, ਤੇ ਆਪਣੇ ਕੇਸ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਸਹੀ ਉਹਨੂੰ ਪਤਾ ਕਰਦੇ ਰਹੋ, ਹਨਾ, ਇਹ ਵੀ ਬਹੁਤ ਜ਼ਰੂਰੀ ਹੁੰਦਾ। ਅੱਗੇ ਗੁਰਸੇਵਕ ਸਿੰਘ ਗਿੱਲ ਹੋਰਾਂ ਦਾ ਸਵਾਲ ਹੈ, ਕਹਿੰਦੇ ਇਨ ਵੀਜ਼ਾ 573 ਐਡਵਾਂਸਡ ਡਿਪਲੋਮਾ COE ਇਜ਼ ਦੇਅਰ, ਬੈਚੁਲਰ COE ਇਜ਼ ਮੈਂਡੇਟਰੀ, ਪੁੱਛ ਰਹੇ ਆ ਜੀ ਬੈਚੁਲਰ COE ਇਜ਼ ਮੈਂਡੇਟਰੀ।
ਗੁਰਸੇਵਕ ਜੀ, ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਕਿ ਜਿਹੜੇ ਲੈਵਲ ਤੇ ਆਏ ਸੀਗੇ ਉਸ ਲੈਵਲ ਨੂੰ ਮੇਨਟੇਨ ਕਰਕੇ ਰੱਖੋ, ਜੇ ਬੈਚਲਰ ਲੈਵਲ ਚ ਆਏ ਸੀਗੇ ਤਾਂ ਬੈਚਲਰ ਦੀ COE ਮੇਨਟੇਨ ਕਰਕੇ ਰੱਖੋ। ਬਟ ਇਨ ਮੋਸਟ ਆਫ ਦ ਕੇਸਿਸ ਅਸੀਂ ਇਹ ਦੇਖਦੇ ਹਾਂ ਕਿ ਬੈਚਲਰ ਦੀ COE ਬੜੀ ਮਹਿੰਗੀ ਪੈ ਰਹੀ ਹੈ, ਤੇ ਅਸੀਂ ਫਿਰ ਕਈ ਵਾਰ ਇਹ ਵੀ ਸੁਜੈਸਟ ਕਰ ਦਿੰਦੇ ਹਾਂ ਕਿ ਜੇ ਤੁਹਾਡੇ ਕੋਲ ਨਹੀਂ ਪੈਸੇ ਹੈਗੇ ਤੁਸੀਂ ਬੈਚਲਰ ਦੀ COE ਨਹੀਂ ਅਫੋਰਡ ਕਰ ਰਹੇ ਤਾਂ ਤੁਸੀਂ ਐਡਵਾਂਸ ਡਿਪਲੋਮਾ ਦੀ ਲੈ ਲਓ, ਬਟ ਦੇਰ ਇਜ਼ ਅ ਰਿਸਕ ਫੈਕਟਰ ਇਨਵੋਲਵ ਜੇ ਤੁਸੀਂ ਐਡਵਾਂਸ ਡਿਪਲੋਮਾ ਦੀ ਲੈਂਦੇ ਹੋ। ਇਟਸ ਬੈਟਰ ਯੂ ਹੈਵ ਅ ਬੈਚਲਰ COE, ਬਟ ਐਡਵਾਂਸ ਡਿਪਲੋਮਾ ਨਾਲ ਥੋੜਾ ਜਿਹਾ ਤੁਹਾਨੂੰ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਥੋੜੀ ਜਿਹੀ ਤਸੱਲੀ ਹੁੰਦੀ ਹੈ ਕਿ ਮੇ ਬੀ ਡਿਪਾਰਟਮੈਂਟ ਵੋਂਟ ਕਮ ਟੂ ਯੂ, ਬਟ ਐਕਚੁਅਲ ਜੋ ਵੈਲਿਡ COE ਤਾਂ ਬੈਚਲਰ ਦੀ ਹੀ ਬਣਦੀ ਹੈ
ਜੀ। ਸੋ ਅਗਲਾ ਜਿਹੜਾ ਸਵਾਲ ਹੈ ਜੀ ਸਾਡੇ ਕੋਲ ਇੱਕ ਹੋਰ ਲਿਸਨਰ ਦਾ ਆਇਆ, ਇਹਨਾਂ ਨੇ ਪੁੱਛਿਆ ਕਾਰਪੈਂਟਰੀ ਕੋਰਸ ਦੇ ਬਾਰੇ, ਕਹਿੰਦੇ ਥੋੜਾ ਜਿਹਾ ਦੱਸੋ ਵੀ ਕਿੱਥੇ ਕਿੱਥੇ ਹੈ ਜੀ ਇਹ।
ਇਹ ਪੁੱਛ ਰਹੇ ਨੇ ਕਿ ਕਾਰਪੈਂਟਰੀ ਕੋਰਸ ਕਿੱਥੇ ਕਿੱਥੇ ਹੈ।
ਬਿਲਕੁਲ ਜੀ,
ਕਾਰਪੈਂਟਰੀ ਕੋਰਸ ਜੀ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਮੈਲਬਰਨ ਵਿੱਚ ਫੋਰ ਸ਼ੋਰ ਅਵੇਲੇਬਲ ਹੈ, ਠੀਕ ਹੈ ਜੀ। ਕੁਈਨਸਲੈਂਡ ਦੇ ਵਿੱਚ ਅਵੇਲੇਬਲ ਹੈ, ਮੈਨੂੰ ਚੈੱਕ ਕਰਨਾ ਪਏਗਾ, ਆਈ ਡੋਂਟ ਥਿੰਕ ਸੋ ਇਟਸ ਦੇਅਰ ਇਨ ਸਾਊਥ ਆਸਟ੍ਰੇਲੀਆ। ਨਾਰਦਰਨ ਟੈਰੀਟਰੀ ਵਿੱਚ ਵੀ ਨਹੀਂ ਹੈ, ਕੈਨਬਰਾ ਵਿੱਚ ਵੀ ਨਹੀਂ ਹੈ, ਤਸਮੇਨੀਆ ਦੇ ਵਿੱਚ ਵੀ ਨਹੀਂ ਹੈ। ਸੋ ਇਟਸ ਮੋਸਟਲੀ ਸਿਡਨੀ ਵਿੱਚ ਆਈ ਥਿੰਕ ਹੈ, ਮੈਂ ਇੱਕ ਮਿੰਟ ਚੈੱਕ ਕਰ ਦਿੰਦੀ ਹਾਂ ਤੁਹਾਨੂੰ ਕਿ ਸਿਡਨੀ ਵਿੱਚ ਹੈ ਕਿ ਨਹੀਂ। ਫੋਰ ਸ਼ੋਰ ਮੈਲਬਰਨ ਤੁਹਾਨੂੰ ਦੱਸਿਆ ਹੈ, ਮੈਂ ਕੁਈਨਸਲੈਂਡ ਦੱਸਿਆ ਹੈ, ਸਿਡਨੀ ਵਿੱਚ ਵੀ ਹੈ
ਜੀ,
ਤੇ ਵੈਸਟਰਨ ਆਸਟ੍ਰੇਲੀਆ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਹਾਂ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਹੈ।
ਸੋ ਇਹਨਾਂ ਚਾਰ
ਥਾਵਾਂ ਤੇ ਅਵੇਲੇਬਲ ਹੈ
ਜੀ ਜੀ। ਸੋ ਹੁਣ ਮੈਨੂੰ ਲੱਗਦਾ ਕਿ ਸਮਾਂ ਜਿਹੜਾ ਜੀ ਸਮਾਪਤੀ ਵੱਲ ਵੱਧ ਰਿਹਾ ਪ੍ਰਭਜੀਤ ਜੀ, ਤੇ ਹੁਣ ਆਪਾਂ ਨੂੰ ਵੀ ਇਜਾਜ਼ਤ ਲੈਣੀ ਪੈਣੀ ਆ, ਪਰ ਉਸ ਤੋਂ ਪਹਿਲਾਂ ਤੁਸੀਂ ਜਾਂਦੇ ਜਾਂਦੇ ਫੇਰ ਵੀ ਆਪਣਾ ਕੋਈ ਜਿਹੜਾ ਮੈਸੇਜ ਆ ਉਹ ਸਾਡੇ ਲਿਸਨਰਸ ਨੂੰ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਬਿਲਕੁਲ ਜੀ, ਦੇਖੋ ਅੱਜ ਆਪਣਾ ਜਿਵੇਂ ਟੋਪਿਕ ਸੀਗਾ ਨਰਸਿੰਗ ਦਾ, ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਟ ਇਜ਼ ਅ ਵੈਰੀ ਗੁੱਡ ਪ੍ਰੋਫੈਸ਼ਨ ਫਰੋਮ ਬੋਥ ਮਾਈਗ੍ਰੇਸ਼ਨ ਤੇ ਬੋਥ ਜੇ ਤੁਸੀਂ ਐਜ਼ ਅ ਪ੍ਰੋਫੈਸ਼ਨਲ ਵੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਰਜਿਸਟਰਡ ਨਰਸ ਜਾਂ ਫਿਰ ਈਵਨ ਕੇ ਐਨਰੋਲ ਨਰਸ, ਇਟਸ ਅ ਵੈਰੀ ਰਿਵਾਰਡਿੰਗ ਪ੍ਰੋਫੈਸ਼ਨ
ਜੀ.
ਜੋਬਸ ਦਾ ਕੋਈ ਇਸ਼ੂ ਨਹੀਂ ਹੈਗਾ ਭਾਵੇਂ ਕਿਹੜੀ ਵੀ ਸਟੇਟ ਵਿੱਚ ਚਲੇ ਜਾਓ
ਜੀ.
ਤੇ ਤੀਸਰੀ ਚੀਜ਼ ਇਹ ਕਿ ਸੈਲਰੀ ਜਿਹੜੀ ਸਕੇਲ ਹੈ ਉਹ ਵੀ ਬਹੁਤ ਅੱਛਾ ਹੈ. ਸੋ ਜੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਦੇਖੋ ਇਹ ਬਹੁਤ ਹੀ ਘੱਟ ਇਹੋ ਜਿਹੀਆਂ ਆਕੂਪੇਸ਼ਨ ਨੇ ਜਿਨ੍ਹਾਂ ਦਾ ਸਾਰਿਆਂ ਦਾ ਸੁਮੇਲ ਇੰਨਾ ਵਧੀਆ ਬਣਦਾ ਹੋਵੇ
ਜੀ.
ਸੋ ਇਫ ਈਵਨ ਇਫ ਯੂਅਰ ਹੈ ਨਾ ਕਿ ਜੇ ਕੱਲਾ ਆਪਾਂ ਮਾਈਗ੍ਰੇਸ਼ਨ ਵਾਲੇ ਚੀਜ਼ ਨੂੰ ਸਾਈਡ ਵੀ ਰੱਖ ਦਈਏ ਤਾਂ ਵੀ ਇਟਸ ਅ ਵੈਰੀ ਗੁੱਡ ਪ੍ਰੋਫੈਸ਼ਨ. ਤੇ ਜੇ ਤੁਸੀਂ ਸੋਚ ਰਹੇ ਹੋ ਕਰਨ ਦੀ, ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪ੍ਰੀਵੀਅਸ ਬੈਕਗ੍ਰਾਉਂਡ ਦੇ ਹਿਸਾਬ ਨਾਲ ਕਿ ਤੁਹਾਨੂੰ ਕੋਈ ਐਗਜ਼ਾਮਪਸ਼ਨ ਮਿਲ ਸਕਦੇ ਨੇ, ਤੁਸੀਂ ਜਲਦੀ ਕੋਰਸ ਫਿਨਿਸ਼ ਕਰ ਸਕਦੇ ਹੋ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਜਿਵੇਂ ਅਸੀਂ ਵੀਡੀਓ ਵਿੱਚ ਐਕਸਪਲੇਨ ਕੀਤਾ ਹੈ ਤੁਸੀਂ ਉਹਦੇ ਹਿਸਾਬ ਨਾਲ ਆਪਣੇ ਆਪਸ਼ਨਸ ਚੂਜ਼ ਕਰਕੇ, ਕਿਉਂਕਿ ਇਹਦੇ ਵਿੱਚ ਜਿਵੇਂ ਪਹਿਲਾਂ ਵੀ ਕਿਹਾ ਕਿ ਇੰਗਲਿਸ਼ ਵਗੈਰਾ ਪ੍ਰੀਵੀਅਸ ਬੈਕਗ੍ਰਾਉਂਡ ਵੀ ਮੈਟਰ ਕਰਦਾ ਹੈ ਐਡਮਿਸ਼ਨ ਦੇ ਟਾਈਮ ਤੇ. ਜੇ ਤੁਸੀਂ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਤਾਂ ਦੈਨ ਜਸਟ ਗੋ ਫੋਰ ਇਟ, ਕਿਉਂਕਿ ਅੱਗੇ ਪੀਆਰ ਲਈ ਵੀ ਤੁਹਾਡੀ ਹੈਲਪ ਹੋਏਗੀ, ਪੀਆਰ ਤੋਂ ਬਾਅਦ ਵੀ ਜੇ ਤੁਸੀਂ ਇਹਨੂੰ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਹੈਲਪ ਹੋਏਗੀ ਇੰਪਲੋਇਮੈਂਟ ਦੇ ਪਰਸਪੈਕਟਿਵ ਤੋਂ ਵੀ.
ਚਲੋ ਨਰਸਿੰਗ ਦੇ ਬਾਰੇ ਇੱਕ ਜਾਂਦੇ ਜਾਂਦੇ ਇੱਕ ਸਵਾਲ ਹੋਰ ਲੈ ਲੈਂਦੇ.
ਕੋਈ ਗੱਲ ਨਹੀਂ.
ਪ੍ਰਭ ਸ਼ਰਨ ਸਿੰਘ ਰਿਆੜ ਹੋਰਾਂ ਦਾ ਸਵਾਲ ਹੈ, ਕਹਿੰਦੇ ਗੁੱਡ ਈਵਨਿੰਗ ਜੀ, ਇਫ ਐਨੀਵਨ ਹੈਜ਼ ਡਨ ਬੀਐਸਸੀ ਨਰਸਿੰਗ ਐਂਡ ਇਜ਼ ਔਨ ਗਵਰਨਮੈਂਟ ਜੋਬ ਫਰੋਮ ਲਾਸਟ 3 ਈਅਰਸ, ਵਟ ਇਜ਼ ਦਾ ਸਕੋਪ ਆਫ ਹਿਮ ਔਰ ਹਰ ਇਨ ਸਾਊਥ ਆਸਟ੍ਰੇਲੀਆ?
ਪ੍ਰਭ ਸ਼ਰਨ ਜੀ, ਜਿਹੜੀ ਸਾਊਥ ਆਸਟ੍ਰੇਲੀਆ ਦੀ ਨਰਸਿੰਗ ਦੀ ਰਿਕੁਆਇਰਮੈਂਟ ਹੈ ਜੀ, ਉਹ 5 ਸਾਲ ਦਾ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਕਰ ਦਿੱਤੀ ਹੈ ਜੀ ਉਹਨਾਂ ਨੇ ਆਫਸ਼ੋਰ ਨਰਸਿਸ ਲਈ. ਸੋ ਉਤੋਂ ਥੱਲੇ ਉਹ ਤਾਂ ਤੁਸੀਂ ਸਮਝਦੇ ਹੀ ਹੋ ਕਿ ਜੇ ਤੁਸੀਂ ਐਲੀਜੀਬਿਲਟੀ ਕ੍ਰਾਈਟੀਰੀਆ ਨਹੀਂ ਮੀਟ ਕਰਦੇ ਸਟੇਟ ਦਾ ਤਾਂ ਇਟਸ ਵੈਰੀ ਹਾਰਡ ਟੂ ਗੈਟ ਦਾ ਇਨਵੀਟੇਸ਼ਨ
ਜੀ. ਤੇ ਠੀਕ ਹੈ ਜੀ, ਅੱਜ ਦੋਸਤਾਂ ਨੇ ਮੈਨੂੰ ਲੱਗਦਾ ਕਾਫੀ ਡਿਟੇਲ ਦੇ ਵਿੱਚ ਨਰਸਿੰਗ ਦੇ ਬਾਰੇ ਔਰ ਨਰਸਿੰਗ ਦੀਆਂ ਕੀ ਕੈਟਾਗਰੀਜ਼ ਨੇ, ਕੀ ਆਪਸ਼ਨਸ ਨੇ ਔਰ ਸਾਰੀਆਂ ਕੈਟਾਗਰੀਜ਼ ਦੇ ਵਿੱਚ ਡਿਫਰੈਂਟ ਆਪਸ਼ਨਸ ਕੀ ਨੇ, ਉਹ ਸਾਰਾ ਕੁਝ ਤੁਸੀਂ ਜਾਣਿਆ. ਪਰ ਇੱਕ ਚੀਜ਼ ਜਿਹੜੀ ਉਹ ਵੈਰੀ ਕਲੀਅਰ ਹੈ ਕਿ ਨਰਸਿੰਗ ਦੀਆਂ ਜਿਹੜੀਆਂ ਆਪਸ਼ਨਸ ਆ ਉਹ ਹਾਲੇ ਵੀ ਕਾਫੀ ਪੋਜ਼ਿਟਿਵ ਨੇ ਆਸਟ੍ਰੇਲੀਆ ਵਾਈਡ. ਤੇ ਜੇਕਰ ਤੁਸੀਂ ਅਜੇ ਵੀ ਸੋਚ ਰਹੇ ਹੋ ਇਸ ਸਟੱਡੀ ਦੇ ਵਿੱਚ ਇੱਥੇ ਆਉਣ ਦੇ ਲਈ ਜਾਂ ਫਿਰ PR ਜੇਕਰ ਤੁਸੀਂ ਲੈਣੀ ਚਾਹੁੰਦੇ ਹੋ ਤੇ ਹਾਲੇ ਤੱਕ ਤੁਹਾਡੇ ਲਈ ਬੜੀਆਂ ਗੁੱਡ ਓਪਰਚੁਨਿਟੀਜ਼ ਨੇ ਤੇ ਬੜੀਆਂ ਪੋਜ਼ਿਟਿਵ ਆਪਸ਼ਨਸ ਨੇ, ਸੋ ਤੁਸੀਂ ਅਜੇ ਵੀ ਸੋਚ ਸਕਦੇ ਹੋ. ਸੋ ਪ੍ਰਭਜੀਤ ਜੀ, ਅੱਜ ਦਾ ਜਿਹੜਾ ਇਹ ਟੌਪਿਕ ਹੈ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੋ ਚੁੱਕਿਆ ਤੇ ਦੋਸਤਾਂ ਤੋਂ ਵੀ ਆਪਾਂ ਇਜਾਜ਼ਤ ਲੈਣੀ ਆ. ਅਗਲੇ ਹਫਤੇ ਮੰਗਲਵਾਰ ਵਾਲੇ ਦਿਨ ਸ਼ਾਮ 7 ਵਜੇ ਤੋਂ 8 ਵਜੇ ਤੱਕ ਆਪਾਂ ਫੇਰ ਕਿਸੇ ਨਵੇਂ ਟੌਪਿਕ ਦੇ ਨਾਲ ਦੋਸਤਾਂ ਦੇ ਨਾਲ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ. ਤੁਸੀਂ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਸਾਡੇ ਦੋਸਤਾਂ ਦੇ ਨਾਲ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ. ਤੁਹਾਡਾ ਵੀ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ.
ਧੰਨਵਾਦ ਜੀ. ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ.
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ. ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ. ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ. ਧੰਨਵਾਦ.
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters
tusi sun rahe ho apna harman radio 24 ghante 7 din australia da pehla punjabi radio harman radio 24 ghante 24 ghante 7 din 7 din